ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵੱਡ ਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ ਲਹਿਰਾਂ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੋ ਅਮੀਤਾ ਜੀ, ਅੱਜ ਦਾ ਇੱਕ ਹੋਰ ਖੂਬਸੂਰਤ ਦਿਨ ਆਪ ਸਭ ਦੀ ਜ਼ਿੰਦਗੀ ਦੇ ਵਿੱਚ ਚੜਿਆ ਹੋਵੇ ਤੇ ਖੂਬਸੂਰਤ ਸ਼ੁਰੂਆਤ ਅੱਜ ਦੇ ਦਿਨ ਦੀ ਤੁਸੀਂ ਕਰ ਚੁੱਕੇ ਹੋ ਤੇ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਇੱਕ ਖੂਬਸੂਰਤੀ ਜਾਂ ਹੋਰ ਆਨੰਦ ਮਾਣਨਾ ਹੋਏਗਾ। ਤੁਸੀਂ ਆਪਣੀ ਖੂਬਸੂਰਤੀ ਬਿਆਨ ਕਰਿਓ, ਅਸੀਂ ਆਪਣੀ ਖੂਬਸੂਰਤੀ ਬਿਆਨ ਕਰਾਂਗੇ ਤੇ 2 ਘੰਟੇ ਕੁਝ ਨਾ ਕੁਝ ਇਧਰਲੀਆਂ ਉਧਰਲੀਆਂ ਗੱਲਾਂ ਦੇ ਵਿੱਚ ਜਿਹੜਾ ਆਪਣਾ ਜ਼ਿੰਦਗੀ ਦਾ ਜਿਹੜਾ ਸਮਾਂ ਜਿੱਥੇ ਉਹਨੂੰ ਕੁਝ ਸਿੱਖਣ ਲਈ ਵਰਤਾਂਗੇ ਤੇ ਉਸ ਸਮੇਂ ਨੂੰ ਕਿਤੇ ਨਾ ਕਿਤੇ ਇੰਜੋਏ ਵੀ ਕਰਾਂਗੇ। ਸੋ ਅੱਜ ਤਰੀਕ 6 ਨਵੰਬਰ ਹੈ ਜੀ, 2017 ਸਾਲ ਆ ਤੇ ਨਾਨਕ ਸ਼ਾਹੀ ਸੰਮਤ ਮੁਤਾਬਕ 21 ਕੱਤਕ 549 ਬਰਾ। ਤੇ ਜੇ ਗੱਲ ਕਰੀਏ ਵਿਕਰਮੀ ਸੰਮਤ ਦੀ ਤਾਂ ਇਸ ਟਾਈਮ ਜਿਹੜਾ 21 ਕੱਤਕ ਦੇ ਵਿੱਚ 2074ਵਾਂ ਸਾਲ ਚੜ ਚੁੱਕਿਆ। ਸੋ ਦੋਸਤੋ, ਆਵਾਜ਼ ਦੀ ਦੁਨੀਆਂ ਨਾਲ ਜਿੱਥੋਂ ਵੀ ਤੁਸੀਂ ਜੁੜਦੇ ਹੋ ਉੱਥੇ ਤੁਹਾਨੂੰ ਜੀਆਂ ਨੂੰ ਸਵਾਗਤ ਆ ਤੇ ਉਮੀਦ ਆ ਵੀ ਤੁਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਨਾਲ ਨਾਲ ਆਪਣੇ ਕੰਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸੋ ਅੱਜ ਦੇ ਪ੍ਰੋਗਰਾਮ ਦੀ ਜੇ ਰੂਪ ਰੇਖਾ ਦੱਸਾਂ ਤਾਂ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੁਣਾਉਣੀਆਂ, ਬਹੁਤ ਸਾਰੀਆਂ ਸੁਣਨੀਆਂ ਤੇ ਬਹੁਤ ਸਾਰੇ ਆਪਾਂ ਮੁੱਦਿਆਂ ਤੇ ਵਿਚਾਰਾਂ ਕਰਨੀਆਂ। ਕੋਸ਼ਿਸ਼ ਕਰਨਾ ਅੱਜ ਕੁਝ ਇੱਕ ਮਹਿਮਾਨਾਂ ਨਾਲ ਵੀ ਗੱਲਬਾਤ ਕਰਾਉਣੀ ਆ। ਇੱਕ ਤਾਂ ਇੱਕ ਬੜਾ ਅਹਿਮ ਮੁੱਦਾ ਸੀ ਜਿਹੜਾ 84 ਦਾ ਜੈਨੀਸਾਈਡ ਦੇ ਮਾਮਲੇ ਦੇ ਵਿੱਚ ਇੱਕ ਚਸ਼ਮਦੀਦ ਗਵਾਹ ਨਾਲ ਅਸੀਂ ਅੱਜ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਪਰ ਸਾਡੀ ਮਜਬੂਰੀ ਆ, ਉਹ ਤਕਰੀਬਨ ਉਹਨਾਂ ਨਾਲ ਗੱਲ ਅਖੀਰਲਾ 1/2 ਘੰਟਾ ਹੀ ਹੋ ਪਾਏਗੀ ਜਾਂ ਉਸ ਦੌਰਾਨ ਹੀ ਹੋ ਪਾਏਗੀ, ਕਿਉਂਕਿ ਕੁਝ ਕਰਜੇ ਮਜਬੂਰੀਆਂ ਹੁੰਦੀਆਂ ਜੀ। ਅਸੀਂ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨਾਲ ਟਾਈਮਿੰਗ ਸੈੱਟ ਕਰਨ ਦੀ। ਜਦੋਂ ਤੁਸੀਂ ਲਾਈਵ ਗੱਲਬਾਤ ਕਿਸੇ ਅਹਿਮ ਬੰਦੇ ਨਾਲ ਕਰਦੇ ਹੋ ਤਾਂ ਕਾਫੀ ਮੁਸ਼ਕਿਲ ਹੁੰਦੀ ਆ, ਪਰ ਜਰੂਰ ਅਸੀਂ ਉਹਨੂੰ ਅਰੇਂਜ ਕਰ ਲਾਂਗੇ, ਮੈਨੂੰ ਪੂਰੀ ਉਮੀਦ ਆ। ਹੋਰ ਵੀ ਇੱਕ ਅਹਿਮ ਸ਼ਖਸੀਅਤ ਅੱਜ ਕੱਲ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਆ, ਸ਼ਾਇਦ ਉਹਨਾਂ ਨਾਲ ਵੀ ਮੈਂ ਕੋਸ਼ਿਸ਼ ਕਰਾਂ ਸੰਪਰਕ ਕਰਨ ਦੀ ਤੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਜੀ ਥੋੜੇ ਟਾਈਮ ਲਈ ਰੇਡੀਓ ਦੇ ਉੱਤੇ। ਬਾਕੀ ਆਪਾਂ ਤੁਹਾਡੀਆਂ ਵੀ ਗੱਲਾਂ ਬਾਤਾਂ ਸੁਣਨੀਆਂ, ਤੁਸੀਂ ਵੀ ਜਿਹੜੀ ਸਾਨੂੰ ਕਾਲ ਕਰ ਸਕਦੇ ਹੋ ਕਿਸੇ ਵੀ ਵਿਸ਼ੇ ਦੇ ਉੱਤੇ ਤੇ ਫਿਰ ਆਪਾਂ ਉਸੇ ਤੇ ਗੱਲਬਾਤ ਕਰਾਂਗੇ। ਹੁਣ ਇੱਕ ਜਿਹੜਾ ਮਸਲਾ ਅੱਜ ਮੈਨੂੰ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਸੀ ਵੀ ਸੱਜਣ ਮਿੱਤਰ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ, ਪਰ ਉਹ ਗੱਲਬਾਤ ਜਦੋਂ ਕਰਦੇ ਆ ਤੇ ਉਹਦੇ ਚ ਨਾ ਫਿਰ ਝਿਜਕ ਰਹਿ ਜਾਂਦੀ ਆ, ਕਈ ਵਾਰੀ ਸ਼ੰਕੇ ਰਹਿ ਜਾਂਦੇ ਆ, ਵਿਸ਼ਵਾਸ ਦੀ ਕਮੀ ਹੋ ਜਾਂਦੀ ਆ, ਕਈ ਗੱਲਾਂ ਜਿਹੀਆਂ ਹੋ ਜਾਂਦੀਆਂ। ਪਰ ਅੱਜ ਮੈਨੂੰ ਲੱਗਦਾ ਵੀ ਆਪਾਂ ਇਸ ਵਿਸ਼ੇ ਤੇ ਥੋੜੀ ਬਹੁਤ ਮੈਂ ਸ਼ੁਰੂਆਤ ਦੇ ਵਿੱਚ ਗੱਲਬਾਤ ਕਰਾਂ, ਕਿਉਂਕਿ ਮੈਂ ਹਰ ਰੋਜ਼ ਬਹੁਤ ਸਾਰੇ ਫੋਨ ਕਾਲ ਜਾਂ ਮੈਸੇਜ ਜਾਂ ਈਮੇਲ ਜ਼ਰੀਏ ਸੱਜਣਾ ਮਿੱਤਰਾਂ ਦੇ ਮੈਨੂੰ ਮੇਰੇ ਤੱਕ ਪਹੁੰਚਦੇ ਆ, ਜਿਹੜੇ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਚ ਕੋਈ ਸਲਾਹ ਮੰਗਦੇ ਹੁੰਦੇ ਆ। ਤੇ ਜਦੋਂ ਸਲਾਹ ਜ਼ਰੂਰੀ ਨੀ ਹੁੰਦੀ ਵੀ ਇੱਕ ਜੰਦਾ ਮੇਰੇ ਵਰਗਾ, ਚਲੋ ਸਾਧਨ ਹੈਗਾ, ਮਾਈਕ ਹੈਗਾ, ਬੋਲੀ ਜਾਂਦਾ, ਤੇ ਜ਼ਰੂਰੀ ਨੀ ਹੁੰਦਾ ਵੀ ਮੇਰੀ ਜਿਹੜੀ ਸਲਾਹ ਉਹ ਓਨੀ ਹੀ ਪਰਫੈਕਟ ਹੋਵੇ ਜਾਂ ਓਨੀ ਪਰਪੱਕ ਹੋਵੇ ਜਿੰਨੀ ਚਾਹੀਦੀ ਆ। ਹਾਂ, ਤਰਦੀ ਤਰਦੀ ਨੌਲੇਜ ਕਈ ਵਾਰੀ ਬੰਦੇ ਕੋਲੇ ਹੁੰਦੀ ਆ, ਉਮਰ ਦਾ ਤਕਾਜਾ ਹੁੰਦਾ ਜਾਂ ਉਸ ਦੌਰ ਚੋਂ ਨਿਕਲਿਆ ਹੁੰਦਾ, ਓਨੀਆਂ ਕੁ ਗੱਲਾਂ ਤਾਂ ਦੱਸੀਆਂ ਜਾ ਸਕਦੀਆਂ ਹੁੰਦੀਆਂ। ਪਰ ਜਿਹੜੀਆਂ ਗਹਿਰਾਈ ਦੀਆਂ ਗੱਲਾਂ ਹੁੰਦੀਆਂ, ਜਿਹੜੇ ਟੈਕਨੀਕਲ ਪੁਆਇੰਟ ਜਿਹਨਾਂ ਨੂੰ ਕਹਿੰਦੇ ਆ, ਉਹ ਬਹੁਤ ਔਖੇ ਹੁੰਦੇ ਆ। ਉਹ ਉਹੀ ਬੰਦਾ ਹੀ ਦੱਸ ਸਕਦਾ ਹੁੰਦਾ ਜਿਹੜਾ ਬੰਦਾ ਉੱਥੇ ਵਿਚਰਿਆ ਹੋਵੇ ਜਾਂ ਉਸ ਦੇ ਵਿੱਚ ਉਹਨੇ 2-4 ਹੱਥ ਕੀਤੇ ਹੋਣ। ਸੋ ਮੈਂ ਮੇਰੀ ਮੁਰਾਦ ਹੈ ਜੇ ਅਜੇ ਵੀ ਹੁਣ ਸਾਡੇ ਸੱਜਣ ਮਿੱਤਰ ਤਕਰੀਬਨ ਨਾ ਸਾਰੇ ਆਪੋ ਆਪਦੇ ਕੰਮਾਂ ਚ ਸੈੱਟ ਹੋ ਚੁੱਕੇ ਆ, ਜੇ ਉਹ ਪਿਛਲੇ 10 ਸਾਲ ਤੋਂ ਆਏ ਆ, ਉਹ ਹੁਣ ਨਵੇਂ ਨਵੇਂ ਆਪਣੇ ਆਪਣੇ ਤਜਰਬੇ ਸ਼ੁਰੂ ਕਰ ਰਹੇ ਆ। ਕੋਈ ਬੰਦਾ ਕਹਿ ਰਿਹਾ ਵੀ ਮੇਰੀ ਲਾਈਨ ਇੰਡੀਆ ਦੇ ਵਿੱਚ ਉਹ ਸੀ ਤੇ ਮੈਂ ਹੁਣ ਉਸ ਲਾਈਨ ਤੇ ਆਉਣਾ ਚਾਹੁੰਦਾ, ਕੋਈ ਬੰਦਾ ਕਹਿ ਰਿਹਾ ਵੀ ਮੈਨੂੰ ਇਸ ਚੀਜ਼ ਤੇ ਇੰਟਰਸਟ ਆ, ਮੈਂ ਉਸ ਚੀਜ਼ ਕਰਨਾ ਚਾਹੁੰਦਾ। ਸੋ ਕਹਿਣ ਦਾ ਭਾਵ ਆ ਪੈਸ਼ਨ ਪ੍ਰੋਫੈਸ਼ਨ ਇਕੱਠਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁਣ ਸੱਜਣ ਮਿੱਤਰ ਹੋਏ ਆ, ਤੇ ਪਰ ਉਹਨਾਂ ਨੂੰ ਸਮਝ ਨੀ ਆਉਂਦੀ ਇਸ ਮੁਲਕ ਦੇ ਵਿੱਚ ਵੀ ਕਿੱਥੋਂ ਸ਼ੁਰੂਆਤ ਕੀਤੀ ਜਾਵੇ। ਤੇ ਜਦੋਂ ਕਿਸੇ ਤੋਂ ਰਾਏ ਮਸ਼ਵਰਾ ਲਿਆ ਜਾਂਦਾ, ਪਹਿਲੀ ਗੱਲ ਤਾਂ ਕੋਈ ਬੰਦਾ ਖੁੱਲ੍ਹ ਕੇ ਰਾਏ ਮਸ਼ਵਰਾ ਨੀ ਦਿੰਦਾ, ਜੇ ਰਾਏ ਮਸ਼ਵਰਾ ਦਿੰਦਾ ਵੀ ਆ ਤਾਂ ਦੱਸਣ ਵਾਲੇ ਦੇ ਵੀ ਨੀਯਤ ਨੀਤੀ ਚ ਕਈ ਵਾਰ ਫਰਕ ਹੁੰਦਾ, ਤੇ ਕਈ ਵਾਰੀ ਸੁਣਨ ਵਾਲਾ ਵੀ ਸ਼ੰਕੇ ਜਿਹੜੇ ਬੇਮਤਲਬੇ ਸ਼ੰਕੇ ਕਰਦਾ। ਜੇ ਤੁਸੀਂ ਕਿਸੇ ਤੋਂ ਪੁੱਛਦੇ ਹੋ ਜਾਂ ਕਿਸੇ ਤੋਂ ਰਾਏ ਲੈਂਦੇ ਹੋ ਤਾਂ ਫਿਰ ਤੁਹਾਨੂੰ ਉਹਦੇ ਤੇ ਵਿਸ਼ਵਾਸ ਵੀ ਕਰਨਾ ਪੈਂਦਾ, ਇੱਕ ਵਾਰ ਤੁਹਾਨੂੰ ਇੰਨਾ ਵਿਸ਼ਵਾਸ ਕਰਨਾ ਪੈਂਦਾ। ਜ਼ਰੂਰੀ ਨਹੀਂ ਹੈ ਵੀ ਤੁਸੀਂ ਮੰਨੋ ਉਹਨਾਂ ਦੀ ਗੱਲ, ਮੰਨਣਾ ਨਾ ਮੰਨਣਾ ਇੱਕ ਅੱਡ ਚੈਪਟਰ ਹੁੰਦਾ, ਪਰ ਤੁਸੀਂ ਇੱਕ ਵਿਸ਼ਵਾਸ ਕਰਕੇ ਉਹਨਾਂ ਨਾਲ ਜਿਹੜੀ ਅੱਗੇ ਜਿਹੜੀ ਗੱਲਬਾਤ ਹੁੰਦੀ ਆ ਉਹ ਕਰਨੀ ਪੈਂਦੀ ਆ। ਸੋ ਅੱਜ ਇਸ ਪ੍ਰੋਗਰਾਮ ਦੌਰਾਨ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਵਿਸ਼ੇ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੇ ਤੁਸੀਂ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰਨਾ ਤਾਂ ਜੇ ਤੁਹਾਡੇ ਕੋਲ ਜਾਂ ਕੋਈ ਐਡਵਾਈਸ ਲੈਣ ਆਉਂਦਾ ਤੁਸੀਂ ਕਰ ਰਹੇ ਹੋ ਤਾਂ ਤੁਹਾਡੀ ਕੀ ਫੀਲਿੰਗ ਹੋਣੀ ਚਾਹੀਦੀ ਹੈ ਤੇ ਅਗਲੇ ਦੀ ਕੀ ਫੀਲਿੰਗ ਹੋਣੀ ਚਾਹੀਦੀ ਆ। ਮੈਨੂੰ ਲੱਗਦਾ ਵੀ ਇਸ ਇਹ ਇੱਕ ਬੜੀ ਅਹਿਮ ਗੱਲ ਆ। ਕਈ ਵਾਰ ਕੀ ਹੁੰਦਾ, ਮੰਨ ਲਓ ਮੈਂ ਕੋਈ ਜੋਬ ਕਰਦਾਗਾ ਜਾਂ ਮੈਂ ਇੱਕ ਸ਼ੋਪ ਕਰਦਾਗਾ ਤੇ ਮੈਨੂੰ ਸ਼ੋਪ ਕਰਨ ਦੇ ਨਾਲ ਮੇਰੇ ਕੋਲੇ ਕੋਈ ਸੱਜਣ ਮਿੱਤਰ ਆ ਕੇ ਸੇਮ ਸ਼ੋਪ ਖੋਲਣ ਦੀ ਗੱਲ ਮੇਰੇ ਤੋਂ ਪੁੱਛਣ ਆਉਂਦਾ ਤਾਂ ਪਹਿਲਾਂ ਜਿਹੜਾ ਮੇਰੇ ਮਨ ਚ ਇਹ ਜਾਊਗਾ ਵੀ ਮੈਂ ਕਿਉਂ ਆਪਦਾ ਕੰਪੀਟੀਟਰ ਖੜਾ ਕਰਾਂ, ਕਿਉਂ ਮੈਂ ਆਪਦੇ ਮੂਹਰੇ ਇੱਕ ਬੰਦਾ ਲਿਆ ਕੇ ਖੜਾ ਕਰਾਂ ਤੇ ਕਿਉਂ ਫਿਰ ਮੈਂ ਉਹਦੇ ਨਾਲ ਦੋਹਾਂ ਥੋਵਾਂ, ਤਾਂ ਉੱਥੇ ਮੇਰਾ ਕੀ ਰਵੱਈਆ ਹੋਊ, ਕੀ ਮੈਂ ਸਹੀ ਇਮਾਨਦਾਰੀ ਨਾਲ ਆਪਦਾ ਕੋਈ ਉਹਦੀ ਹੈਲਪ ਕਰ ਸਕੂੰਗਾ, ਕਦੇ ਨੀ ਕਰਦਾ ਨਾ ਕਰਨੀ ਚਾਹੂੰਗਾ। ਇਹ ਜੀ ਇਹ ਦਿੱਕਤਾਂ ਆਉਣੀਆਂ। ਪਰ ਦੂਜੇ ਪਾਸੇ ਅਸੀਂ ਕੀ ਕਹਿਣੇ ਆ, ਦੂਜੇ ਪਾਸੇ ਕਹਿਣੇ ਆ ਵੀ ਅਸੀਂ ਬਾਬੇ ਨਾਨਕ ਦੇ ਫੋਲੋਅਰ ਆ ਤੇ ਸਾਨੂੰ ਤਾਂ ਵਿਸ਼ਵਾਸ ਆ ਉਹਦੇ ਤੇ ਵੀ ਜਿਹਨੂੰ ਚੰਗੇ ਦਿੱਤੀ ਆ ਉਹਨੂੰ ਚੋਗ ਵੀ ਦੇਊਗਾ, ਤੇ ਹਰ ਬੰਦੇ ਦੇ ਆਪੋ ਆਪਣੇ ਕਰਮ ਆ, ਹਰ ਬੰਦਾ ਆਪਦੀ ਖਾਂਦਾ ਆਪਦੇ ਉਹਦੇ ਕਰਮ ਆ, ਉਹਦੇ ਆਪਦੇ ਢੰਗ ਨਾਲ ਉਹਦਾ ਕੰਮ ਚੱਲਣਾ, ਚਾਹੇ 50 ਬੰਦੇ ਉਹਦੇ ਮੂਹਰੇ ਆ ਕੇ ਖੜ ਜਾਣ ਕੋਈ ਫਰਕ ਨੀ ਪੈਂਦਾ, 100 ਬੰਦਾ ਖੜ ਜੇ ਕੋਈ ਫਰਕ ਨੀ ਪੈਂਦਾ, ਕਿਉਂਕਿ ਜਿਹੜੀ ਅਸਲੀਅਤ ਆ ਅਸਲੀਅਤ ਤਾਂ ਉਹੀ ਰਹਿਣੀ ਆ ਵੀ ਹਰ ਬੰਦੇ ਦਾ ਮੁਕੱਦਰ ਆਪੋ ਆਪਣਾ। ਸੋ ਇਹ ਇੱਕ ਬੜਾ ਅਹਿਮ ਵਿਸ਼ਾ ਤੇ ਅਸੀਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ, ਇੱਕ ਦੂਜੇ ਨੂੰ ਅੱਗੇ ਤੋਰ ਸਕਦੇ ਹਾਂ ਜੇ ਅਸੀਂ ਚਾਹੀਏ। ਅਸੀਂ ਉਦਾਹਰਨਾਂ ਬੜੀਆਂ ਦਿੰਦੇ ਹਾਂ, ਅਸੀਂ ਚਾਈਨੀਜ਼ ਸਮਾਜ ਦੀਆਂ ਉਦਾਹਰਨਾਂ ਦਿੰਦੇ ਹਾਂ ਵੀ ਚਾਈਨੀਜ਼ ਸਮਾਜ ਕਿਹੋ ਜਿਹਾ ਸਮਾਜ ਆ ਵੀ ਜੇ ਉਹਨਾਂ ਦਾ ਕੋਈ ਵੀ ਬੰਦਾ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਤਾਂ ਪਹਿਲਾਂ ਤਾਂ ਉਹ ਸਾਰੇ ਜਾਣੇ ਰਲ ਕੇ ਉਹਦੀ ਹੈਲਪ ਕਰਦੇ ਆ ਨਵਾਂ ਬਿਜ਼ਨਸ ਸ਼ੁਰੂ ਕਰਨ ਚ, ਫਿਰ ਉਹ ਸਾਰੇ ਜਾਣੇ ਉਸਨੂੰ ਉਹਦੇ ਕੋਲੋਂ ਉਹ ਸਮਾਨ ਲੈਂਦੇ ਆ, ਤੇ ਜਾਂ ਜੇ ਕੋਈ ਬੰਦੇ ਨੂੰ ਲੋੜ ਹੋਵੇ ਤਾਂ ਦੱਸਦੇ ਇੱਕ ਦੂਜੇ ਨੂੰ ਵੀ ਭਾਈ ਜੇ ਫਲਾਨੀ ਚੀਜ਼ ਲੈਣੀ ਆ ਤਾਂ ਫਲਾਨੇ ਬੰਦੇ ਨਾਲ ਸੰਪਰਕ ਕਰੋ। ਸੋ ਇਹ ਇਹ ਜਿਹੜੀ ਚੇਨ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜਾਂ ਸਾਡੇ ਚ ਕਮੀ ਆ, ਅਨਫੋਰਚੁਨੇਟਲੀ ਕਹਿ ਲਓ ਚਾਹੇ ਬਦਕਿਸਮਤੀ ਨਾਲ ਕਹਿ ਲਓ, ਵੀ ਅਸੀਂ ਉਹਨੇ ਸਾਥ ਨਹੀਂ ਦਿੰਦੇ, ਅਸੀਂ ਉਲਟਾ ਇਹ ਕਹਿੰਦੇ ਆ ਵੀ ਜੇ ਫਲਾਨਾ ਬੰਦਾ ਦੇਸੀ ਆ ਤਾਂ ਦੇਸੀ ਤੋਂ ਬਚੀ। ਇਹ ਅਸੀਂ ਅਕਸਰ ਹੀ ਇੱਕ ਦੂਜੇ ਨੂੰ ਉਦਾਹਰਨਾਂ ਦਿੰਦੇ ਆ, ਉਹਦੇ ਵੀ ਕਾਰਨ ਆ ਕਿਉਂ ਦਿੰਦੇ ਆ, ਕਿਉਂਕਿ ਅਸੀਂ ਆਪਣੀ ਇਮੇਜ ਇਹ ਜੀ ਬਣਾਈ ਆ ਜਾਂ ਸਾਡੇ 5-7% ਲੋਕਾਂ ਨੇ ਆਪਣਿਆਂ ਨੂੰ ਹੀ ਛੱਡ ਕੇ ਤੇ ਆਪਣਿਆਂ ਨਾਲ ਹੀ ਕੁੰਡੀ ਲਾ ਕੇ ਇਹੋ ਜਿਹਾ ਮਾਹੌਲ ਕ੍ਰੀਏਟ ਕਰਤਾ ਵੀ ਅਸੀਂ ਆਪਣਿਆਂ ਚ ਹੀ ਵਿਸ਼ਵਾਸ ਨਹੀਂ ਕਰਦੇ, ਅਸੀਂ ਦੂਜਿਆਂ ਚ ਇੰਨਾ ਵਿਸ਼ਵਾਸ ਕਰ ਸਕਦੇ ਹਾਂ ਪਰ ਆਪਣੇ ਚ ਨਹੀਂ ਕਰਦੇ। ਉਹ ਬਹੁਤ ਸਾਰੀਆਂ ਅਹਿਮ ਗੱਲਾਂ ਨੇ ਜੀ। ਤੁਸੀਂ ਤੁਹਾਨੂੰ ਵੀ ਇਸ ਵਿਸ਼ੇ ਦੇ ਉੱਤੇ ਜੇ ਕੋਈ ਗੱਲ ਕਰਨੀ ਚਾਹੋ ਤਾਂ ਜੀ ਆਇਆਂ ਨੂੰ ਵੀ ਫੋਨ ਲੈਣਾ ਖੁੱਲੀਆਂ 02-85-88-99-11 ਆਪਣਾ ਨੰਬਰ ਆ, ਇਹਦੇ ਤੇ ਗੱਲਬਾਤ ਕਰ ਸਕਦਾ। ਪਰ ਮੈਂ ਜ਼ਰੂਰ ਆਪਣੇ ਪੱਧਰ ਤੇ ਜਿੰਨੀਆਂ ਇੱਕ ਵਨ ਵੀ ਕਹਿ ਦੋ ਕਰ ਸਕਦਾ ਹੋਇਆ ਜ਼ਰੂਰ ਕਰਾਂਗਾ। ਸ਼ੁਰੂਆਤ ਹੁਣ ਪ੍ਰੋਗਰਾਮ ਦੀ ਜੇ ਆਪਾਂ ਗੀਤਨਾ ਕਰ ਲਈਏ ਤਾਂ ਜ਼ਿਆਦਾ ਵਧੀਆ, ਤੇ ਸੱਜਣਾ ਮਿੱਤਰਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ, ਸੁਨੇਹੇ ਵੀ ਲੈਂਦੇ ਹਾਂ ਜੀ। ਪਰ ਫਿਲਹਾਲ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਇਸੇ ਵਿਸ਼ੇ ਤੇ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ।
ਜ਼ਿੰਦਗੀ ਚ ਬੜਾ ਸਾਨੂੰ ਸਿੱਖਣੇ ਨੂੰ ਮਿਲਦਾ ਜੀ, ਕਦੇ ਬੰਦਾ ਰੋਵੇ ਕਦੇ ਫੁੱਲਾਂ ਵਾਂਗੂ ਖਿਲਦਾ, ਜ਼ਿੰਦਗੀ ਚ ਬੜਾ ਸਾਨੂੰ ਸਿੱਖਣੇ ਨੂੰ ਮਿਲਦਾ ਜੀ, ਕਦੇ ਬੰਦਾ ਰੋਵੇ ਕਦੇ ਫੁੱਲਾਂ ਵਾਂਗੂ ਖਿਲਦਾ, ਕਹੇ ਕੋਈ ਮਾੜਾ ਅੱਗੋਂ ਚੁੱਪ ਤੁਸੀਂ ਵੱਟੀ ਜਾਓ, ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ, ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ। ਨਾਨਕ ਦਾ ਨਾਮ ਕੋਲ ਜ਼ਿੰਦਗੀ ਨੂੰ ਕੱਟੀ ਜਾਓ ਪੰਜਾਬ ਹੈ ਪਖੰਡੀ ਜਿਹੇ ਬਾਬਿਆਂ ਨੇ ਕੁਝ ਲੁੱਟ ਲਿਆ ਇਹਨੂੰ ਲੀਡਰਾਂ ਦੇ ਛਾਬਿਆਂ ਨੇ ਲੁੱਟਿਆ ਪੰਜਾਬ ਹੈ ਪਖੰਡੀ ਜਿਹੇ ਬਾਬਿਆਂ ਨੇ ਕੁਝ ਲੁੱਟ ਲਿਆ ਇਹਨੂੰ ਲੀਡਰਾਂ ਦੇ ਛਾਬਿਆਂ ਨੇ ਇਹਨਾਂ ਪਿੱਛੇ ਅਲੱਗ ਅਲੱਗ ਘਰ ਤੁਸੀਂ ਪੱਟੀ ਜਾਓ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਜੀ ਕੱਢ ਮਤਲਬ ਬੰਦਾ ਆਪਣੇ ਘਰ ਆ ਗਿਆ ਦੁਨੀਆਂ ਦੇ ਉੱਤੇ ਹੁਣ ਕਾਲ ਜੁਗੇ ਆ ਗਿਆ ਜੀ ਕੱਢ ਮਤਲਬ ਬੰਦਾ ਆਪਣੇ ਘਰ ਆ ਗਿਆ ਘਰ ਘਰ ਭਲਾ ਹੁਣ ਪੁੰਨ ਤੁਸੀਂ ਕੱਟੀ ਜਾਓ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਜਹਾਜ ਬਣ ਜਾਊਗਾ ਜੀ ਇੱਕ ਦਿਨ ਬੇੜਾ ਪਾਰ ਸਭ ਦਾ ਹੀ ਲਾਊਗਾ ਨਾਨਕ ਦਾ ਨਾਮ ਤਾਂ ਜਹਾਜ ਬਣ ਜਾਊਗਾ ਜੀ ਇੱਕ ਦਿਨ ਬੇੜਾ ਪਾਰ ਸਭ ਦਾ ਹੀ ਲਾਊਗਾ ਕਹੇ ਗੁਰਜੀਤ ਹੁਣ ਨਾਮ ਤੁਸੀਂ ਜੱਪੀ ਜਾਓ ਬਾਬੇ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ ਨਾਨਕ ਦਾ ਨਾਮ ਬੋਲ ਜ਼ਿੰਦਗੀ ਨੂੰ ਕੱਟੀ ਜਾਓ
ਜੀ ਦੋਸਤੋ ਨਾਨਕ ਦਾ ਨਾਮ ਬਹੁਤ ਖੂਬਸੂਰਤ ਗੀਤ ਜਿਹੜਾ ਅਸੀਂ ਸੁਣਿਆ ਤੇ ਉਮੀਦ ਆ ਤੁਹਾਨੂੰ ਵੀ ਗੀਤ ਪਸੰਦ ਆਇਆ ਹੋਣਾ ਤੇ ਪ੍ਰੋਗਰਾਮ ਦੇ ਵਿੱਚ ਇਸ ਗੀਤ ਤੋਂ ਬਾਅਦ ਤੁਹਾਡੇ ਜੇ ਸੁਨੇਹਾਂ ਦੀ ਗੱਲ ਕਰਾਂ ਤਾਂ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ ਸੁਨੇਹਾਂ ਦੇ ਵਿੱਚ ਪੱਤੀ ਸਿੰਘ ਆਫ ਸਾਰਬਰ ਤੋਂ ਸਤਿ ਸ੍ਰੀ ਅਕਾਲ ਬਣਾਤੀ ਹੈ ਜੀ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਅ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬਹੁਤ ਪਿਆਰ ਕਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਹੈ ਆਫ ਸਾਰਬਰ ਦਾ ਮੌਸਮ ਵਧੀਆ ਹੋਏਗਾ ਉਮੀਦ ਹੈ ਜੀ ਜਿਹੜਾ ਜਿਹਨੂੰ ਪਰਫੈਕਟ ਵੈਦਰ ਜਿਹਨੂੰ ਕਹਿੰਦੇ ਆ ਖਾਸ ਕਰਕੇ ਕੰਮ ਕਰਨ ਵਾਲਿਆਂ ਲਈ ਤੇ ਉਹ ਪਰਫੈਕਟ ਵੈਦਰ ਅੱਜ ਹੋਰ ਨਿਬੜੂਗਾ ਮਜ਼ਦੂਰਾਂ ਦਾ ਤੇ ਬਹੁਤ ਸਾਰੇ ਸੱਜਣ ਮਿੱਤਰ ਈਮੇਲ ਜਿਹੜੇ ਵੀ ਜੁੜ ਰਹੇ ਆ ਅਸੀਂ ਉਹਨਾਂ ਨੂੰ ਵੀ ਜ਼ਰੂਰ ਲਵਾਂਗੇ ਨਾਲ ਦੀ ਨਾਲ ਪਰ ਫਿਲਹਾਲ ਆਪਾਂ ਜਿਹੜੀ ਗੱਲਬਾਤ ਨੂੰ ਅੱਗੇ ਤੋਰੀਏ ਤਾਂ ਗੱਲਬਾਤ ਦੇ ਵਿੱਚ ਇਹ ਆਉਂਦੀ ਹੈ ਜੀ ਵੀ ਅਸੀਂ ਇੱਕ ਦੂਜੇ ਨੂੰ ਜਿਹੜੀ ਹੈਲਪ ਆ ਉਹ ਕਿਉਂ ਨੀ ਕਰਦੇ ਜੇ ਕਰਦੇ ਆ ਤਾਂ ਕਿਵੇਂ ਕਰਦੇ ਆ ਜੇ ਕੋਈ ਕਰਦਾ ਤਾਂ ਉਹਦੇ ਤੇ ਵਿਸ਼ਵਾਸ ਕਿਉਂ ਨੀ ਕਰਦੇ ਇਹ ਇਹ ਗੱਲਾਂ ਦੇ ਵਿੱਚ ਨਾ ਸਾਨੂੰ ਕੁਝ ਇੱਕ ਗੱਲਾਂ ਦੇ ਇੱਕ ਪਹਿਲੂ ਕਈ ਵਾਰੀ ਹੁੰਦੇ ਅਸੀਂ ਉਹੀ ਪਹਿਲੂ ਵਿਚਾਰਦੇ ਰਹਿੰਦੇ ਹਾਂ ਤੇ ਉਸ ਪਹਿਲੂ ਦੇ ਨਾਲ ਅਸੀਂ ਆਪਦਾ ਦਾਇਰਾ ਸੀਮਿਤ ਕਰ ਰਹਿੰਦੇ ਹਾਂ ਜੇ ਹੁਣ ਇਸ ਖਬਰ ਨੂੰ ਵੱਡੀ ਖਬਰ ਨਾਲ ਇੱਕ ਨਾਮ ਮੈਂ ਜੋੜ ਕੇ ਦੇਖਾਂ ਤਾਂ ਵੱਡੀ ਖਬਰ ਨਾਲ ਇੱਕ ਅੱਜ ਕੱਲ ਇੰਡੀਆ ਦੇ ਵਿੱਚ ਸਵਦੇਸ਼ੀ ਦੇ ਨਾਂ ਦੇ ਉੱਤੇ ਪਤੰਜਲੀ ਨਾਂ ਦੀ ਕੰਪਨੀ ਆ ਜਿਹੜੀ ਉਹ ਇੱਕ ਵੱਡੀ ਤੇਜ਼ੀ ਨਾਲ ਉੱਭਰ ਕੇ ਆਈ ਹੈ ਤੇ ਪਹਿਲੀਆਂ ਗਿਣਤੀ ਦੀਆਂ 20-30 ਫਰਮਾਂ ਦੇ ਵਿੱਚ ਇੰਡੀਆ ਦੀ ਪਹੁੰਚ ਗਈ ਆ ਪਤੰਜਲੀ ਹੁਣ ਉਹਦਾ ਇੱਕ ਪਹਿਲੂ ਤਾਂ ਇਹ ਆ ਵੀ ਬਾਬਾ ਰਾਮਦੇਵ ਆ ਜਿਹੜਾ ਉਹ ਭਾਜਪਾ ਦਾ ਬੰਦਾ ਭਾਜਪਾ ਦੀ ਸਰਕਾਰ ਆ ਤੇ ਉਹਨੂੰ ਜਿਹੜਾ ਰਿਓੜੀਆਂ ਮਿਲ ਰਹੀਆਂ ਜਿਹੜੀਆਂ ਆਪਦਿਆਂ ਨੂੰ ਬੰਨਣ ਵੇਲੇ ਦਿੱਤੀਆਂ ਜਾਂਦੀਆਂ ਤੇ ਉਹ ਰਿਓੜੀਆਂ ਦਾ ਜਿਹੜਾ ਉਹ ਫਾਇਦਾ ਖਾ ਕੇ ਤੇ ਹੁਣ 10,000 ਕਰੋੜ ਦਾ ਕੱਲ ਮੰਥਲੀ ਸਮਝੌਤਾ ਇੱਕ ਸਰਕਾਰ ਨਾਲ ਕੀਤਾ ਹੁਣ ਜਿਹੜਾ ਬੰਦਾ ਅੱਜ ਤੋਂ 20 ਸਾਲ ਪਹਿਲਾਂ ਸਾਈਕਲ ਦੇ ਉੱਤੇ ਇੱਧਰ ਉੱਧਰ ਪਿੰਡਾਂ ਚ ਜਾਂਦਾ ਹੁੰਦਾ ਸੀ ਉਹ ਬੰਦਾ ਅੱਜ ਦੀ ਪੁਜੀਸ਼ਨ ਉਹਦੀ ਇਹ ਹੋ ਗਈ ਆ ਵੀ ਉਹਦੇ ਚਾਰਟਰ ਵਿਮਾਨ ਤਾਂ ਹੋਣੇ ਹੋਣੇ ਆ ਉਹ ਤਾਂ ਅੱਡ ਚੀਜ਼ ਆ ਉਹ ਬੰਦਾ 10,000 crore ਦੇ ਮਹੀਨੇ ਦੀ ਕਮਿਟਮੈਂਟ ਸਰਕਾਰਾਂ ਨਾਲ ਡੀਲ ਕਰਦਾ ਸਿੱਧਾ, ਤੇ ਬਹੁਤ ਸਾਰੀਆਂ ਸਰਕਾਰਾਂ ਉਹਨੂੰ ਆਪਦੀਆਂ ਸਟੇਟਸ ਦੇ ਵਿੱਚ ਜਗ੍ਹਾ ਮੁਹੱਈਆ ਕਰਾ ਕੇ ਦੇ ਰਹੀਆਂ ਵੀ ਅਸੀਂ ਜਗ੍ਹਾ ਦਿੰਦੇ ਹਾਂ ਜੀ 100 ਗਿੱਲਾ 50 ਗਿੱਲਾ, ਪਤੰਜਲੀ ਦਾ ਇੱਕ ਪ੍ਰੋਜੈਕਟ ਇੱਥੇ ਲਾਓ, ਇੱਕ ਇੱਥੇ ਲਾਓ, ਇੱਕ ਇੱਥੇ ਲਾਓ, ਏਦਾਂ ਹੋ ਰਿਹਾ। ਹੁਣ ਇੱਕ ਪਾਸੇ ਤਾਂ ਜੇ ਅਸੀਂ ਇਹਨੂੰ ਨਿੰਦੇ ਵਾਲੇ ਪਾਸੇ ਚੱਲਦੇ ਹਾਂ ਤਾਂ ਨਿੰਦੇ ਵਾਲੇ ਪਾਸੇ ਤਾਂ ਗੱਲ ਇਹੀ ਆ ਗਈ ਹੈ ਜੀ ਵੀ ਉਹ ਜਿਹੜੀ ਸਰਕਾਰ ਦਾ ਬੰਦਾ ਤੇ ਸਰਕਾਰ ਉਹਨੂੰ ਹੈਲਪ ਕਰੀ ਜਾਂਦੀ ਆ ਤੇ ਏਦਾਂ ਏਦਾਂ ਹੋ ਜਾਂਦਾ। ਦੇਖੋ ਬਾਬੇ ਰਾਮਦੇਵ ਨੇ ਯੋਗ ਤੋਂ ਕੰਮ ਸ਼ੁਰੂ ਕੀਤਾ, ਯੋਗ ਦੇ ਨਾਲ ਉਹਨੇ ਲੋਕਾਂ ਨੂੰ ਮਗਰ ਲਾਇਆ, ਮਗਰ ਲਾਉਣ ਤੋਂ ਬਾਅਦ ਜਿਹੜੇ ਫਿਰ ਜਦੋਂ ਤੁਹਾਡੇ ਫੋਲੋਅਰ ਹੋ ਜਾਂਦੇ ਆ ਫਿਰ ਉਹ ਫੋਲੋਅਰ ਨੂੰ ਉਹਨੇ ਕੈਸ਼ ਕੀਤਾ। ਪਹਿਲਾਂ ਤਾਂ ਉਹ ਕੈਸ਼ ਕਰ ਰਿਹਾ ਸੀ ਸਿਆਸੀ ਪੱਧਰ ਤੇ, ਹੁਣ ਕੋਸ਼ਿਸ਼ ਸੀ ਵੀ ਮੈਂ ਇੱਕ ਸਿਆਸਤਦਾਨ ਬਣ ਕੇ ਨਿਕਲੂ ਆ ਤੇ ਮੈਂ ਤਾਂ ਜਿਹੜੇ ਢੰਗ ਨਾਲ ਪਬਲਿਕ ਮੇਰੇ ਮਗਰ ਲੱਗੀ ਆ ਮੈਂ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣੂੰਗਾ, ਇਹ ਜਿਹਾ ਭਰਮ ਭੁਲੇਖਾ ਵੀ ਇੱਕ ਟਾਈਮ ਤੇ ਵਿੱਚ ਆ ਗਿਆ ਸੀ। ਪਰ ਸਿਆਸਤਦਾਨਾਂ ਵਾਲੀ ਉਹ ਸੋਝੀ ਉਹਦੇ ਕੋਲੇ ਨਹੀਂ ਸੀ, ਜਿਹਦਾ ਕਾਰਨ ਇਹ ਹੋਇਆ ਵੀ ਉਹ ਅੱਜ ਵੀ ਮਜ਼ਾਕ ਦਾ ਪਾਤਰ ਬਣਿਆ ਹੋਇਆ ਵੀ ਇੱਕ ਰੈਲੀ ਚ ਉਹਨੂੰ ਕਿਸ ਢੰਗ ਨਾਲ ਉਹ ਭੱਜਣਾ ਪਿਆ ਸੀ। ਸੋ ਉਹ ਜਿਹੜਾ ਇੱਕ ਟੈਂਪਰ ਹੁੰਦਾ, ਇੱਕ ਲੈਵਲ ਹੁੰਦਾ ਬੰਦੇ ਦਾ, ਉਹ ਇੱਕ ਕੀੜਾਪਣ ਹੁੰਦਾ ਜਿਵੇਂ ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਲੀਡਰਾਂ ਦਾ, ਜੇ ਕੇਜਰੀਵਾਲ ਦਾ ਲਾਈਏ ਤਾਂ ਉਹਦਾ ਕੀੜਾਪਣ ਦੇਖਿਆ ਵੀ ਉਹਨੂੰ ਧਰਨਿਆਂ ਤੋਂ ਕਿਵੇਂ ਕਿਵੇਂ ਪੋਸਟਾਂ ਚੱਕ ਕੇ ਲਿਜਾਂਦੀਆਂ ਹੁੰਦੀਆਂ ਸੀ ਤੇ ਕਿਵੇਂ ਕਿਵੇਂ ਉਹਦੇ ਨਾਲ ਵਤੀਰਾ ਹੁੰਦਾ ਸੀ ਤੇ ਕਿੱਥੇ ਬਾਬਾ ਰਾਮਦੇਵ ਧਰਨੇ ਦਿੱਤੇ ਦਾ ਕੀ ਹਾਲ ਸੀ। ਸੋ ਇਸ ਕਰਕੇ ਉਹਨੇ ਸਿਆਸੀ ਦਾਅਵੇ ਚ ਅਪਣਾਏ ਪਰ ਸਿਆਸੀ ਦਾਅਵੇਚਰ ਦੇ ਵਿੱਚ ਉਹਦਾ ਕੁਛ ਨੀ ਬਚਿਆ ਗਿਆ ਤੇ ਉਹਨੂੰ ਛੱਡਣਾ ਪਿਆ। ਅਸਲ ਚ ਫਿਰ ਉਹਨੇ ਆਪਣੀ ਜਿਹੜੀ ਪਛਾਣ ਕੀਤੀ ਵੀ ਉਹ ਕੀ ਆ, ਉਹਨੇ ਫਿਰ ਆਪਣੇ ਫੋਲੋਅਰ ਨੂੰ ਆਪਣੇ ਗਾਹਕ ਬਣਾ ਲਿਆ ਤੇ ਉਹਨੂੰ ਐਜ ਇੱਕ ਬਿਜ਼ਨਸ ਮਾਡਲ ਦੇ ਤੌਰ ਦੇ ਉੱਤੇ ਲੈ ਲਿਆ। ਬਿਜ਼ਨਸ ਮਾਡਲ ਤਾਂ ਉਹ ਪਹਿਲਾਂ ਹੀ ਬਣਾ ਚੁੱਕਿਆ ਸੀ ਜਦੋਂ ਇੱਕ ਯੋਗਾ ਕੈਂਪ ਲਾਉਣ ਦਾ ਉਹ ਲੱਖਾਂ ਰੁਪਈਆ ਲੈਂਦਾ ਸੀ ਤਾਂ ਉਹ ਉਸ ਨਾਲ ਉਹਦੀ ਇੱਕ ਵਾਰੀ ਨਿਉਂ ਟਿਕ ਗਈ, ਰੁਪਈਆਂ ਦੀ ਨਿਉਂ ਟਿਕ ਗਈ, ਬੰਦੇ ਕੋਲੇ ਰੁਪਈਆ ਇਕੱਠਾ ਆਉਣਾ ਸ਼ੁਰੂ ਹੋ ਗਿਆ। ਜਦੋਂ ਤੁਹਾਡੇ ਕੋਲੇ 5 crore ਹੋ ਗਿਆ ਤਾਂ ਤੁਹਾਨੂੰ 5-7 crore ਸਰਕਾਰ ਦੇ ਦਿੰਦੀ ਆ, ਫਿਰ 20 crore ਦਾ 30 crore ਦਾ ਤੁਸੀਂ ਪ੍ਰੋਜੈਕਟ ਵੀ ਲਾ ਸਕਦੇ ਹੋ। ਜਦੋਂ ਇੱਕ ਪ੍ਰੋਜੈਕਟ ਲੱਗ ਗਿਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਤੇ ਇੱਕ ਜਦੋਂ ਦੁਨੀਆਂ ਦੁਖੀ ਹੁੰਦੀ ਆ ਨਾ ਦੁਖੀ ਨੂੰ ਕੂੜ ਪਿਆਰਾ ਹੁੰਦਾ। ਅੱਜ ਦੇ ਯੁੱਗ ਦੇ ਵਿੱਚ ਹਰ ਬੰਦਾ ਬਿਮਾਰੀ ਨਾਲ ਝੂਝ ਰਿਹਾ ਸੀ, ਹਰ ਬੰਦਾ ਸਿਹਤ ਨਾਲ ਝੂਝ ਰਿਹਾ ਤੇ ਉਹਨੂੰ ਇਕਾਸ ਦੀ ਕਿਰਨ ਦਿਖੀ ਸੀਗੀ ਰਾਮਦੇਵ ਦੇ ਰੂਪ ਵਿੱਚ ਯੋਗ ਤੇ ਇੱਕ ਜਿਹੜੀਆਂ ਕੁਦਰਤੀ ਜਿਹੜੀਆਂ ਦਵਾਈਆਂ ਦੇ ਜਿਹੜੇ ਵਰਤਾਰੇ। ਹੁਣ ਇੱਕ ਤਾਂ ਪੱਖ ਆ ਗਿਆ ਇਹ, ਦੂਜਾ ਪੱਖ ਇਹ ਆ ਗਿਆ ਵੀ ਸਵਦੇਸ਼ੀ ਵਾਲਾ, ਦੇਸੀ ਤੇ ਸਵਦੇਸ਼ੀ ਵਾਲਾ ਜਿਹੜਾ ਪੱਤਾ ਚੱਲਿਆ ਗਿਆ ਸੀਗਾ ਉਹਦੇ ਚ। ਜੇ ਤਾਂ ਹੁਣ ਅਸੀਂ ਸਵਦੇਸ਼ੀ ਦੀ ਗੱਲ ਕਰਦੇ ਹਾਂ ਇਹ ਵੇਲੇ ਵੇਲੇ ਦੀਆਂ ਗੱਲਾਂ ਹੁੰਦੀਆਂ, ਜੇ ਤਾਂ ਗੱਲ ਸੀਗੀ 1947 ਵੇਲੇ ਦੀ ਤਾਂ 1947 ਤੋਂ ਪਹਿਲਾਂ ਜਿਹੜੀ ਮਹਾਤਮਾ ਗਾਂਧੀ ਨੇ ਨਾਰਾ ਦਿੱਤਾ ਸੀ ਜਾਂ ਹੋਰ ਨਮਕ ਅੰਦੋਲਨ ਤੱਕ ਚਲਾਏ ਤਾਂ ਉਹ ਸੀਗਾ, ਉਹ ਗੱਲ ਸੀ ਉਦੋਂ ਵੱਖਰੀ। ਉਦੋਂ ਪੋਜੀਸ਼ਨ ਇਹ ਸੀ ਵੀ ਭਾਰਤੀ ਕੋਈ ਚੀਜ਼ ਨੀ ਬਣਦੀ ਸੀ, ਸਭ ਵਿਦੇਸ਼ਾਂ ਤੁਸੀਂ ਭਾਰਤੀ ਚੀਜ਼ਾਂ ਨੂੰ ਸਟੈਂਡ ਨੀ ਕਰਨ ਦਿੰਦੇ ਸੀਗੇ, ਵਿਦੇਸ਼ੀ ਚੀਜ਼ਾਂ ਵਾਲੇ ਈਸਟ ਇੰਡੀਆ ਕੰਪਨੀ ਨੇ ਇੱਕ ਕਿਸਮ ਦਾ ਵਪਾਰ ਦੇ ਜ਼ਰੀਏ ਉਹਨੂੰ ਭੁੰਜੇ ਲਾਤਾ ਸੀਗਾ ਸਾਰਾ ਕੁਛ। ਪਰ ਹੁਣ ਯੁੱਗ ਗਿਆ ਬਦਲ, ਹੁਣ ਯੁੱਗ ਆ ਗਿਆ ਗਲੋਬਲ, ਹੁਣ ਤਾਂ ਅਸੀਂ ਖੁਦ ਜਿਹੜੇ ਸਮਝੌਤੇ ਹੋਏ ਆ ਤੇ ਅਸੀਂ ਖੁਦ ਗਲੋਬਲ ਹੋਏ ਆ ਤੇ ਅਸੀਂ ਵੱਧ ਤੋਂ ਵੱਧ ਇੰਪੋਰਟਡ ਕੰਪਨੀਆਂ ਲੈ ਕੇ ਆਏ ਹਾਂ, ਵੱਧ ਤੋਂ ਵੱਧ ਲਿਆਉਣੀਆਂ ਚਾਹੁੰਦੇ ਹਾਂ, ਰੋਜ਼ ਅਸੀਂ ਅਟਰੈਕਟ ਕਰਦੇ ਹਾਂ ਨਵੇਂ ਨਿਵੇਸ਼ ਲਈ ਵੀ ਸਾਡੇ ਆ ਕੇ ਨਿਵੇਸ਼ ਕਰੋ, ਹਰੇਕ ਸਟੇਟ ਆਪੋ ਆਪਣੀ ਜਿਹੜੀਆਂ ਐਡਵਰਟਾਈਜਮੈਂਟ ਚਲਾਉਂਦਾ ਇਸ ਲਈ। ਸੋ ਹੁਣ ਅਸੀਂ ਵਿਦੇਸ਼ੀ ਸਵਦੇਸ਼ੀ ਵਾਲਾ ਪੱਤਾ ਨਹੀਂ ਚੱਲ ਸਕਦੇ, ਉਹ ਰਾਮਦੇਵ ਨੇ ਚੱਲਿਆ। ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਉਹ ਗੱਲ ਆਈ ਵੀ ਹਾਂ ਅਸੀਂ ਕਿਉਂ ਨਾ ਆਪਣਿਆਂ ਦਾ ਪ੍ਰਚਾਰ ਕਰੀਏ, ਆਪਣਿਆਂ ਦਾ ਖਰੀਦੀਏ ਤੇ ਆਪਣਿਆਂ ਨੂੰ ਤਰੱਕੀ ਦਈਏ। ਦੇਖੋ ਕੋਈ ਬੁਰੀ ਗੱਲ ਨੀ ਸੀ, ਕੋਈ ਮਾੜੀ ਗੱਲ ਨੀ ਸੀ, ਉਹ ਉਸ ਪੱਤੇ ਨੂੰ ਕਈ ਵਾਰੀ ਲੋਕਾਂ ਨੇ ਸਿਆਸੀ ਤੌਰ ਤੇ ਲਿਆ, ਕਈ ਵਾਰੀ ਬਾਬੇ ਦੀ ਚਲਾਕੀ ਲਈ, ਪਰ ਮੇਰਾ ਮੰਨਣਾ ਵੀ ਜੇ ਬੰਦਾ ਆਪਣਿਆਂ ਤੋਂ ਸ਼ੁਰੂਆਤ ਕਰਦਾ ਜਾਂ ਆਪਣਿਆਂ ਨੂੰ ਕੁਛ ਕਰਦਾ ਤਾਂ ਉਹਦਾ 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 ਨਤੀਜਾ ਆਉਂਦਾ, ਹਰ ਬੰਦਾ ਆਪਣੇ ਦੀ ਮਦਦ ਕਰਦਾ ਗਿਆ ਤਾਂ ਗਾਂਹ ਦੀ ਗਾਂਹ ਚੇਨ ਬਣਦੀ ਬਣਦੀ ਸਾਰਿਆਂ ਦਾ ਹੀ ਭਲਾ ਹੋ ਜਾਂਦਾ ਤੇ ਸਾਰਿਆਂ ਦੀ ਹੀ ਮਦਦ ਹੋ ਜਾਂਦੀ ਆ। ਪਰ ਹੁਣ ਦੂਜੇ ਪਾਸੇ ਗੱਲ ਇਹ ਆ ਜਾਂਦੀ ਆ, ਇੱਕ ਹੋਰ ਪਹਿਲੂ ਜਿਹੜਾ ਪੱਖ ਜਿਹੜਾ ਅਕਸਰ ਬਾਬੇ ਰਾਮਦੇਵ ਦੇ ਪੱਲੇ ਜਿੱਦੇ ਦਾ ਉਹ ਲਾਈਨ ਲਾਈਟ ਚ ਆਇਆ ਜਾਂ ਅਮੀਰ ਹੋਇਆ ਉਹਦੇ ਦੀ ਉਹਦੇ ਪੱਲੇ ਲੋਕਾਂ ਮੰਨੀਓ ਜਿਹੜੀ ਫਿੱਟ ਲਾਂਕ ਹੀ ਪਈ ਆ ਆਮ ਤੌਰ ਤੇ ਫੇਸਬੁੱਕ ਮੀਡੀਆ ਤੇ ਜਾਂ ਹੋਰ ਦੇ ਉੱਤੇ। ਪਰ ਹੁਣ ਦੂਜਾ ਪੱਖ ਪਹਿਲੂ ਇਹ ਆ ਵੀ ਜੇ ਜਿਮੀਦਾਰੇ ਦੀ ਗੱਲ ਕਰਦੇ ਹਾਂ, ਇੱਕ ਪੱਖ ਤਾਂ ਜਿਮੀਦਾਰੇ ਦੀ ਇਹ ਗੱਲ ਕਰਦੇ ਆ ਵੀ ਬਾਬੇ ਰਾਮਦੇਵ ਦਾ ਤਾਂ ਹਰ ਚੀਜ਼ ਦਿਖਦੀ ਹੈ ਤੇ ਜਿਮੀਦਾਰ ਦੀ ਦਿਖਦੀ ਨਹੀਂ, ਇਹ ਗੱਲ ਨੀ। ਅਸਰ ਆਉਣੇ ਸ਼ੁਰੂ ਹੋ ਗਏ ਆ, ਜੇ 10,000 crore ਦਾ ਇੱਕ ਸੌਦਾ ਮੰਥਲੀ ਇੱਕ ਡੀਲ ਸਰਕਾਰ ਨਾਲ ਬਾਬਾ ਰਾਮਦੇਵ ਕਰਦਾ ਤਾਂ ਉਹ 10,000 ਕਰੋੜ ਰਾਮਦੇਵ ਆਪਦੀ ਜੇਬ ਚੋਂ ਚੀਜ਼ਾਂ ਜਾਂ ਜੇਬ ਚੋਂ ਕੋਈ ਪ੍ਰੋਡਕਟ ਪਦਾਰਥ ਨਹੀਂ ਕੱਢ ਕੇ ਉਹਨਾਂ ਨੂੰ ਗਾਹ ਵੇਚ ਦੂਗਾ। ਉਹਦੇ ਲਈ ਉਹਨੂੰ ਰੋ ਮਟੀਰੀਅਲ ਵੀ ਚਾਹੀਦਾ। ਹੁਣ ਜਦੋਂ ਰੋ ਮਟੀਰੀਅਲ ਚਾਹੀਦਾ, ਸਾਰਾ ਰੋ ਮਟੀਰੀਅਲ ਤਾਂ ਬਾਬਾ ਨੀ ਨਾ ਬਣਾਉਂਦਾ, ਰੋ ਮਟੀਰੀਅਲ ਤਾਂ ਕੁਦਰਤ ਬਣਾਉਂਦੀ ਹੈ ਤੇ ਕੁਦਰਤ ਦੀਆਂ ਚੀਜ਼ਾਂ ਦੇ ਉੱਤੇ ਅੱਡੋ ਅੱਡ ਲੋਕਾਂ ਦੇ ਉਹਨਾਂ ਦੇ ਕਬਜ਼ੇ ਹੈ ਨਾ, ਲੋਕਾਂ ਵੱਲੋਂ ਉਹਦੇ ਚ ਜਿਹੜੀ ਮੈਨ ਪਾਵਰ ਲਾ ਕੇ ਉਸਨੂੰ ਰਿਫਾਈਨ ਕੀਤਾ ਜਾਂਦਾ ਜਾਂ ਉਗਾਇਆ ਜਾਂਦਾ ਜਾਂ ਉਹਨੂੰ ਪੈਦਾ ਕੀਤਾ ਜਾਂਦਾ, ਤਾਂ ਫਿਰ ਉਹ ਸਿੱਧੇ ਰੂਪ ਚ 10,000 ਕਰੋੜ ਚੋਂ ਬਾਬਾ ਮੰਨ ਲਓ ਹੋਲਸੇਲ ਦੇ ਵਿੱਚ ਲੋਕ ਤਾਂ ਕਹਿੰਦੇ ਹੁੰਦੇ ਆ ਵੀ ਕੁਝ ਕੁ ਪਰਸੈਂਟਾਂ ਤੇ ਕੰਮ ਹੁੰਦੇ ਹੁੰਦੇ ਆ, 2-4% ਦੇ ਉੱਤੇ ਏਡੇ ਵੱਡੇ ਬਿਜ਼ਨਸਾਂ ਦੇ, ਪਰ ਮੰਨ ਲਓ ਬਾਬਾ 50-25% ਤੇ ਵੀ ਕੰਮ ਕਰਦਾ, 75% ਤਾਂ ਜਿਹੜਾ ਉਹ ਲੋਕਾਂ ਦੇ ਕੋਲੇ ਹੀ ਜਾਣਾ ਨਾ, ਜਿਹ ਚੋਂ ਹੋ ਸਕਦਾ 30-40% ਮਟੀਰੀਅਲ ਲਈ ਜਾਵੇ, 20-30% ਜਿਹੜੀ ਉਹਦੀ ਲੇਬਰ ਲਈ ਜਾਵੇ। ਸੋ ਹੁਣ ਜੇ ਪਤੰਜਲੀ ਨਾਂ ਦੀ ਇੱਕ ਸੰਸਥਾ ਖੜੀ ਹੋਈ ਆ, ਅਸੀਂ ਉਹਨੂੰ ਇਕੱਲੀ ਉਹਦੀ ਐਮ ਵਿਰੋਧ ਤਾਂ ਕਰੀ ਜਾਂਦੇ ਹਾਂ ਵੀ ਉਹ ਸਰਕਾਰ ਦੀ ਜਾਂ ਬੀਜੇਪੀ ਦੀ ਜਾਂ RSS ਦੀ ਜਾਂ ਬਾਬਾ ਰਾਮਦੇਵ ਦੀ ਜਾਂ ਭਗਵੇਂਪਣ ਦੀ ਗੱਲ ਆ, ਉਹ ਵੀ ਮੈਨੂੰ ਠੀਕ ਨੀ ਲੱਗਦੀ ਕਿਤੇ ਨਾ ਕਿਤੇ। ਮੈਨੂੰ ਲੱਗਦਾ ਤੁਸੀਂ ਇਹ ਨਾ ਕਿਹਾ ਵੀ ਮੈਂ ਅੱਜ ਬਾਬੇ ਰਾਮਦੇਵ ਦੇ ਹੱਕ ਚ ਬੋਲ ਰਿਹਾ, ਪਰ ਮੈਂ ਤਾਂ ਦੂਜਾ ਇੱਕ ਪੱਖ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਦੂਜਾ ਇੱਕ ਪਹਿਲੂ ਆਪਦੀ ਨਾਲ ਸਾਂਝਾ ਕਰ ਰਿਹਾ। ਜੇ ਤੁਹਾਨੂੰ ਲੱਗਦਾ ਵੀ ਉਸ ਪਹਿਲੂ ਦੇ ਵਿੱਚ ਕੁਛ ਹੈ ਤਾਂ ਤੁਸੀਂ ਜ਼ਰੂਰ ਵਿਚਾਰਿਓ। ਦੇਖੋ ਹੁਣ ਇੱਕ ਇਹੋ ਜਿਹਾ ਟਾਈਮ ਆ, ਅਸੀਂ ਜ਼ਿਮੀਦਾਰ ਨੂੰ ਕਹਿੰਦੇ ਹਾਂ ਵੀ ਜ਼ਿਮੀਦਾਰ ਨਾ ਲਕੀਰ ਦਾ ਫਕੀਰ ਹੋ ਗਿਆ, ਝੋਨਾ ਕਣਕ ਬੀਜੀ ਜਾਂਦਾ। ਝੋਨਾ ਕਣਕ ਕਿਉਂ ਬੀਜੀ ਜਾਂਦਾ? ਉਹਦਾ ਮੰਡੀਕਰਨ ਸੀਗਾ, ਉਹ ਵਿਕਦਾ ਸੀ, ਉਹਨੂੰ ਜਿੱਥੇ ਮਰਜ਼ੀ ਵੇਚਿਆ ਜਾ ਸਕਦਾ ਸੀ। ਤਾਂ ਜ਼ਿਮੀਦਾਰ ਹੁਣ ਪੈਦਾ ਕਰਕੇ ਥੋੜਾ ਦੇਖੂਗਾ ਵੀ ਉਹ ਪੈਦਾ ਕਰ ਲਿਆ ਤੇ ਉਸ ਤੋਂ ਬਾਅਦ ਮਿੰਟਾ ਕੱਢੂਗਾ ਵੀ ਮੈਂ ਇਹਨੂੰ ਵੇਚਾਂ ਕਿੱਥੇ, ਜਾਂ ਉਹਨੂੰ ਉਹਦੇ ਉਹ ਗਲੇ ਦੀ ਹੱਡੀ ਬਣ ਜੇ, ਕਿਉਂਕਿ ਇਨਪੁੱਟ ਤਾਂ ਉਹਦੇ ਤੋਂ ਲਾ ਚੁੱਕਿਆ ਹੁੰਦਾ ਤੇ ਆਊਟਪੁੱਟ ਉਹਦੇ ਆਵੇ ਨਾ, ਤਾਂ ਤੁਸੀਂ ਕੀ ਕਰੋਗੇ? ਸੋ ਇਹ ਕਾਰਨਾਂ ਕਰਕੇ, ਜਿਹੜਾ ਮੇਨ ਕਾਰਨਾਂ ਕਰਕੇ ਸੀ ਜ਼ਿਮੀਦਾਰ ਸੀ, ਉਹ ਕੋਈ ਵੀ ਨਵਾਂ ਰਿਸਕ ਨਹੀਂ ਲੈਂਦਾ ਸੀ। ਪਰ ਹੁਣ ਜੇ ਗੱਲ ਇਹ ਆ ਗਈ ਵੀ ਹੁਣ ਜੇ ਕੋਈ ਕੰਪਨੀ ਕਹਿੰਦੀ ਆ ਵੀ ਤੁਸੀਂ ਅਸ਼ਵਗੰਧਾ ਬੀਜੋ ਤੇ ਅਸ਼ਵਗੰਧੇ ਦੀ ਮੰਗ ਆ ਜੀ, ਅਸ਼ਵਗੰਧਾ ਬਾਬਾ ਰਾਮਦੇਵ ਕੰਟਰੈਕਟ ਕਰਕੇ ਬਜਾਉਂਦਾ ਵੀ ਲਓ ਜੀ ਮੈਂ ਕੰਟਰੈਕਟ ਕਰਦਾ ਤੇ ਮੈਂ ਤੁਹਾਨੂੰ ਇੰਨੇ ਪੈਸੇ ਦੇਊਂਗਾ ਤੇ ਤੁਸੀਂ ਮੇਰੇ ਲਈ ਅਸ਼ਵਗੰਧਾ ਬੀਜੋ, ਮੈਂ ਤੁਹਾਨੂੰ ਗਰੰਟੀ ਮਨੀ ਦੇਊਂਗਾ। ਮੈਂ ਖੁਦ ਇਸ ਦੀ ਖੇਤੀ ਕੀਤੀ ਆ, ਮੈਨੂੰ ਅੱਜ ਤੋਂ 12 ਸਾਲ ਪਹਿਲਾਂ, ਇਹ 2005 ਦੀ ਗੱਲ ਆ, ਮੈਨੂੰ ਇੱਕ ਕੰਪਨੀ ਨੇ ਡੀਲ ਕੀਤਾ ਸੀ ਉਸ ਟਾਈਮ ਤੇ, ਮੱਧ ਪ੍ਰਦੇਸ਼ ਦੀ ਕੰਪਨੀ ਸੀ, ਜਿਹਨੇ ਖੁਦ ਬੀਜ ਵੀ ਲਿਆ ਕੇ ਦਿੱਤਾ ਮੈਨੂੰ ਤੇ ਜ਼ਮੀਨ ਜਿਹੜੀ ਉਹਨਾਂ ਨੂੰ ਚਾਹੀਦੀ ਸੀ ਬਰਾਨੀ ਟਾਈਪ ਜ਼ਮੀਨ ਜਿਹਨੂੰ ਬਾਹਲਾ ਪਾਣੀ ਨਾ ਲੱਗਦਾ ਹੋਵੇ। ਸੋ ਕਿੰਨੇ ਫਾਇਦੇ ਹੋ ਗਏ ਵੀ ਜਿਹੜੀ ਜ਼ਮੀਨ ਘੱਟ ਪਾਣੀ ਲੱਗਦਾ ਉਹ ਘੱਟ ਉਪਜਾਊ ਹੁੰਦੀ ਆ, ਉੱਥੇ ਚੱਜ ਦੀ ਫਸਲ ਨੀ ਹੁੰਦੀ। ਤੇ ਉਹਨਾਂ ਦੀ ਡੀਲ ਸੀ ਉਸ ਟਾਈਮ ਦੇ ਵਿੱਚ, ਜਦੋਂ ਕਣਕ 5-6 ਹਜ਼ਾਰ ਦੀ 8 ਹਜ਼ਾਰ ਬਚਾਉਂਦੀ ਸੀ ਏਕੜ ਚੋਂ, ਤੇ ਉਹਨਾਂ ਨੇ ਸਾਨੂੰ 10,000 ਏਕੜ ਦਾ ਕੰਟਰੈਕਟ ਦਿੱਤਾ ਸੀ, 4 ਮਹੀਨਿਆਂ ਦੀ ਖੇਤੀ ਸੀ ਵੀ ਅਸ਼ਵਗੰਧਾ ਬੀਜੋ, 1 ਜਾਂ 2 ਉਹਨਾਂ ਨੂੰ ਪਾਣੀ ਲਾਓ ਤੇ ਉਦੋਂ ਬਾਅਦ ਜਿਹੜੀ ਉਹਦੀ ਫਸਲ ਆਊਗੀ ਉਹ ਸਾਨੂੰ ਦੇ ਦਿਓ, ਜਿੰਨੀ ਮਰਜ਼ੀ ਹੋਵੇ ਫਸਲ ਅਸੀਂ ਤੁਹਾਨੂੰ 10,000 ਏਕੜ ਦਾ ਜਿਹੜਾ ਦੇ ਦੇਵਾਂਗੇ। ਤੇ ਜਿਹੜੀ ਕਿ ਬਹੁਤ ਵਧੀਆ ਡੀਲ ਸੀ ਉਸ ਟਾਈਮ ਤੇ, ਮੈਂ ਖੁਦ 12 ਏਕੜ ਉਸ ਟਾਈਮ ਇਸ ਚੀਜ਼ ਦੇ ਲਾਏ ਸਨ ਤੇ ਮੈਨੂੰ ਪਤਾ ਹੀ ਨੀ ਲੱਗਿਆ ਕਦੋਂ 4 ਮਹੀਨੇ ਹੋ ਗਏ ਤੇ ਉਹ ਪ੍ਰੋਪਰ ਸਾਡੇ ਜਿਹੜੇ ਕਹਿ ਸਕਦੇ ਵੈਦਰ ਦੇ ਵਿੱਚ ਉਹਨਾਂ ਨੇ ਝਾੜ ਵੀ ਨੀ ਦਿੱਤਾ ਸੀ, ਉਹਨਾਂ ਵਧੀਆ ਹੋਇਆ ਵੀ ਨੀ ਸੀ, ਪਹਿਲੀ ਵਾਰ ਹੋਣ ਕਰਕੇ ਸਾਡੇ ਤੋਂ ਸੰਭਲਿਆ ਵੀ ਨੀ ਸੀ, ਪਰ ਮੈਨੂੰ ਉਹਦਾ ਬੈਨੀਫਿਟ ਹੋ ਗਿਆ ਸੀ ਵੀ ਮੈਨੂੰ ਉਹਨੇ ਇੱਕ ਫਿਕਸ ਜਿਹੜੀ ਸੈੱਟ ਅਮਾਊਂਟ ਮਿਲ ਗਈ ਸੀ। ਸੋ ਜੇ ਅੱਜ ਬਾਬਾ ਰਾਮਦੇਵ ਨੇ ਇੱਕ ਮਾਰਕੀਟ ਖੜੀ ਕੀਤੀ ਆ ਤੇ ਉਹਦਾ ਜ਼ਿਮੀਦਾਰ ਨੂੰ ਸਿੱਧੇ ਰੂਪ ਚ ਫਾਇਦਾ ਮਿਲ ਰਿਹਾ ਤੇ ਜ਼ਿਮੀਦਾਰ ਸਿੱਧੇ ਰੂਪ ਦੇ ਵਿੱਚ ਜਿਹੜਾ ਉਹਦਾ ਇੱਕ ਕਹਿ ਸਕਦੇ ਹਾਂ ਵੀ ਮਾਰਕੀਟਿੰਗ ਦਾ ਉਹਦੀ ਮੰਡੀਕਰਨ ਦਾ ਜਿਹੜਾ ਖੁੱਲ ਗਿਆ। ਸੋ ਇਸ ਕਰਕੇ ਜਿਹੜੀ ਇਹ ਬਹੁਤ ਵੱਡੀ ਗੱਲ ਆ, ਇਹਨੂੰ ਅਸੀਂ ਇਸ ਪਾਸੇ ਨਾਲ ਜਾਈਏ ਵੀ ਭਾਈ ਉਹ ਇੱਕ ਆਪਣਾ ਫਾਇਦਾ ਖਾ ਰਿਹਾ, ਫਾਇਦਾ ਨੀ ਜਦੋਂ ਭੇਲੀ ਫੁੱਟਦੀ ਆ ਨਾ, ਇਹ ਫਿਰ ਸਭ ਤੋਂ ਸੌਖਾ ਤਰੀਕਾ ਜਿਹੜੀ ਉਦਾਹਰਨ ਦੇਣ ਦਾ, ਤਾਂ ਡਲੀ ਹਰੇਕ ਨੂੰ ਮਿਲਦੀ ਆ। ਸੋ ਮੈਨੂੰ ਲੱਗਦਾ ਵੀ ਅੱਜ ਦੇ ਨੌਜਵਾਨ ਸ਼ਾਇਦ ਭੇਲੀ ਬਾਰੇ ਨਾ ਜਾਣਦੇ ਹੋਣ ਤੇ ਡਲੀ ਬਾਰੇ ਨਾ ਜਾਣਦੇ ਹੋਣ, ਤਾਂ ਉਹ ਥੋੜਾ ਜਿਹਾ ਮੈਂ ਦੱਸਦਾ ਵੀ ਗੁੜ ਜਦੋਂ ਬਣਦਾ ਤੇ ਗੁੜ ਨੂੰ ਜਦੋਂ ਖਾਰਦੇ ਆ ਉਹਦਾ ਇੱਕ ਸਪੈਸ਼ਲ ਫਰਮਾ ਹੁੰਦਾ ਤੇ ਫਰਮੇ ਦੇ ਵਿੱਚ ਬਣਾ ਬਣਾ ਕੇ ਉਹਨੂੰ ਰੱਖਿਆ ਜਾਂਦਾ, ਤਾਂ ਉਹ ਗੁੜ ਆ ਜਿਹੜਾ ਉਹ ਇੱਕ ਭੇਲੀਆਂ ਦੇ ਰੂਪ ਦੇ ਵਿੱਚ ਬਣ ਜਾਂਦਾ ਤੇ ਉਹਨੂੰ ਫਿਰ ਬਾਅਦ ਚ ਜਿਹੜੀਆਂ ਤੁਸੀਂ ਆਮ ਦੁਕਾਨਾਂ ਦੇ ਉੱਤੇ ਭੇਲੀ ਮੀਨਸ ਇੱਕ ਵੱਡੀ ਸਾਰੀ ਪਾਥੀ ਸਟਾਈਲ ਦਾ ਇੱਕ ਗੁੜ ਦਾ ਬਣ ਜਾਂਦਾ ਤੇ ਫਿਰ ਜਦੋਂ ਭੰਨੀ ਜਾਂਦੀ ਆ ਤਾਂ ਉਹਦੇ ਚ ਕੰਕਰੀਟ ਖਿੜਦੀ ਇੱਥੋਂ ਡਲੀਆਂ ਬਣਦੀਆਂ, ਡਲੀਆਂ ਬਣ ਕੇ ਉਹ ਬਰੀਕ ਬਰੀਕ ਭੋਰਾ ਚੋਰਾ ਜਿਹਨੂੰ ਕਹਿੰਦੇ ਬਣਦਾ। ਤਾਂ ਉਦੋਂ ਕਿਹਾ ਜਾਂਦਾ ਸੀ ਵੀ ਜੇ ਗੁੜ ਦੀ ਭੇਲੀ ਭੰਨੀ ਜਾਊਗੀ ਤਾਂ ਡਲੀ ਡਲੀ ਭਾਈ ਸਭ ਨੂੰ ਮਿਲੂਗੀ, ਖਾਸ ਕਰਕੇ ਜਦੋਂ ਹਾੜੀ ਦੀ ਰੁੱਤ ਹੁੰਦੀ ਸੀ ਤੇ ਜਿਹੜੀ ਗਰਦਾ ਕਣਕ ਦਾ ਗਰਦਾ ਬੰਦੇ ਨੂੰ ਚੜਦਾ ਸੀ ਤਾਂ ਉਦੋਂ ਪੁਰਾਣਾ ਤਜਰਬਾ ਇਹ ਸੀ ਵੀ ਗੁੜ ਥੋੜਾ ਥੋੜਾ ਗੁੜ ਖਾ ਕੇ ਤੇ ਉਹ ਪਾਣੀ ਪੀ ਲਿਆ ਜਾਂਦਾ ਸੀ ਜਿਹਦੇ ਨਾਲ ਕਿ ਉਹ ਗਰਦਾ ਉਹ ਗੁੜ ਨਾਲ ਚਿਪਕੇ ਤੇ ਤੁਹਾਡਾ ਸਾਫ਼ ਹੋ ਜਾਂਦਾ ਸੀ ਜਿਹੜਾ ਤੁਹਾਡੇ ਅੰਦਰ ਫੇਫੜਿਆਂ ਨੂੰ ਜਾਂ ਹੋਰ ਨੂੰ ਨੁਕਸਾਨ ਨਾ ਕਰੇ। ਤੇ ਉਸ ਟਾਈਮ ਇਹ ਕਹਾਵਤ ਬਣੀ ਸੀ ਵੀ ਗੁੜ ਦੀ ਜੇ ਭੇਲੀ ਫੁੱਟੂਗੀ ਤਾਂ ਤੁਹਾਨੂੰ ਡਲੀ ਡਲੀ ਚ ਤੁਹਾਨੂੰ ਵੀ ਆਸ ਹੋਊਗੀ। ਤੇ ਮੈਨੂੰ ਲੱਗਦਾ ਵੀ ਅੱਜ ਰਾਮਦੇਵ ਨੇ 10 ਕਰੋੜ ਦਾ ਜੇ ਕੋਈ ਸਮਝੌਤਾ ਕੀਤਾ ਤਾਂ 10 ਕਰੋੜ ਦੇ ਵਿੱਚੋਂ ਆਮ ਜ਼ਿਮੀਦਾਰਾਂ ਨੂੰ ਵੀ ਇਹ ਚੀਜ਼ਾਂ ਮਿਲਣਗੀਆਂ। ਜਿਹੜਾ ਭੱਖੜਾ ਸਾਡੇ ਕੰਡੇ ਸਾਡੇ ਪੈਰਾਂ ਚ ਵੱਜਦੇ ਸਨ ਤੇ ਜਿਹਨੂੰ ਅਸੀਂ ਦੁਖੀ ਹੁੰਦੇ ਸੀ, ਸਿਰਫ ਤੇ ਸਿਰਫ ਜਿਹੜੇ ਉੱਠ ਰੱਖਦੇ ਸਨ, ਉੱਠਾਂ ਵਾਲਿਆਂ ਨੂੰ ਉਹਦਾ ਫਾਇਦਾ ਸੀ ਕਿਉਂਕਿ ਉੱਠ ਭੱਖੜਾ ਖਾਂਦੇ ਸਨ। ਤਾਂ ਉਹ ਹੁਣ ਉੱਠਾਂ ਦਾ ਜ਼ਮਾਨਾ ਘੱਟ ਗਿਆ ਸੀ, ਉੱਠ ਨਹੀਂ ਸੀ ਤੇ ਪਰ ਭੱਖੜੇ ਦਾ ਬੜਾ ਔਖਾ ਹੋ ਰਿਹਾ ਸੀ ਤੇ ਕਿਤੇ ਹੁਣ ਬਾਬਾ ਰਾਮਦੇਵ ਉਸ ਭੱਖੜੇ ਨੂੰ ਖਰੀਦਦਾ ਤਾਂ ਕਿੱਥੇ ਗਈ ਗੱਲ। ਹੁਣ ਤੁਸੀਂ ਇਹਨੂੰ ਇਸ ਚੀਜ਼ ਨੂੰ ਇਸ ਐਂਗਲ ਤੋਂ ਸੋਚ ਕੇ ਦੇਖੋ, ਇਸ ਪਹਿਲੂ ਤੋਂ ਸੋਚ ਕੇ ਦੇਖੋ। ਛੱਡੋ ਬੀਜੇਪੀ ਨੂੰ, ਛੱਡੋ ਭਗਮੇ ਨੂੰ, ਛੱਡੋ ਆਰਐਸਐਸ ਨੂੰ, ਛੱਡੋ ਆਪਣਿਆਂ ਨੂੰ ਵੰਡਣ ਨੂੰ ਗੱਲ, ਪਰ ਇਹ ਦੇਖੋ ਵੀ ਇੱਕ ਭੇਲੀ ਫੁੱਟੀ ਆ ਤਾਂ ਉਹ ਡਲੀ ਮਿਲੂਗੀ ਕਿ ਨਹੀਂ ਮਿਲੂਗੀ। ਹੁਣ ਗੱਲ ਆ ਜਾਂਦੀ ਹੈ ਸਾਡੀ ਜਾਗ੍ਰਿਤੀ ਦੀ, ਅਸੀਂ ਕਿੰਨੇ ਜਾਗ੍ਰਿਤ ਹਾਂ। ਅਸੀਂ ਜੇ ਤਾਂ ਉਹੀ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਲੀਡਰਾਂ ਦੀਆਂ, ਲੋਕਲ ਲੀਡਰਾਂ ਦੀਆਂ ਗੱਲਾਂ ਚ ਬਾਬਾ ਰਾਮਦੇਵ ਨੂੰ ਨਫ਼ਰਤ ਕਰੀ ਜਾਂਦੇ ਤੇ ਕਰੀ ਜਾਈਏ, ਕੋਈ ਫਰਕ ਨੀ ਪੈਂਦਾ। ਪਰ ਜੇ ਅਸੀਂ ਉਸ ਨੂੰ ਦੇਖੀਏ ਵੀ ਪਤੰਜਲੀ ਕੀ ਚਾਹੁੰਦੀ ਆ, ਪਤੰਜਲੀ ਨੂੰ ਕੀ ਅਸੀਂ ਜੇ ਕੰਟਰੈਕਟ ਕਰੀਏ ਉਹਨਾਂ ਨਾਲ ਜਾਂ ਪਹਿਲਾਂ ਕੰਟੈਕਟ ਕਰੀਏ ਵੀ ਭਾਈ ਦੱਸੋ ਤੁਹਾਨੂੰ ਕੀ ਚਾਹੀਦਾ, ਤੇ ਮੈਂ 10-20 ਇਹੋ ਜਿਹੀਆਂ ਚੀਜ਼ਾਂ ਗਿਣਾ ਸਕਦਾ ਜਿਹੜੀਆਂ ਕਿ ਪਤੰਜਲੀ ਨੂੰ ਹਰ ਰੋਜ਼ ਚਾਹੀਦੀਆਂ ਤੇ ਉਹ ਜ਼ਿਮੀਦਾਰ ਪੈਦਾ ਕਰ ਸਕਦਾ ਤੇ ਜਿਹਦੇ ਨਾਲ ਫਸਲੀ ਬਦਲਾਵ ਵੀ ਆਊਗਾ, ਜਿਹਦੇ ਨਾਲ ਪਾਣੀ ਵੀ ਬਚੂਗਾ, ਬਹੁਤ ਕੁਛ ਹੋਊਗਾ। ਪਰ ਅਸੀਂ ਕੀ ਕਰਦੇ, ਅਸੀਂ ਤਾਂ ਸਿਰਫ ਇੱਕ ਦੇਖਣਾ ਵੀ ਫਲਾਨੇ ਬੰਦੇ ਨੇ ਬਾਬੇ ਰਾਮਦੇਵ ਨੂੰ ਨਿੰਦਤਾ, ਫਲਾਨੇ ਬੰਦੇ ਨੇ ਇਹ ਕਹਿਤਾ, ਸੋ ਇਹੀ ਚੀਜ਼ ਹੀ ਸਹੀ ਆ, ਦੂਜੀਆਂ ਚੀਜ਼ਾਂ ਤਾਂ ਸਾਰੀਆਂ ਗਲਤ ਆ। ਸੋ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ, ਟਾਈਮ ਬ੍ਰੇਕ ਦਾ ਵੀ ਹੁੰਦਾ ਜਾਂਦਾ ਤੇ ਤੁਹਾਡੇ ਸੁਨੇਹੇ ਵੀ ਆਪਾਂ ਨਾਲ ਨਾਲ ਲੈਣੇ ਆ ਤੇ ਸੁਨੇਹਿਆਂ ਦੇ ਵਿੱਚ ਰਾਜ ਸਾਡੇ ਨਾਲ ਜੁੜੇ ਆ ਤੇ ਰਾਜ ਹੋਰੇ ਕਹਿੰਦੇ ਆ ਜੀ ਸਤਿ ਸ੍ਰੀ ਅਕਾਲ ਵੀਰ ਜੀ। ਸੋ ਸਤਿ ਸ੍ਰੀ ਅਕਾਲ ਰਾਜ ਬਾਈ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਆ ਜੀ ਤੁਹਾਡਾ ਦਿਨ ਖੂਬਸੂਰਤ ਚੜਾ ਹੋਏਗਾ। ਨਵਦੀਪ ਸਿੰਘ ਜੁੜੇ ਆ ਜੀ ਤੇ ਕਹਿੰਦੇ ਗੁੱਡ ਮਾਰਨਿੰਗ ਮਿੰਟੂ ਭਾਜੀ, ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਨਵਦੀਪ ਭਾਈ ਬਹੁਤ ਧੰਨਵਾਦ, ਤੁਸੀਂ ਹੌਸਲਾ ਦਿੰਦੇ ਹੋ ਤੇ ਮੈਂ ਵੀ ਇੱਧਰ ਨਹੀਂ ਉੱਦਲੀਆਂ ਫਿਰ ਗੱਲਾਂ ਸੁਣਾ ਕੇ ਆਪਣਾ ਟਾਈਮ ਪਾਸ ਕਰ ਹੀ ਲੈਣਾ। ਤੇ ਇੱਧਰ ਸਾਡੇ ਨਾਲ ਜਿਹੜੇ ਆ ਜੀ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ, ਉਹਨਾਂ ਨੇ ਆਪਣਾ ਜਿਹੜਾ ਇੱਕ ਮੈਸੇਜ ਫੋਟੋ ਮੈਸੇਜ ਭੇਜਤਾ ਜੀ, ਉਹ ਲੋਕ ਤੁਹਾਡੀ ਜ਼ਿੰਦਗੀ ਚ ਅਹਿਮ ਨਹੀਂ ਹੁੰਦੇ, ਜੋ ਲੋਕ ਤੁਹਾਡੇ ਸਾਹਮਣੇ ਇਮਾਨਦਾਰ ਹੁੰਦੇ ਨੇ, ਅਹਿਮ ਉਹ ਹੁੰਦੇ ਨੇ ਜੋ ਤੁਹਾਡੀ ਪਿੱਠ ਪਿੱਛੇ ਵੀ ਇਮਾਨਦਾਰ ਹੁੰਦੇ ਨੇ। ਸ਼ੁਭ ਸਵੇਰ ਦੋਸਤੋ ਢੁੱਡੀਕੇ। ਸੋ ਢੁੱਡੀਕੇ ਸਾਹਿਬ ਬਹੁਤ ਮਿਹਰਬਾਨੀ, ਬੜਾ ਖੂਬਸੂਰਤ ਤੁਸੀਂ ਜਿਹੜਾ ਵਿਚਾਰ ਭੇਜਦੇ ਹੋ ਤੇ ਅੱਜ ਵੀ ਭੇਜਿਆ। ਜਸ ਘੁੰਮਣ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਹੀ ਡੂਇੰਗ ਗੁੱਡ, ਮੈਨੂੰ ਲੱਗਦਾ ਹੀ ਮੇਨ ਬਾਬਾ ਰਾਮਦੇਵ ਹੋ ਗਿਆ, ਕਿਉਂਕਿ ਹੀ ਮੇਨ ਉਹੀ ਹੋ ਸਕਦਾ ਹੁਣ ਅੱਜ ਦੀ ਗੱਲਬਾਤ ਦੇ ਵਿੱਚ। ਸੋ ਬਹੁਤ ਮਿਹਰਬਾਨੀ ਜਸ ਭਾਈ, ਤੇ ਚਲੋ ਜੀ ਚੰਗਾ ਮਾੜਾ ਜੋ ਵੀ ਕਰ ਰਿਹਾ, ਅਸੀਂ ਤਾਂ ਦੇਖਣਾ ਵੀ ਸਾਡੇ ਲਈ ਕੀ ਮਿਲ ਰਿਹਾ, ਸਾਨੂੰ ਕੋਈ ਓਪਰਚੁਨਿਟੀ ਜਾਂ ਸਾਡੇ ਲਈ ਰਸਤੇ ਖੁੱਲੇ ਆ ਕਿ ਨਹੀਂ ਖੁੱਲੇ ਆ, ਇਹ ਦੇਖਣ ਵਾਲੀ ਗੱਲ ਆ। ਅੰਮ੍ਰਿਤਪਾਲ ਮਹਾਂਸ ਜੁੜੇ ਆ ਜੀ ਤੇ ਮਨਹਾਨ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਾੜ ਜੀ, ਸਮੂਹ ਹਰਮਨ ਪਰਿਵਾਰ ਨੂੰ ਵੱਲੋਂ ਅੰਮ੍ਰਿਤਪਾਲ ਸਿੰਘ ਮਨਹਾਂਸ ਕਿਡਨੀ। ਸੋ ਬਹੁਤ ਮਿਹਰਬਾਨੀ ਅੰਮ੍ਰਿਤਪਾਲ ਬਾਈ, ਤੁਸੀਂ ਜੁੜੇ ਹੋ ਤੇ ਸਾਡਾ ਹੌਸਲਾ ਵਧਾਉਣੇ ਹੋ। ਧਨੀ ਸਾਹਿਬ ਵੀ ਜੁੜ ਚੁੱਕਿਆ ਜੀ ਤੇ ਸਤਿ ਸ੍ਰੀ ਅਕਾਲ, ਪਰ ਉਹ ਨਾਲ ਮੈਨੂੰ ਗਾਲ ਵੀ ਕੱਢ ਰਹੇ ਆ ਸੁਬਹਾ ਸੁਬਹਾ। ਚੱਲ ਕੋਈ ਗੱਲ ਨੀ ਜੀ, ਅਸੀਂ ਕਈ ਵਾਰ ਕਿਹਾ ਸੱਜਣਾ ਮਿੱਤਰਾਂ ਨੂੰ ਵੀ ਜਾਣੇ ਅਣਜਾਣੇ ਚ ਗਾਲ ਨੀ ਕੱਢੀ ਦਿੰਦੀ, ਸੋ ਜੇ ਜਾਣੇ ਅਣਜਾਣੇ ਚ ਕੱਢ ਦੇ ਸਕਦੇ ਕੱਢ ਲੈਣੇ ਤਾਂ ਗਾਹ ਨੂੰ ਦਰੁਸਤ ਕਰ ਲਿਆ ਕਰੋ। ਗਾਲ ਮੀਨਸ ਜਾਣੀ ਕਿ ਪਾਜੀ ਪਾਜੀ ਕਹਿ ਰਹੇ, ਹਾਂ ਹੁਣ ਉਹਨਾਂ ਨੇ ਦਰੁਸਤ ਕਰਤਾ ਪਾਜੀ। ਪਾਜੀ ਆ ਜਿਹੜਾ, ਪਾਜੀ ਇੱਕ ਗਾਲ ਆ ਜੀ ਸਾਡੇ ਸਾਡੇ ਸਮਾਜ ਦੇ ਵਿੱਚ, ਪਰ ਕੀ ਕਰੀਏ ਇੰਗਲਿਸ਼ ਤੇ ਪਿੰਗਲਿਸ਼ ਜਿਹੜੀ ਪਿੰਗਲਿਸ਼ ਲਿਖਦੇ ਆ ਅੱਜ ਕੱਲ ਉਹ ਪਿੰਗਲਿਸ਼ ਮਰਵਾਉਂਦੀ ਹੈ ਸਾਨੂੰ, ਫਿਰ ਕਈ ਚੀਜ਼ਾਂ ਦੇ ਜਿਹੜੇ ਮੀਨਿੰਗ ਹੀ ਬਦਲ ਜਾਂਦੇ ਆ। ਸੋ ਪਾਜੀ ਮੈਨੇ ਹੁੰਦਾ ਜੀ ਪਾਗਲ ਮੂਰਖ ਇਨਸਾਨ, ਤੇ ਭਾਜੀ ਮੈਨੇ ਹੁੰਦਾ ਸਤਿਕਾਰਯੋਗ ਵੱਡਾ ਭਰਾ। ਸੋ ਮੈਂ ਨੀ ਕਹਿੰਦਾ ਵੀ ਮੈਂ ਬੜਾ ਸਤਿਕਾਰਯੋਗ ਹਾਂ, ਸਤਿਕਾਰਯੋਗ ਤਾਂ ਮੈਂ ਨਹੀਂ ਹਾਂ, ਪਰ ਫੇਰ ਵੀ ਮੈਂ ਪਾਗਲ ਵੀ ਨਹੀਂ ਹੈਗਾ। ਸੋ ਨਹੀਂ ਕੋਈ ਚੱਕਰ ਨੀ ਜੀ, ਇੰਗਲਿਸ਼ ਤੇ ਪਿੰਗਲਿਸ਼ ਦੇ ਜਿਹੜੇ ਫਰਕ ਆ, ਕੋਈ ਮੈਂ ਮਜ਼ਾਕ ਮਜ਼ਾਕ ਜਾਂ ਬਹਾਨਾ ਨੀ ਹੁੰਦਾ, ਪੱਜ ਤੇ ਹੱਜ ਨੀ ਹੁੰਦਾ, ਜਿਵੇਂ ਉਹ ਮੈਂ ਪੱਜ ਨਾ ਧਨੀ ਸਾਹਿਬ ਦੇ ਪੱਜ ਸਾਰੇ ਸੱਜਣਾ ਮਿੱਤਰਾਂ ਨੂੰ ਸੁਨੇਹਾ ਦੇ ਗਿਆ ਜੀ। ਤੇ ਪਰ ਹੁਣ ਉਹ ਧਨੀ ਸਾਹਿਬ ਨੇ ਮੈਨੂੰ ਹੋਰ ਉਦੂ ਉਤਲਾ ਰੁਤਬਾ ਦਿੱਤਾ। ਕਹਿੰਦੇ ਜੀ ਵੇਖੋ ਹੁਣ ਫਿਰ ਇਹ ਗੱਲ ਆਪਾਂ ਚਾਚਾ ਜੀ ਕਹਿ ਦਿੰਦੇ ਹਾਂ। ਨਹੀਂ ਚਾਚਾ ਜੀ ਵਾਲੀ ਵੀ ਨੀ ਫੀਲਿੰਗ ਲੈ ਹੈਗੀ ਆ, ਤੇ ਤੁਸੀਂ ਮੇਰੇ ਵੀਰ ਭਰਾ ਸੱਜਣ ਮਿੱਤਰ ਹੋ। ਵੈਸੇ ਇਹ ਤਾਂ ਧਨੀ ਸਾਹਿਬ ਬਹਾਨਾ ਮਿਲ ਜਾਂਦਾ ਕੋਈ ਗੱਲ ਦਰੁਸਤ ਕਰਨ ਦਾ, ਤੁਸੀਂ ਕਰਤਾ ਮੈਸੇਜ ਤੇ ਆਪਾਂ ਬਹਾਨੇ ਨਾਲ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਤਾ ਵੀ ਮੈਨੂੰ ਨੀ ਫਰਕ ਪੈਂਦਾ, ਮੈਂ ਤਾਂ ਚਲੋ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਵੀ ਕਰਦਾ, ਪਰ ਇਹ ਚੰਗਾ ਨੀ ਲੱਗਦਾ ਤੁਸੀਂ ਕਿਸੇ ਇਹ ਸਾਰੇ ਸੱਜਣ ਮਿੱਤਰ ਲਿਸਨਰ ਜੇ ਤੁਸੀਂ ਕਿਸੇ ਨੂੰ ਲਿਖਦੇ ਹੋ ਜਾਂ ਸੰਬੋਧਨ ਕਰਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਉਹਦੀ ਸ਼ਬਦਾਵਲੀ ਜਾਂ ਉਹਦੀ ਸਪੈਲਿੰਗ ਆ ਉਹ ਜੇ ਢੰਗ ਨਾ ਉਹ ਵੀ ਅਗਲੇ ਨੂੰ ਇਹ ਨਾ ਵੀ ਉਹ ਦੂਰੀ ਜਿਹੜੀ ਮੀਨਿੰਗ ਨਾ ਉਹਦਾ ਦੇਵੇ ਉਹ ਕਿਸੇ ਗੱਲ ਦਾ, ਉਹ ਇਸ ਲਈ ਕਿਹਾ ਸੀ। ਨਵੀਂ ਪੱਡਾ ਜੁੜ ਚੁੱਕਿਆ ਜੀ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਵੈਰੀ ਵੈਲ ਸੈਡ ਯੂ ਜੀ, ਯੂ ਆਲਵੇਜ ਸੋ ਹਾਈ। ਹਾਂਜੀ ਹਾਈ ਤਾਂ ਮੈਂ ਅੱਜ ਕੱਲ ਬਹੁਤ ਰਹਿਣਾ, ਕਿਤੇ ਖੰਭੇ ਤੇ ਚੜ੍ਹ ਜਾਂਦਾ, ਕਿਤੇ ਕਾਫੀ ਤੇ ਚੜ੍ਹ ਜਾਂਦਾ, ਦੇਖੋ 6-6 ਮੀਟਰ ਉੱਚੀਆਂ ਬਿਲਡਿੰਗਾਂ ਦੇ ਉੱਤੇ ਵੀ ਚੜ੍ਹ ਕੇ ਕੰਮ ਕਰਦਾ। ਇਹ ਤਾਂ ਦੇਖੋ ਸਾਡੇ ਕਰਮਾਂ ਚ ਲਿਖਿਆ। ਤੇ ਕੋਈ ਨੀ ਜੀ, ਬਹੁਤ ਮਿਹਰਬਾਨੀ ਨਵੀ ਬਾਈ, ਤੁਸੀਂ ਮਾਣ ਸਤਿਕਾਰ ਵਧਾਉਣੇ ਹੋ, ਪਿਆਰ ਦਿੰਦੇ ਹੋ ਤੇ ਚੰਗਾ ਲੱਗਦਾ। ਇਹਨੂੰ ਨੀ ਚੰਗਾ ਲੱਗਦਾ, ਮੈਨੂੰ ਵੀ ਬੜਾ ਚੰਗੀ ਲੱਗਦੀ ਆ ਆਪਦੀ, ਸਾਰਿਆਂ ਨੂੰ ਲੱਗਦੀ ਆ, ਅੱਖਾਂ ਨੂੰ ਆਖੀ ਜਾਓ। ਔਰ ਸਾਡੇ ਨਾਲ ਭੁਪਿੰਦਰ ਹੀਰ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਅੱਜ। ਚਲੋ ਜੀ, ਪ੍ਰੋਗਰਾਮ ਤਾਂ ਮੈਂ ਇੱਕ ਤਰਫੀਆਂ ਸੁਣਾਈ ਜਾਂਦਾ ਤੇ ਵਧੀਆ ਜੇ ਲੱਗ ਰਿਹਾ ਤਾਂ ਚੰਗੀ ਗੱਲ ਆ, ਪਰ ਤੁਸੀਂ ਵੀ ਸਾਂਝ ਪਾਓ ਜੀ 02-85-98-11 ਤੇ ਕਾਲ ਕਰ ਲਓ। ਤੇ ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਾਠ ਸਾਹਿਬ ਬਾਈ ਜੀ, ਰਾਮਦੇਵ ਨੂੰ ਨੇਵਲ ਨੀ ਚਾਹੀਦੇ, ਨੇਵਲ ਨੀ ਚਾਹੀਦੇ, ਨੇਵਲ 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 ਨੇਵਲ, ਮੈਨੂੰ ਮੜ ਗਿਆ, ਹੋਰ ਕਲੀਅਰ ਕਰਿਓ ਬਾਈ, ਪਤਾ ਨੀ ਕੀ ਚੀਜ਼ ਚਾਹੀਦੀ ਆ, ਹੋ ਸਕਦਾ ਕੋਈ ਮੈਨੂੰ ਨਾ ਪਤਾ ਹੋਵੇ। ਕੋਈ ਨੀ ਆਪਾਂ, ਅੱਛਾ ਜਿਹੜੀ ਨਾਲ ਉਹਨਾਂ ਨੇ ਫੋਟੋ ਵੀ ਭੇਜੀ ਆ, ਇਹਨਾਂ ਨੇ ਫੋਟੋ ਤਾਂ ਪੁਰਾਣੀ ਭੇਜੀ ਆ। ਚਲੋ ਕੋਈ ਨੀ, ਅਗਲੇ ਮੈਸੇਜ ਕਿਸੇ ਨੂੰ ਬਾਈ ਆਪਣੇ ਭਿੰਦਰ ਬਾਈ ਹੋਰ ਕਲੀਅਰ ਕਰ ਦਿਓ। ਤੇ ਸੱਜਣਾ ਮਿੱਤਰੋ, ਬ੍ਰੇਕ ਦਾ ਹੋ ਗਿਆ ਟਾਈਮ, ਸਰਬਜੀਤ ਆਵਾਜ਼ਾਂ ਮਾਰ ਰਿਹਾ ਕਹਿੰਦਾ ਵੀ ਬ੍ਰੇਕ ਵੀ ਲੈ ਲਓ, ਕਿਉਂਕਿ ਜਿਹੜੇ ਸੱਜਣ ਮਿੱਤਰ ਸਾਡੀ ਹੈਲਪ ਕਰਦੇ ਆ ਰੇਡੀਓ ਚਲਾਉਣ ਤੇ, ਉਹਨਾਂ ਦੇ ਸੁਨੇਹ ਵੀ ਤੁਹਾਡੇ ਤੱਕ ਜਾਣੇ ਜ਼ਰੂਰੀ ਆ। ਸੋ ਇੱਕ ਬ੍ਰੇਕ ਤੇ ਗੀਤ ਤੇ ਫਿਰ ਮੈਂ ਹਾਜ਼ਰ ਹੁੰਦਾ ਜੀ ਤੁਹਾਡੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ।
ਘਰ ਬਦਲ ਬਦਲ ਕੇ ਪੰਨਿਆਂ ਦੇ ਉਂਗਲਾਂ ਦੇ ਪੋਟੇ ਖਸ ਗਏ ਨੇ, ਘਰ ਬਦਲ ਬਦਲ ਕੇ ਪੰਨਿਆਂ ਦੇ ਅਸੀਂ ਫੇਰ ਫੇਰ ਕੇ ਮਣਕਿਆਂ ਦੇ ਦਿਲ ਛਿੱਲ ਤੇ ਮਾਰਾ ਬੰਨਿਆਂ ਦੇ ਲੱਖਾਂ ਫੁੱਲਾਂ ਦੀਆਂ ਦੇ ਬਲੀਆਂ ਮੁੜ ਆਏ ਤੈਥੋਂ ਸੁੱਟ ਸੁੱਟ ਕੇ ਅਸੀਂ ਤੱਲੀਆਂ ਦੇ ਸੀਨੇ ਦੇ ਉੱਤੇ ਟੱਕ ਪਾ ਦਿੱਤੇ ਕੁੱਟ ਕੁੱਟ ਕੇ ਤੇਰੇ ਲਈ ਚਿੱਟੇ ਰਹਿਣ ਲਈ ਤੇਰੇ ਲਈ ਚਿੱਟੇ ਰਹਿਣ ਲਈ ਬੜਾ ਖੂਨੋ ਖੂਨੀ ਹੋਏ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਆ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਆ ਅਕਲਾਂ ਦੇ ਵੀ ਸਿਰ ਪਾੜੇ ਨੇ ਤੈਨੂੰ ਮਹਿਕ ਸਹਿਕ ਨਾਲ ਖਿੱਚਣ ਲਈ ਧੂਫਾਂ ਦੇ ਪਿੰਡੇ ਸਾੜੇ ਨੇ ਕੋਈ ਦਰ ਦਰਵਾਜ਼ਾ ਦੱਸ ਦੇਵੋ ਬੜਾ ਪੁੱਛਿਆ ਕਾਲਿਆਂ ਚਿੱਟਿਆਂ ਨੂੰ ਖਬਰੇਗਾ ਨੱਚ ਕੇ ਮਿਲ ਜਾਵੇ ਅਸੀਂ ਬੰਨੀ ਚਾਂਜਲ ਗਿੱਟਿਆਂ ਨੂੰ ਅਸੀਂ ਨੰਗਿਆਂ ਦੇ ਤੇ ਚੋਲਿਆਂ ਦੇ ਨੰਗਿਆਂ ਦੇ ਤੇ ਚੋਲਿਆਂ ਦੇ ਰਾਸ ਦਮ ਸਿੱਧੇ ਹੋਏ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਇੱਕ ਇੱਕ ਤੇਰੀ ਝਲਕ ਨੂੰ ਪਾਉਣ ਲਈ ਬੜੇ ਉਠੇਸ ਦੇ ਹੋਇਆ ਜਦ ਮਿਲਿਆ ਪਲ ਵੀ ਨਾ ਲਾਇਆ ਹੋਈ ਨਾਇਆ ਡਗਵਾਂਡਾਂ ਨੂੰ ਜਦ ਮਿਲਿਆ ਪਲ ਵੀ ਨਾ ਲਾਇਆ ਤੂੰ ਹੋਈ ਨਾਇਆ ਡਗਵਾਂਡਾਂ ਨੂੰ ਜਦ ਮਿਲਿਆ ਪਲ ਵੀ ਨਾ ਲਾਇਆ ਤੂੰ ਹੋਈ ਨਾਇਆ ਡਗਵਾਂਡਾਂ ਨੂੰ ਮੇਰੇ ਕੀਤੇ ਸੱਚ ਦੇਖੇ ਕਰ ਗਿਆ ਕਰ ਗਿਆ ਕਰਮਾ ਕਾਂਡਾਂ ਨੂੰ ਉਹ ਵੇਲਾ ਵੀ ਵੇਲੇ ਵਰਗਾ ਸੀ ਪਰ ਵੇਲਾ ਸੀ ਉਹ ਹੋਰ ਕੋਈ ਨਾ ਚੁੱਪ ਸੀ ਧਿਆਨ ਸਮਾਧਾਂ ਦਾ ਨਾ ਸੰਖ ਟਲਾਂ ਦਾ ਸ਼ੋਰ ਕੋਈ ਅਸੀਂ ਖਾਸ ਜਿਗਜੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਅਸੀਂ ਕਿਸੇ ਦੇ ਭਾਗੇ ਮੱਥੇ ਜੇ ਕਿਸੇ ਦੇ ਭਾਗੇ ਮੱਥੇ ਜੇ ਥਾਂ ਥਾਂ ਤੇ ਮਿੱਦੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ ਇੱਕ ਉਹਦੀ ਝਲਕ ਨੂੰ ਪਾਉਣ ਲਈ ਬੜੇ ਪੁੱਠੇ ਸਿੱਧੇ ਹੋਏ ਸੀ
ਗੰਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ ਫੋਨ ਨੰਬਰ 9814820590 ਤੇ ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0414-222-9631 ਜਾਂ ਵਿਜ਼ਿਟ ਕਰੋ www.healthdrops.com.in
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਥੌਮਸਟਾਊਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਾਊਨ
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ
ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਦੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਵਾਈਟ ਹਿਲ ਪ੍ਰੋਡਕਸ਼ਨ ਲੈ ਕੇ ਆਈ ਨੇ ਇੱਕ ਕਹਾਣੀ ਮਨੁੱਖਤਾ ਦੀ ਸਰਦਾਰ ਸਟਾਰਿੰਗ ਤਰਸੇਮ ਜੱਸਾ ਕਰਮਜੀਤ ਤਨਮੋ ਸਰਦਾਰ ਸੂਰੀ
ਇੱਕ ਗੱਲ ਦਾ ਤੇ ਮੈਨੂੰ ਯਕੀਨ ਹੈ ਕਿ ਸਰਦਾਰ ਬੰਦੇ ਹੋ ਪਾਕਿਸਤਾਨ ਦੀ ਧਰਤੀ ਤੇ ਕਿਸੇ ਨੇ ਕੰਮ ਲਈ ਆਏ ਹੋ
3 ਨਵੰਬਰ ਤੋਂ ਸਰਦਾਰ ਮੁਹੰਮਦ ਵਿਜ਼ਿਟ ਵਾਈਟ ਹਿਲ ਪ੍ਰੋਡਕਸ਼ਨ .com
ਹਰਮਨ ਰੇਡੀਓ ਹਰ ਹਰਮਨ ਰੇਡੀਓ ਹਰਮਨ ਰੇਡੀਓ ਸੁਣਦੇ ਸੁਣਾਉਂਦੇ ਰਹੋ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਸੁਣਦੇ ਸੁਣਾਉਂਦੇ ਰਹੋ।
ਉਸ ਤੋਂ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾ ਟਾਈਮ ਰਿਵਰਲੈਂਡ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਜੀ। ਤੇ ਬੜਾ ਖੂਬਸੂਰਤ ਦਿਨ ਚੜਿਆ ਹੋਇਆ ਜੀ ਰਿਵਰਲੈਂਡ ਦੇ ਵਿੱਚ। ਭਾਵੇਂ ਸਪਰੇ ਪੰਪ ਵੀ ਜੋੜ ਲਿਆ ਜੀ ਸਾਡੇ ਬਾਈ ਸਤਵਿੰਦਰ ਮੰਗੂਵਾਲ ਸਾਹਿਬ ਵੀ ਨਾਲ ਹੀ ਇੱਧਰ ਮੇਰੇ ਸਪਰੇ ਪੰਪ ਲੈ ਕੇ ਆ ਗਏ ਆ, ਪਰ ਮੈਨੂੰ ਨੀ ਲੱਗਦਾ ਵੀ ਅੱਜ ਇੰਨੀ ਹਵਾ ਦੇ ਵਿੱਚੋਂ ਕਰ ਪਾਉਣਗੇ। ਪਰ ਫੇਰ ਵੀ ਅੱਜ ਦਿਨ ਬਹੁਤ ਵਧੀਆ, ਧੁੱਪ ਬੜੀ ਵਧੀਆ ਨਿਕਲੀ ਹੋਈ ਆ, ਹਵਾ ਚੱਲ ਰਹੀ ਆ ਤੇ ਬੱਦਲਵਾਈ ਵੀ ਅਸਮਾਨ ਚ ਨਹੀਂ ਦਿਖ ਰਹੀ। ਸੋ ਮੌਸਮ ਬਹੁਤ ਅਹਿਮ ਭੂਮਿਕਾ ਨਿਭਾਉਂਦਾ ਜੀ ਇਸ ਮੁਲਕ ਦੇ ਵਿੱਚ, ਖਾਸ ਕਰਕੇ ਖੇਤੀਬਾੜੀ ਕਰਨ ਵਾਲੇ ਲੋਕਾਂ ਲਈ। ਹਰ ਰੋਜ਼ ਹਰ ਪਲ ਹਰ ਟਾਈਮ ਆ ਜਿਹੜਾ ਉਹ ਮੌਸਮ ਦੇ ਮੁਤਾਬਕ ਹੀ ਜਿਹੜਾ ਦਿਨ ਤੈਅ ਕਰਨੀ ਪੈਂਦੀ ਆ। ਸੋ ਸੱਜਣਾ ਮਿੱਤਰਾਂ ਦੇ ਸੁਨੇਹੇ ਹੋਰ ਵੀ ਆ ਰਹੇ ਆ ਜੀ ਤੇ ਮੈਂ ਨਾਲ ਨਾਲ ਉਹਨਾਂ ਨੂੰ ਵੀ ਲੈ ਲਾਂ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਆ ਜੀ। ਤੇ ਸਾਡੇ ਨਾਲ ਜੁੜੇ ਆ ਜੀ ਬੱਬੂ ਜਲੰਧਰੀ ਕੋਬਰਮ ਤੋਂ। ਕਹਿੰਦੇ ਜੀ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਇੰਜੋਇੰਗ ਪ੍ਰੋਗਰਾਮ ਵਿਦ ਚੰਨਾ ਅੰਕਲ, ਪਲੀਜ਼ ਸੌਂਗ ਪਲੇ ਤੇਰੀ ਮੇਰੀ ਜੋੜੀ ਸੰਗ ਬਾਏ ਹਰਭਜਨ ਮਾਨ। ਬਿਲਕੁਲ ਜੀ, ਜਰੂਰ ਪਲੇ ਕਰਾਂਗੇ ਜੀ, ਇਹ ਗੀਤ ਵੀ ਤੁਹਾਨੂੰ ਸੁਣਾਵਾਂਗੇ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬਰਾੜ ਜੀ, ਕੱਲ ਸ਼ਾਮ ਹਰਭਜਨ ਮਾਨ ਦਾ ਸ਼ੋਅ ਸੀ ਜੀ, ਵਧੀਆ ਸੀ ਪਰ ਡਿੱਗੀ ਕਲਚਰ ਬੂਥ ਕਲਚਰ ਕਹਿੰਦੇ ਸਭਿਆਚਾਰ ਵੀ ਵਧੀਆ ਚੱਲਿਆ। ਦੇਖੋ ਇਹ ਸਾਡੇ ਜਿਹੜੀ ਕਲਚਰ ਦੀ ਇੱਕ ਤਰਾਸਦੀ ਆ ਵੀ ਅਸੀਂ ਇਹ ਕੁਛ ਕਰਦੇ ਆ। ਦੇਖੋ ਕੋਈ ਵੀ ਕਲਚਰ ਜਾਂ ਕੋਈ ਵੀ ਭਾਈਚਾਰਾ ਜਾਂ ਕੋਈ ਵੀ ਸਮਾਜ ਦੇ ਵਿੱਚ ਕਹਿ ਸਕਦੇ ਆ ਲੋਕ ਇਹਨਾਂ ਚੀਜ਼ਾਂ ਤੋਂ ਬਚੇ ਹੋਏ ਨਹੀਂ ਹੈ ਵੀ ਉਹ ਨਸ਼ੇ ਕਰਦੇ ਆ, ਉਹ ਇਹਨੂੰ ਇੰਜੋਏ ਜਾਂ ਇੰਟਰਟੇਨਮੈਂਟ ਕਹਿੰਦੇ ਆ ਜਾਂ ਕਹਿੰਦੇ ਆ ਸੋਸ਼ਲ ਹੋਣਾ ਕਹਿੰਦੇ ਆ ਇਹਨਾਂ ਗੱਲਾਂ ਨੂੰ, ਪਰ ਉਹਨਾਂ ਨਾਲ ਸਾਡੇ ਚ ਵੱਖਰੀ ਗੱਲ ਇਹ ਆ ਵੀ ਅਸੀਂ ਥਾਂ ਕ ਥਾਂ ਨਹੀਂ ਦੇਂਦੇ। ਸਾਡੇ ਚ ਕਮੀ ਆ ਵੀ ਅਸੀਂ ਜਿਹੜੀ ਥਾਂ ਦੇ ਉੱਤੇ ਜਿਹੜਾ ਕੰਮ ਕਰਨਾ ਉਹ ਨਹੀਂ ਕਰਦੇ ਤੇ ਇਹ ਇਸੇ ਕਰਕੇ ਅਸੀਂ ਜ਼ਿਆਦਾ ਚਰਚਾ ਚ ਆਉਣੇ ਆ, ਇਸੇ ਕਰਕੇ ਅਸੀਂ ਮੁਸੀਬਤਾਂ ਚ ਵੀ ਆਉਣੇ ਆ, ਇਸੇ ਕਰਕੇ ਅਸੀਂ ਸਾਡੇ ਚੋਂ 5-10% ਲੋਕ ਇਹ ਜਾ ਵਰਤਾਰਾ ਕਰਕੇ ਬਾਕੀ ਦੇ ਜਿਹੜੇ 90% ਲੋਕਾਂ ਨੂੰ ਇਸ ਸਮੱਸਿਆ ਦੇ ਵਿੱਚ ਪਾ ਦਿੰਦੇ ਆ। ਇਹ ਇੱਕ ਕੌੜੀ ਸੱਚਾਈ ਆ। ਦੇਖੋ ਜਿਹਨੇ ਪੀਣੀ ਖਾਣੀ ਆ, ਪੀਣ ਖਾਣ ਲਈ ਬਾਰ ਬਣੇ ਆ, ਉਹ ਜਗ੍ਹਾਵਾਂ ਬਣੀਆਂ ਜਿੱਥੇ ਤੁਸੀਂ ਪੀਣੀ ਖਾਣੀ ਆ ਖਾ ਪੀ ਸਕਦੇ ਹੋ, ਘਰੇ ਬੈਠ ਕੇ ਵੀ ਖਾ ਪੀ ਸਕਦੇ ਹੋ। ਇੱਕ ਮੇਲੇ ਚ ਗਏ ਹੋ, ਇੱਕ ਪਰਿਵਾਰਕ ਫੰਕਸ਼ਨ ਚ ਗਏ ਹੋ, ਹਰਭਜਨ ਮਾਨ ਵਰਗਾ ਕਲਾਕਾਰ ਜਿੱਥੇ ਲੱਗਿਆ ਹੋਵੇ ਉਹ ਪਰਿਵਾਰਕ ਫੰਕਸ਼ਨ ਹੀ ਹੁੰਦਾ ਤਕਰੀਬਨ, ਇਹ ਮੈਂ ਮੇਰਾ ਇਹ ਮੰਨਣਾ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਚਿਰਾਂ ਤੋਂ ਜਾਣਦਾ, ਬਹੁਤ ਚਿਰਾਂ ਤੋਂ ਦੇਖਿਆ ਉਹਨਾਂ ਦੇ ਜਿਹੜੇ ਫੰਕਸ਼ਨ ਹੁੰਦੇ ਆ, ਉਹਨਾਂ ਦਾ ਜਿਹੜੇ ਪ੍ਰੋਗਰਾਮ ਹੁੰਦੇ ਆ, ਬੜੇ ਪਰਿਵਾਰਕ ਤੇ ਸਭਿਆਚਾਰਕ ਜਿਹਨੂੰ ਕਹਿ ਸਕਦੇ ਆ ਉਹ ਹੁੰਦੇ ਆ। ਜੋ ਉਹੋ ਜਿਹੇ ਥਾਂ ਤੇ ਗਏ ਹੋ ਜਿੱਥੇ ਤੁਹਾਡਾ ਪਰਿਵਾਰ ਬੀਬੀਆਂ ਬੱਚੇ ਬਜ਼ੁਰਗ ਸਾਰੇ ਉਹਨਾਂ ਦਾ ਆਨੰਦ ਮਾਣ ਰਹੇ ਆ, ਉੱਥੇ 5-10% ਲੋਕ ਜੇ ਬੂਟ ਖੋਲ ਕੇ ਇਹੋ ਜਿਹਾ ਕਲਚਰ ਪੈਦਾ ਕਰਦੇ ਆ, ਇਹ ਕੁਛ ਕਰਦੇ ਆ, ਤਾਂ ਇਹ ਬਹੁਤ ਹੀ ਮਾੜੀ ਗੱਲ ਆ ਜੀ। ਤੇ ਸਾਨੂੰ ਚਾਹੀਦਾ ਇਸ ਨੂੰ ਖੁੱਲੇ ਦਿਲੋਂ ਸ਼ਰੇਆਮ ਨਿੰਦੀਏ ਭੰਡੀਏ, ਇਹਦੇ ਖਿਲਾਫ਼ ਆਵਾਜ਼ ਉਠਾਈਏ। ਜਿਵੇਂ ਹੁਣ ਸਿੱਖ ਖੇਡਾਂ ਦੇ ਵਿੱਚ ਸਖ਼ਤੀ ਨਾਲ ਬ੍ਰਿਸਬਨ ਵੀ ਇਹ ਗੱਲ ਹੋਈ ਸੀ, ਇੱਥੇ ਵੀ ਹੋਈ ਸੀਗੀ, ਸਖ਼ਤੀ ਨਾਲ ਗੱਲ ਹੋਈ ਸੀ, ਗ੍ਰਿਫਤ ਦੇ ਵਿੱਚ ਸਖ਼ਤੀ ਨਾਲ ਗੱਲ ਹੋਈ ਸੀ ਵੀ ਜੇ ਕੋਈ ਬੂਟ ਖੋਲੀ ਦਿਖਦਾ ਤਾਂ ਪੁਲਿਸ ਨੂੰ ਉਹਨੂੰ ਅਸੀਂ ਖੁਦ ਕੰਪਲੇਂਟ ਕਰਾਂਗੇ, ਤੇ ਪੁਲਿਸ ਨੂੰ ਵੀ ਕਿਹਾ ਗਿਆ ਸੀ ਵੀ ਜੇ ਪਬਲਿਕਲੀ ਕੋਈ ਅਲਕੋਹਲ ਏਦਾਂ ਪੀਂਦਾ ਦਿਖਾਈ ਦਿੰਦਾ ਤਾਂ ਉਹਨੂੰ ਤੁਸੀਂ ਸਾਨੂੰ ਕੋਈ ਮਤਲਬ ਨਹੀਂ, ਸਾਡਾ ਭਾਈ ਹੈ, ਸਾਡਾ ਆਪਣਾ, ਉਹਨੂੰ ਚੱਕ ਲਓ ਨਾਲ ਦੀ ਨਾਲ। ਸੋ ਇਹ ਜਾਂ ਕਹਿੰਦੇ ਨੀ ਲੱਤੋਂ ਗੇ ਭੂਤ ਵਾਲੀ ਗੱਲ ਹੋ ਗਈ, ਹੁਣ ਉਹਨੇ ਲੱਤਾਂ ਦੇ ਭੂਤ ਆ ਵਾਸਤਾਂ ਨਾਲ ਨਹੀਂ ਮੰਨਦੇ, ਇਹਨਾਂ ਨਾਲ ਹੀ ਵਰਤਾਰਾ ਕਰਨਾ ਪਊਗਾ। ਸਾਨੂੰ ਜਾਗਰੂਕ ਹੋ ਸਕਦਾ, ਪ੍ਰਬੰਧਕਾਂ ਦੀ ਉਸ ਟਾਈਮ ਚ ਬਹੁਤ ਜ਼ਿਆਦਾ ਬਿਜੀ ਹੁੰਦੇ ਆ, ਪ੍ਰਬੰਧਕ ਨਹੀਂ ਇਹ ਚੀਜ਼ਾਂ ਬਸ ਧਿਆਨ ਦੇ ਸਕਦੇ, ਪਰ ਸਾਨੂੰ ਆਮ ਲੋਕਾਂ ਨੂੰ ਚਾਹੀਦਾ ਵੀ ਇੰਨੇ ਕੁ ਜਾਗਰੂਕ ਹੋ ਜਾਈਏ ਵੀ ਇਹੋ ਜਿਹੀ ਕੋਈ ਚੀਜ਼ ਅਸੀਂ ਦੇਖਦੇ ਹਾਂ ਤੇ ਸਾਨੂੰ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਨਾ ਚਾਹੀਦਾ ਵੀ ਪਬਲਿਕਲੀ ਅਸੀਂ ਏਦਾਂ ਜਿਹੜੀਆਂ ਅਲਕੋਹਲ ਜਾਂ ਇਹਨਾਂ ਚੀਜ਼ਾਂ ਨੂੰ ਇਸ ਮੁਲਕ ਦੇ ਵਿੱਚ ਨਹੀਂ ਯੂਜ਼ ਕਰ ਸਕਦੇ। ਇਹ ਚੀਜ਼ਾਂ ਅਸੀਂ ਐ ਪਾਰਕਾਂ ਚ ਜਾਂ ਮੇਲਿਆਂ ਮਸੱਬਿਆਂ ਚ ਜਦੋਂ ਹੁੰਦੇ ਆ ਤੇ ਉਹਦੇ ਚ ਅਸੀਂ ਇੱਕ ਜ਼ਰੂਰ ਨਾਲ ਦੀ ਨਾਲ ਇਹ ਵੀ ਨੋਟੀਫਿਕੇਸ਼ਨ ਦਈਏ ਉਸ ਦੇ ਵਿੱਚ ਵੀ ਭਾਈ ਅਲਕੋਹਲ ਫ੍ਰੀ ਇਵੈਂਟ ਆ, ਆਉਣਾ ਆਓ, ਨਹੀਂ ਆਉਣਾ ਨਾ ਆਓ। ਪਰ ਇਹ ਮੈਨੂੰ ਉਮੀਦ ਆ ਵੀ ਜਿਹੜੀਆਂ ਕਾਰਾਂ ਦੇ ਬੂਟ, ਕਾਰਾਂ ਤਾਂ ਉੱਥੇ ਕੱਲ ਆਈਆਂ ਹੋਣੀਆਂ 2-3 ਹਜ਼ਾਰ, ਪਰ ਬੂਟ ਖੁੱਲੇ ਹੋਣੇ ਆ 5 ਜਾਂ 10 ਕਾਰਾਂ ਦੇ, 20 ਦੇ ਖੁੱਲੇ ਹੋਣੇ ਆ, ਹੁਣ ਉਹ 20 ਲੋਕਾਂ ਨੇ ਸਾਡੇ ਸਾਰੇ ਦੇ ਸਾਰੇ ਜਿਹੜੇ ਪੰਜਾਬੀ ਕਲਚਰ ਜਾਂ ਪੰਜਾਬੀ ਸੱਭਿਆਚਾਰ ਦੇ ਉੱਤੇ ਕੀ ਇਮੇਜ ਛੱਡੀ ਹੋਊਗੀ। ਉਹਨਾਂ ਨੇ ਪੀ ਖਾ ਕੇ ਕੁਛ ਨਾ ਕੁਛ ਫਿਰ ਖਰੀਦੀ ਕੀਤੀ ਹੋਣੀ ਹੈ, ਤਾਂ ਹੋ ਹੀ ਨੀ ਸਕਦਾ ਵੀ ਪੀ ਕੇ ਬੰਦਾ ਖਰੀ ਨਾ ਕਰੇ। ਸੁਲਝਿਆ ਤਾਂ ਸੁਲਝਿਆ ਬੰਦਾ ਵੀ, ਦੋ ਪੈਗ ਲਾਉਣ ਤੋਂ ਬਾਅਦ ਉਹਦੀਆਂ ਉਹਦਾ ਵਰਤੀਰਾ ਹੁੰਦਾ ਜਿਹੜਾ ਸਾਨੂੰ ਪਤਾ ਹੀ ਹੈ ਕਿਹੋ ਜਿਹਾ ਹੁੰਦਾ। ਹੁਣ ਪਿਛਲੇ ਦਿਨੀ ਸਿਰਫ 4 ਦਿਨ ਪਹਿਲਾਂ ਐਡਲੇਟ ਦੇ ਵਿੱਚ ਇੱਕ ਹਾਦਸਾ ਵਾਪਰਿਆ। ਉਸ ਹਾਦਸੇ ਨੇ ਤਕਰੀਬਨ 12 ਨਹੀਂ ਤਾਂ 50 ਬੰਦਿਆਂ ਨੂੰ ਪ੍ਰਭਾਵਿਤ ਕੀਤਾ, ਜਿਹੜਾ ਮੈਨੂੰ ਪਤਾ ਲੱਗਿਆ 50 ਬੰਦਿਆਂ ਨੂੰ ਪ੍ਰਭਾਵਿਤ ਕੀਤਾ ਡਾਇਰੈਕਟਲੀ। ਤੇ ਇਨਡਾਇਰੈਕਟਲੀ ਚੈਨਲ 9 ਦੇ ਉੱਤੇ ਜਦੋਂ ਨਿਊਜ਼ ਚੱਲੀ ਤੇ ਉਹਦੀ ਜਿਹੜੀ ਪੂਰੀ ਲੋਕ ਕਵਰੇਜ ਆਈ ਅਖਬਾਰਾਂ ਦੇ ਵਿੱਚ, ਐਡਲੇਟ ਨਾਓ ਚ ਛਪੀ, ਤਾਂ ਜਦੋਂ ਉਹ ਚੀਜ਼ਾਂ ਛਪੀਆਂ ਤਾਂ ਹਰ ਬੰਦਾ ਇਸ ਸਵਾਲ ਨੂੰ, ਈਵਨ ਮੈਨੂੰ ਇੱਥੇ ਰਿਵਰਲੈਂਡ, ਮੇਰਾ ਇੱਕ ਗੁਆਂਢੀ ਆ ਹੰਗਰੀ ਤੋਂ ਆ, ਤੇ ਉਹਨੇ ਵੀ ਮੈਨੂੰ ਆਉਣ ਸਾਰ ਪੁੱਛਿਆ ਜਦੋਂ ਮੈਂ ਆਇਆ ਵੀ ਕੱਲ ਰਾਤੀ ਉੱਥੇ ਕੀ ਹੋ ਗਿਆ ਸੀ, ਚੈਨਲ 9 ਤੇ ਬੱਚਾ ਚੱਲ ਰਿਹਾ ਸੀ, ਤਾਂ ਉਹਨੇ ਮੈਨੂੰ ਪੁੱਛਿਆ ਹੋਇਆ ਕੀ ਸੀ ਵੀ ਇੱਕ ਬੱਚੇ ਦਾ ਜਨਮ ਦਿਨ ਉਹਦੇ ਪੇਰੈਂਟ ਬੜੀ ਖੁਸ਼ੀ ਨਾਲ ਮਨਾ ਰਹੇ ਆ, ਉਹ ਜਨਮ ਦਿਨ ਦੇ ਵਿੱਚ ਕੋਈ ਇੱਕ ਬੰਦਾ ਪੀ ਕੇ ਹੰਗਾਮਾ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਉਹ ਸਾਰੇ ਜਾਣੇ ਕਹਿੰਦੇ ਵੀ ਤੂੰ ਚਲਾ ਜਾ ਇੱਥੋਂ ਪਾਰਟੀ ਚ, ਜਦੋਂ ਚਲਾ ਜਾਣ ਲਈ ਕਹੋਗੇ ਜਾਂ ਕਿਸੇ ਨੂੰ ਵੀ ਕਹੀਏ ਜਾਂ ਮੈਨੂੰ ਵੀ ਕੋਈ ਕਵੇ ਵੀ ਤੂੰ ਇੱਥੋਂ ਚਲਾ ਜਾ, ਤਾਂ ਮੈਂ ਹਾਰਟ ਤਾਂ ਹੋਊਂਗਾ ਹੀ, ਪਰ ਜੇ ਹੁਣ ਮੇਰਾ ਵਤੀਰਾ ਜੇ ਜਾਂ ਉਹ ਜੇ ਵਤੀਰੇ ਤੋਂ ਫਿਰ ਇਹੀ ਸ਼ਬਦ ਹੀ ਸੁਣ ਸਕਦਾ ਮੈਂ, ਤਾਂ ਉਹ ਜੇ ਉੱਥੋਂ ਚਲਾ ਗਿਆ ਤਾਂ ਜਾਣ ਤੋਂ ਬਾਅਦ ਉਹ 15-20 ਮਿੰਟਾਂ ਬਾਅਦ ਕੁੱਝ ਇੱਕ ਹੋਰ ਕਮਿਊਨਿਟੀਆਂ ਦੇ ਬੰਦੇ, ਕੋਈ ਲਵਨਾਨੀ ਕਹਿੰਦਾ, ਕੋਈ ਕਿਸੇ ਹੋਰ ਨੂੰ ਕਹਿੰਦਾ, ਨਾਲ ਲੈ ਕੇ 8-10 ਗੁੰਡੇ ਜਿਹਨੂੰ ਕਹਿੰਦੇ ਆ, ਤੇ ਉੱਥੇ ਆਏ, ਆ ਕੇ ਉੱਥੇ ਛੜਿਆ ਉਹਨਾਂ ਦੇ ਭਾਂਡੇ ਭੰਨੇ, ਬੋਤਲਾਂ ਚੱਲੀਆਂ, ਕੰਚ ਚੱਲਿਆ, 4 ਜਣਿਆਂ ਦੇ ਸਿਰ ਪਾਟੇ, ਪਰਿਵਾਰ ਦਾ ਹਾਲ ਦੇਖਣ ਵਾਲਾ ਸੀ, ਨਿੱਕੇ ਬੱਚਿਆਂ ਨੇ ਜਿਹੜਾ ਉਹ ਹਿੰਸਾ ਬੱਚਿਆਂ ਦੇ ਸਾਹਮਣੇ, ਕਿਉਂਕਿ ਇੱਕ ਜਨਮ ਦਿਨ ਦਾ ਕੇਕ ਕੱਟਿਆ ਜਾ ਰਿਹਾ ਤੇ ਬੱਚੇ ਕਿੰਨੇ ਹੋਣਗੇ, ਉਹਨਾਂ ਬੱਚਿਆਂ ਦੇ ਨਾਬਾਲਗਾਂ ਦੇ ਸਾਹਮਣੇ ਜਿਹੜੀ ਇਹ ਫਿਲਮੀ ਹਿੰਸਾ ਚੱਲੀ, ਤਾਂ ਉਹਦਾ ਕੀ ਅਸਰ ਪਿਆ ਹੋਊਗਾ ਬੱਚਿਆਂ ਦੇ ਉੱਤੇ, ਉਹ ਦੇਖੋ। ਸਾਰਾ ਕੁਛ ਹੋਣ ਤੋਂ ਬਾਅਦ ਉਹ ਉੱਥੋਂ ਪਾਸੇ ਹੋ ਗਏ, ਭੱਜ ਗਏ, ਜੋ ਭੱਜ ਗਏ ਤਾਂ ਪੁਲਿਸ ਨੂੰ ਜਿਹੜੀ ਉਹਨਾਂ ਨੂੰ ਫੜਨ ਲਈ ਮੁਸ਼ਕਤ ਕਰਨੀ ਪਈ, ਤੇ ਇੱਥੋਂ ਤੱਕ ਪਤਾ ਲੱਗਿਆ ਵੀ 50 ਲੋਕਾਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲੈਣਾ ਪਿਆ ਪੁਲਿਸ ਨੂੰ, ਵੀ ਭਾਈ ਤੁਸੀਂ ਦੱਸੋ, ਨਾ ਦੱਸੋ ਵੀ ਕੌਣ ਬੰਦਾ ਸੀ, ਕਿਉਂਕਿ ਇੱਕ ਦੂਜੇ ਤੋਂ ਡਰਦੇ ਫਿਰ ਨਾ ਨੀ ਦੱਸਦੇ ਸੀ ਵੀ ਕੀ ਸੀ, ਉਹ ਤਾਂ ਫੋਟੋਆਂ ਜਾਂ ਫੁਟੇਜ ਦੇ ਜ਼ਰੀਏ ਜਿਹੜੀਆਂ ਕੁਝ ਇੱਕ ਗੱਲਾਂ ਸੀ ਉਹਨਾਂ ਦੇ ਜ਼ਰੀਏ ਹੁਣ ਪਤਾ ਲੱਗਿਆ, ਜਾਂ ਵੀ ਕੌਣ ਕੌਣ ਸੀ, ਕਿਉਂਕਿ ਉਹ ਬੰਦਾ ਤਾਂ ਰਿਕੋਗਨਾਈਜ਼ ਹੀ ਸੀਗਾ ਜਿਹੜਾ ਬੰਦਾ ਲੈ ਕੇ ਆਇਆ ਸੀ ਜਾਂ ਜਿਹਨੇ ਸਾਰਾ ਸ਼ੁਰੂ ਕੀਤਾ ਸੀ। ਪਰ ਹੁਣ ਦੇਖੋ ਇਮੇਜ ਆ ਉਹ ਸਾਰੇ ਐਡਲੇਟ ਦੇ ਵਿੱਚ ਪੰਜਾਬੀਆਂ ਦੀ ਇਹ ਗਈ ਆ ਵੀ ਇਹ ਕੁਛ ਹੀ ਕਰਦੇ ਆ, ਇਹਨਾਂ ਨੂੰ ਵਿਚਰਨਾ ਨੀ ਆਉਂਦਾ ਸਮਾਜ ਦੇ ਵਿੱਚ, ਇਹਨਾਂ ਦਾ ਇਹੀ ਕਲਚਰ ਆ। ਸੋ ਬਚਿਆ ਜਾਵੇ ਜਿੰਨਾ ਬਚ ਸਕਦੇ ਇਸ ਕਲਚਰ ਦੇ ਉੱਤੋਂ, ਤੁਹਾਡੇ ਅਸੀਂ ਤਾਂ ਅਰਦਾਸ ਬੇਨਤੀ ਜਾਂ ਹੱਥ ਜੋੜ ਕੇ ਤੁਹਾਡੇ ਮੂਹਰੇ ਇੱਕ ਦੁਆ ਬੇਨਤੀ ਹੀ ਕਰ ਸਕਦੇ ਹਾਂ ਵੀ ਇਹ ਜੇ ਚੀਜ਼ਾਂ ਜੇ ਕਿਤੇ ਹੁੰਦੀਆਂ ਦੇਖਦੇ ਹੋ ਤਾਂ ਪਲੀਜ਼ ਇੱਥੋਂ ਦੂਰ ਹੋ ਜਾਓ, ਨਾ ਇਹਨਾਂ ਚੀਜ਼ਾਂ ਨੂੰ ਆਇਆ ਕਰੋ। ਮਨੂ ਢਿੱਲੋਂ ਜੁੜੇ ਜੀ ਸ਼ੈਪਨ ਤੋਂ, ਕਹਿੰਦੇ ਅਸੀਂ ਵੀ ਚਾਹੁੰਦੇ ਹਾਂ ਕਿ ਕੰਟਰੈਕਟ ਖੇਤੀ ਤੇ ਹੋਰ ਬਿਜ਼ਨਸ ਬੇਸਡ ਹੋਵੇ, ਚੰਗੀ ਗੱਲ ਹੈ, ਪਰ ਰਾਮਦੇਵ ਨੂੰ ਬਿਨਾਂ ਟੈਂਡਰ ਪ੍ਰੋਜੈਕਟ ਦਿੱਤਾ ਵੱਡੇ ਪ੍ਰੋਫਿਟ ਨਾਲ, ਸੋ ਉਸ ਗੱਲ ਦਾ ਵਿਰੋਧ ਕਰਨਾ ਤਾਂ ਬਣਦਾ। ਦੇਖੋ ਜੀ ਬਿਲਕੁਲ ਬਣਦਾ, ਪਰ ਮੇਰਾ ਇਹ ਮੰਨਣਾ ਵੀ ਪਹਿਲੀ ਗੱਲ ਤਾਂ ਦੇਖੋ ਇੰਨਾ ਨੀ ਹੁੰਦਾ ਵੀ ਜਿਹੜਾ ਟੈਂਡਰ ਆ ਜਿਹੜਾ ਉਹ ਏਦਾਂ ਨਾ ਹੁੰਦਾ ਵੀ ਅੱਜ ਦੇ ਯੁੱਗ ਦੇ ਵਿੱਚ ਵੀ ਇੰਨੇ ਹੀ ਗਰਦ ਹਨੇਰੀ ਆ ਜੇ। ਪਹਿਲਾਂ ਹੁੰਦਾ ਸੀਗਾ, ਪਹਿਲਾਂ ਹੁੰਦਾ ਸੀ ਵੀ ਆਪਦੇ ਖੇਤਿਆਂ ਨੂੰ ਦੂਜਿਆਂ ਦਾ ਟੈਂਡਰ ਲੈ ਹੀ ਨੀ ਜਾਂਦਾ ਸੀ, ਸਿੱਧਾ ਹੀ ਦੇ ਦਿੱਤਾ ਜਾਂਦਾ ਸੀ। ਪਹਿਲੀ ਗੱਲ ਜਿਹੜਾ ਬਾਬੇ ਰਾਮਦੇਵ ਨਾਲ ਜਿਹੜਾ ਸਮਝੌਤਾ ਹੋਇਆ ਉਹ ਪ੍ਰੋਡਕਟ ਦਾ ਨਹੀਂ ਹੋਇਆ, ਤੁਸੀਂ ਉਸ ਸਮਝੌਤੇ ਬਾਰੇ ਪੜਿਓ, ਉਹ ਸਮਝੌਤਾ ਨਹੀਂ ਹੋਇਆ, ਉਹ ਤਾਂ 10,000 ਕਰੋੜ ਦਾ ਉਹਨਾਂ ਨੇ ਜਿਹੜੀ ਪ੍ਰੋਡਕਸ਼ਨ ਆ ਉਹ ਅੱਡੋ ਅੱਡ ਚੀਜ਼ਾਂ ਚ ਦੇਣੀ ਆ, ਉਹਦੇ ਅਗੇਂਸਟ ਉਹਨਾਂ ਨੂੰ ਕੀ ਮਿਲਣਾ ਸਰਕਾਰ ਦੀਆਂ ਕੀ ਕੀ ਸਹੂਲਤਾਂ ਮਿਲਣੀਆਂ, ਉਹ ਗੱਲ ਡੀਲ ਹੋਈ ਆ, ਕੋਈ ਸਪੈਸ਼ਲ ਟੈਂਡਰ ਨਹੀਂ ਕਿਸੇ ਚੀਜ਼ ਦਾ ਹੋਇਆ। ਦੂਜੀ ਗੱਲ ਇਹ ਆ ਵੀ ਬਾਬਾ ਰਾਮਦੇਵ ਨੂੰ ਜੇ ਚਲੋ ਮੰਨ ਲਓ ਆਪਣੇ ਨੂੰ ਕੁਛ ਦੇਈ ਜਾਂਦਾ, ਤਾਂ ਸਾਡਾ ਤਾਂ ਇਹ ਮਕਸਦ ਆ ਵੀ ਆਮ ਲੋਕਾਂ ਤੱਕ ਵੀ ਤਾਂ ਕੋਈ ਚੀਜ਼ ਉਹਦਾ ਪਹੁੰਚੂਗਾ ਨਾ, 100% ਤਾਂ ਰਾਮਦੇਵ ਨੇ ਨੀ ਲੈ ਲੈਣਾ, ਉਹਦੇ ਤਾਂ ਪੱਲੇ 10%-20% ਹੀ ਬਚਣਾ ਨਾ। ਜਿਹੜੇ ਹੁਣ ਉੱਥੇ ਕਿੰਨੀਆਂ ਜੋਬਾਂ ਕ੍ਰੀਏਟ ਹੋਈਆਂ, ਕਿੰਨੇ ਜ਼ਿਮੀਂਦਾਰਾਂ ਨੂੰ ਕੁਛ ਮਿਲੂਗਾ, ਉਹ ਚੀਜ਼ਾਂ ਬਾਰੇ ਸਾਨੂੰ ਸੋਚਣਾ ਪੈਣਾ। ਤੇ ਪਰ ਜਿਹੜੀ ਦੂਜੀ ਗੱਲ ਆ, ਦੂਜਾ ਜਿਹੜਾ ਟੈਂਡਰ ਦੀ ਗੱਲ ਆ ਜਾਂ ਉਹ ਅੱਜ ਕੱਲ੍ਹ ਨਾ ਦੇਖੋ ਹੁਣ ਆਪਣਾ ਤਾਂ ਕੋਈ ਇਫੈਕਟ ਨੀ ਪਿਆ, ਆਪਾਂ ਤਾਂ ਇਕੱਲੀਆਂ ਗੱਲਾਂ ਹੀ ਕਰਨੀਆਂ ਤੇ ਗੱਲਾਂ ਹੀ ਕੀਤੀਆਂ, ਪਰ ਜਿਹੜੀ ਕੰਪਨੀ ਨੇ ਪੈਰਲਰ ਉਹਨਾਂ ਦੇ ਬਰਾਬਰ ਖੜੀਆਂ, ਮੰਨ ਲਓ ਰਿਲਾਇੰਸ ਹੋਊਗੀ ਜਾਂ ਵੱਡੀਆਂ ਕੰਪਨੀਆਂ ਹੋਊਗੀਆਂ, ਉਹ ਕੰਪਨੀਆਂ ਏਦਾਂ ਸੌਖਾ ਵੀ ਨੀ ਲੰਘਣ ਦਿੰਦੀਆਂ, ਉਹਨਾਂ ਕੋਲੇ ਬਹੁਤ ਵੱਡੇ ਵੱਡੇ ਵਕੀਲ ਹੁੰਦੇ ਆ, ਐਡੀ ਊਨ ਤਾਂ ਹੀ ਨੀ ਹੈ ਵੀ ਇੰਨੀ ਨੇਰ ਕਰਦੀ ਹਜੇ ਨਹੀਂ ਆਈ ਵੀ ਉਹ ਜਮਾ ਹੀ ਕਿਸੇ ਦੀ ਸੁਣਵਾਈ ਨਾ ਹੋਵੇ। ਉਹ ਅੱਗੇ ਸੀ ਟਾਈਮ, ਹੁਣ ਯੁੱਗ ਆ ਗਿਆ ਆਰ ਟੀ ਏ ਦਾ। ਹੁਣ ਜਦੋਂ ਤੁਸੀਂ ਕਿਸੇ ਵੀ ਚੀਜ਼ ਦਾ ਕੋਈ ਟੈਂਡਰ ਹੋਇਆ, ਤੁਸੀਂ ਘੰਟੇ ਬਾਅਦ ਉਹਦੀ ਆਰ ਟੀ ਏ ਆਮ ਨਾਗਰਿਕ ਲੈ ਸਕਦਾ ਵੀ ਕੀ ਪ੍ਰੋਸੀਜਰ ਫੋਲੋ ਕੀਤਾ ਗਿਆ, ਕਿਵੇਂ ਕਿਵੇਂ ਹੋਇਆ, ਤਾਂ ਉਹ ਦੱਸਣਾ ਹੀ ਪੈਣਾ। ਤੇ ਕੋਰਟ ਜਦੋਂ ਵੱਡੇ ਵੱਡੇ ਲੋਕਾਂ ਨੂੰ ਜਾਮੇ ਦੇ ਮੇਚ ਕਰ ਸਕਦੀ ਆ, ਤੇ ਕਰਦੀ ਵੀ ਰਹੀ ਆ ਵੱਡੀਆਂ ਵੱਡੀਆਂ ਬਾਰਨੀਆਂ, ਗਵਰਨਮੈਂਟਾਂ ਨੂੰ ਵੀ ਪਤਾ ਵੀ ਕੋਰਟ ਦੇ ਥਰੂ ਜਾਵਾਂਗੇ ਤਾਂ ਸਾਨੂੰ ਸਾਡੀ ਉਹਦੇ ਬੇਇੱਜ਼ਤੀ ਹੋਊਗੀ, ਹੁੰਦੀ ਆ ਹੁਣ ਤਾਂ ਜੀ, ਪਰ ਐਡੀ ਸੌਖੀ ਨੀ ਹੁੰਦੀ ਜਿੰਨੀ ਅਸੀਂ ਕਹੀਏ। ਸੋ ਮੇਰਾ ਇੱਥੇ ਕੋਈ ਬਾਬੇ ਰਾਮਦੇਵ ਨੂੰ ਬਚਾਅ ਕਰਨਾ ਨਹੀਂ ਹੈ ਜਾਂ ਬਾਬੇ ਰਾਮਦੇਵ ਨੂੰ ਸਲਾਹਣਾ ਨਹੀਂ ਹੈ, ਮੈਂ ਵੀ ਉਹਨੂੰ ਨਿੰਦਾ ਰਿਹਾ ਤੇ ਨਿੰਦੂਗਾ ਵੀ ਉਹਦੇ ਮਾੜੇ ਕੰਮਾਂ ਤੇ ਜੇ ਕੋਈ ਗਲਤ ਕੰਮ ਕਰੂਗਾ। ਪਰ ਮੇਰਾ ਇਹ ਮੰਨਣਾ ਵੀ ਅਸੀਂ ਅੱਜ ਇਹ ਪੱਖ ਦੇਖੀਏ ਵੀ ਓਪਰਚੁਨਿਟੀ ਪੈਦਾ ਹੋਈ ਆ ਇੱਕ ਬੰਦੇ ਕਾਰਨ, ਆਮ ਲੋਕਾਂ ਲਈ ਜਿਹੜੀਆਂ ਓਪਰਚੁਨਿਟੀ ਪੈਦਾ ਹੋਈਆਂ ਉਹ ਇੱਕ ਬੰਦੇ ਦੇ ਉਪਰਾਲੇ ਕਾਰਨ, ਸੋ ਸਾਨੂੰ ਉਹਨੂੰ ਵੀ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਅੱਗੇ ਸਾਡੇ ਨਾਲ ਮੱਲੂ ਢਿੱਲੋਂ ਤੋਂ ਬਾਅਦ ਜੁੜੇ ਆ ਜੀ ਸਾਡੇ ਨਾਲ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ। ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਮੈਂ ਤੇ ਪਰਮਜੀਤ ਬੈਂਸ ਲੀਟਨ ਪ੍ਰੋਗਰਾਮ ਸੁਣ ਰਹੇ ਹਾਂ ਜੀ, ਸਪਰੇਅ ਕਰ ਰਹੇ ਹਾਂ ਭਾਜੀ। ਸੁਰਿੰਦਰ ਸਿੰਘ ਪੰਜਾਬੀ ਪੱਤਰਕਾਰ ਆਸਟ੍ਰੇਲੀਆ ਆਏ ਹੋਏ ਹਨ, ਜੇ ਸੰਭਵ ਹੋਏ ਤਾਂ ਉਹਨਾਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਕਰਿਓ। ਦੇਖੋ ਬਾਈ ਜੀ, ਮੇਰੀ ਇੱਕ ਪਰਸੇ ਉਹਨਾਂ ਨਾਲ ਗੱਲ ਹੋਈ ਸੀ, ਵੈਸੇ ਤਾਂ ਅਮਰਦੀਪ ਹੋਰਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀਗੀ ਪਰਸੇ ਚੌਥੀ, ਤੇ ਉਹਨਾਂ ਨੇ ਉਦੋਂ ਬਾਅਦ ਮੈਨੂੰ ਵੀ ਉਹਨਾਂ ਦੀ ਰਿੰਗ ਆਈ ਸੀਗੀ, ਤੇ ਉਹ ਨਾ ਉਹਨਾਂ ਦਾ ਟੂਰ ਆ ਜਿਹੜਾ ਬਹੁਤ ਜ਼ਿਆਦਾ ਸ਼ੌਰਟ ਆ। ਅੱਜ ਉਹ ਗੋਲਡ ਕੋਸਟ ਗਏ ਹੋਏ ਆ, ਤੇ ਮੈਨੂੰ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਵੀ ਮੈਂ 5 ਮਿੰਟ ਆਵਾਂ ਚਾਹੇ 10 ਮਿੰਟ ਆਵਾਂ, ਮੈਂ ਸੁਬਹਾ ਤੁਹਾਡੇ ਪ੍ਰੋਗਰਾਮ ਚ ਜ਼ਰੂਰ ਆਊਂਗਾ। ਪਰ ਮੈਂ ਅੱਜ ਸੁਬਹਾ ਤੋਂ ਟਰਾਈ ਕਰ ਰਿਹਾ ਜੀ, ਉਹਨਾਂ ਦੇ ਨੰਬਰ ਆ ਜਿਹੜੇ ਉਹ ਬੰਦ ਆ ਰਹੇ ਆ, ਹੋ ਸਕਦਾ ਉਹ ਫਲਾਈਟ ਦੇ ਵਿੱਚ ਹੋਣ, ਇਸ ਕਰਕੇ ਮੈਨੂੰ ਲੱਗਦਾ ਜਿਹੜਾ ਉਹਨਾਂ ਦਾ ਨੰਬਰ ਨਾ ਚੱਲ ਰਿਹਾ ਹੋਵੇ। ਪਰ ਮੈਂ ਕੋਸ਼ਿਸ਼ ਕਰੂੰਗਾ ਜੀ ਪ੍ਰੋਗਰਾਮ ਦੇ ਅਖੀਰ ਤੱਕ ਜੇ ਮੈਂ ਉਹਨਾਂ ਨੂੰ ਲੈ ਸਕਿਆ ਤਾਂ ਮੈਂ ਜ਼ਰੂਰ ਉਹਨਾਂ ਨੂੰ ਲਊਂਗਾ, ਤੇ ਜ਼ਰੂਰ 10-15 ਮਿੰਟ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਬਹੁਤ ਘੱਟ ਜਾਂ ਰੇਅਰ ਆ ਜੀ ਉਹਨਾਂ ਵਰਗੇ ਪੱਤਰਕਾਰ ਅੱਜ ਦੇ ਯੁੱਗ ਦੇ ਵਿੱਚ, ਜਾਂ ਉਹਨਾਂ ਵਰਗਾ ਜਿਹੜਾ ਉਹ ਹੌਸਲਾ ਰੱਖਦੇ ਆ, ਤਾਂ ਸਾਡਾ ਫਰਜ਼ ਬਣਦਾ। ਮੈਂ ਤਾਂ ਉਹਨਾਂ ਨੂੰ ਸਮਾਂ ਦੀ ਉਲਾਂਭਾ ਦਿੱਤਾ ਸੀ ਵੀ ਤੁਸੀਂ ਏਡਾ ਛੋਟਾ ਟੂਰ ਲਈ ਕਿਉਂ ਆਏ ਹੋ, ਜੇ ਆਉਣਾ ਸੀ ਤਾਂ ਕੋਈ 15-20 ਦਿਨ ਆਉਂਦੇ, ਮਹੀਨਾ ਆਉਂਦੇ, ਅਸੀਂ ਵੀ ਤੁਹਾਨੂੰ ਕੋਈ ਸੇਵਾ ਕਰ ਸਕਦੇ ਤੁਹਾਡੀ, ਜਾਂ ਤੁਹਾਡਾ ਟੂਰ ਮੈਨੇਜ ਕਰ ਸਕਦੇ। ਸੋ ਉਹਨਾਂ ਦਾ ਜਿਹੜਾ ਇਹ ਟੂਰ ਸਿਰਫ 4-5 ਦਿਨਾਂ ਦਾ ਸੀ, ਤੇ ਅਗਲਾ ਟੂਰ ਉਹ ਦੁਬਾਰਾ ਆ ਰਹੇ ਆ ਜੀ ਅਗਲੀਆਂ ਸ਼ਾਇਦ ਸਿੱਖ ਗੇਮਾਂ ਤੇ, ਅਸੀਂ ਉਹਨਾਂ ਨੂੰ ਕਿਹਾ ਸੀ, ਰਿਕੁਐਸਟ ਕੀਤੀ ਆ, ਉਹ ਕਹਿੰਦੇ ਆ ਸ਼ਾਇਦ ਮੈਂ ਅਪ੍ਰੈਲ ਦੇ ਵਿੱਚ ਦੁਬਾਰਾ ਆਵਾਂ, ਤੇ ਉਦੋਂ ਖੁੱਲ੍ਹ ਕੇ ਗੱਲਬਾਤ ਹੋਊਗੀ। ਪਰ ਕੋਈ ਗੱਲ ਨੀ ਜੀ, ਜੇ ਫੋਨ ਤੇ ਤਾਂ ਗੱਲਬਾਤ ਆਪਾਂ ਜਦੋਂ ਮਰਜ਼ੀ ਉਹਨਾਂ ਨਾਲ ਉਸ ਤੋਂ ਵੀ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਪਰ ਮੈਂ ਫਿਰ ਵੀ ਅੱਜ ਵੀ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਜ਼ਰੂਰ ਕੋਸ਼ਿਸ਼ ਕਰੂੰਗਾ ਜੇ ਉਹਨਾਂ ਨੂੰ ਲੈ ਸਕਦੇ ਹੋਏ ਤਾਂ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਪਾਲਾ ਬੈਂਸ ਕੋਬਰਮ ਤੋਂ। ਅੱਜ ਕੋਬਰਮ ਵਾਲੇ ਕੱਲੇ ਕੱਲੇ ਜਾਣੇ ਹੋ ਰਹੇ ਆ ਸਾਡੇ ਨਾਲ। ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਨੇ ਜੀ, ਪ੍ਰੋਗਰਾਮ ਬਹੁਤ ਹੀ ਇੰਜੋਏ ਕਰ ਰਹੇ ਜੀ, ਥੈਂਕ ਯੂ। ਸੋ ਬਹੁਤ ਮਿਹਰਬਾਨੀ ਪਾਲਾ ਭਾਈ, ਤੇ ਕੱਲੇ ਕੱਲੇ ਕਰਕੇ ਸਾਰੇ ਜਾਣੇ ਸੱਜਣ ਮਿੱਤਰ ਅੱਜ ਜੁੜ ਰਹੇ ਆ। ਤੇ ਇੱਧਰ ਸਾਡੇ ਨਾਲ ਅਮਨਦੀਪ ਚਾਹਲ ਜੁੜੇ ਆ ਜੀ, ਕਹਿੰਦੇ ਬ੍ਰਾਂਡ ਸਾਹਿਬ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਟੌਪਿਕ ਚੱਲ ਰਿਹਾ, ਤੁਹਾਡੀਆਂ ਗੱਲਾਂ ਬਹੁਤ ਨੌਲੇਜ ਵਾਲੀਆਂ ਹੁੰਦੀਆਂ ਨੇ, ਕੈਰੀ ਆਨ ਬਾਈ ਜੀ। ਸੋ ਮਿਹਰਬਾਨੀ ਜੀ, ਜੇ ਤੁਹਾਨੂੰ ਗੱਲਾਂ ਵਧੀਆ ਲੱਗਦੀਆਂ, ਪਰ ਮੇਰੀਆਂ ਗੱਲਾਂ ਤਾਂ ਮੈਂ ਤਾਂ ਇਹ ਕਹਿਣਾ ਵੀ ਤਰਦੀਆਂ ਗੱਲਾਂ ਹੁੰਦੀਆਂ, ਜਿੰਨੀਆਂ ਕਿ ਇੱਧਰੋਂ ਸਮਾਜ ਚੋਂ ਦੇਖਦੇ ਹਾਂ, ਇੱਧਰੋਂ ਉੱਧਰੋਂ ਪਾਸ ਕਰ ਦਿੰਦੇ ਹਾਂ ਜੀ ਤੁਹਾਡੇ ਤੱਕ। ਗਿਆਨ ਦੀ ਜਿਹੜੀ ਗੱਲ ਕਰੀਏ ਜਾਂ ਡੂੰਘੀ ਗੱਲ ਦੀ ਕਰੀਏ, ਤਾਂ ਉਹ ਤੋਂ ਹਜੇ ਕੋਹਾਂ ਦੂਰ ਆ। ਕੋਸ਼ਿਸ਼ ਕਰਦੇ ਹਾਂ ਹੌਲੀ ਹੌਲੀ ਵੀ ਕੋਈ ਅਸੀਂ ਵੀ ਕਿਸੇ ਗੱਲ ਚ ਕੋਈ ਗਹਿਰਾਈ ਚ ਜਾ ਸਕੀਏ, ਪਰ ਹਲੇ ਤੱਕ ਤਰਦੀਆਂ ਗੱਲਾਂ ਕਰਨ ਦੇ ਬੁੱਧੀ। ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਲੰਮਾ ਚੌੜਾ ਮੈਸੇਜ ਭੇਜਤਾ ਜੀ, ਸੋ ਆਪਾਂ ਉਹਦੇ ਤੇ ਵੀ ਗੱਲਬਾਤ ਕਰਦੇ ਹਾਂ। ਕਹਿੰਦੇ ਜੀ ਸਤਿ ਸ੍ਰੀ ਅਕਾਲ, ਬੜਾ ਵਧੀਆ ਲੱਗਾ, ਬੜੇ ਸੋਹਣੇ ਢੰਗ ਨਾਲ ਰਾਮਦਾਸ ਬਾਰੇ ਵਿਆਖਿਆ ਕੀਤੀ ਆ, ਪਰ ਸਾਡੇ ਲੋਕਾਂ ਦੀ ਬਿਰਤੀ ਹੀ ਐਸੀ ਹੋ ਚੁੱਕੀ ਹੈ ਕਿ ਸਾਡੇ ਦੇਖਣ ਦਾ ਦ੍ਰਿਸ਼ਟੀਕੋਣ ਹੀ ਐਸਾ ਹੋ ਚੁੱਕਿਆ ਕਿ ਅਸੀਂ ਹਰ ਚੀਜ਼ ਆਪਣੇ ਨਾਲ ਜੋੜ ਕੇ ਘੱਟ ਦੂਸਰਿਆਂ ਨਾਲ ਜ਼ਿਆਦਾ ਜੋੜ ਕੇ ਦੇਖਦੇ ਹਾਂ, ਕਿਉਂਕਿ ਅਸੀਂ ਸਿਆਸੀ ਜਾਂ ਕਿਸੇ ਹੋਰ ਪੱਖ ਤੋਂ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹਾਂ। ਅਸਲ ਚ ਜਿੰਨੀ ਦੇਰ ਅਸੀਂ ਆਪਣੇ ਆਪ ਤੋਂ ਪ੍ਰਭਾਵਿਤ ਨਹੀਂ ਹੁੰਦੇ, ਮਤਲਬ ਆਪ ਨਹੀਂ ਸੋਚਦੇ, ਉਨੀ ਦੇਰ ਇਹੀ ਹਾਲ ਰਹੇਗਾ। ਸਾਨੂੰ ਆਪ ਨੂੰ ਸੁਚੇਤ ਹੋਣਾ ਪਵੇਗਾ ਤਾਂ ਹੀ ਤਰਕ ਤੇ ਪਰਖ ਤੇ ਖਰੇ ਉਤਰ ਸਕਦੇ ਹਾਂ। ਕੱਲ ਦੇ ਪ੍ਰੋਗਰਾਮ ਚ ਜਿਨ੍ਹਾਂ ਦਾ ਜ਼ਿਕਰ ਕੀਤਾ, ਮੈਨੂੰ ਯਾਦ ਆ ਗਿਆ ਕਿ ਪਾਕਿਸਤਾਨ ਬਣਾਉਣ ਵਾਲਾ ਜਿਨ੍ਹਾਂ ਉਸ ਫਿਰਕੇ ਨਾਲ ਸੰਬੰਧ ਰੱਖਦਾ ਸੀ ਜਿਸ ਨੂੰ ਪਾਕਿਸਤਾਨ ਚ ਮਾਨਤਾ ਨਹੀਂ ਦਿੱਤੀ ਜਾ ਰਹੀ, ਦੂਸਰਾ ਉਹਨਾਂ ਦੀ ਬੇਟੀ ਨੇ ਭਾਰਤ ਵਿੱਚ ਹੀ ਸ਼ਾਦੀ ਕਰ ਲਈ ਸੀ, ਸੁਣ ਚ ਆਇਆ ਕਿ ਪਿਛਲੇ ਦਿਨੀ ਲੰਮੇ ਅਰਸੇ ਬਾਅਦ ਉਹ ਆਪਣੇ ਬਾਪ ਦੇ ਮਕਬਰੇ ਤੇ ਜਾ ਕੇ ਆਈ ਹੈ, ਉਸ ਵਾਲੇ ਉਸ ਬਾਰੇ ਜਰੂਰ ਗੱਲ ਕਰਿਓ। ਦੂਸਰਾ ਇੱਕ ਖਬਰ ਹੈ ਕਿ ਬੁਲਟ ਟ੍ਰੇਨ ਚਲਾਉਣ ਵਾਲੇ ਦੇਸ਼ ਵਿੱਚ ਉੜੀਸਾ ਸੂਬੇ ਵਿੱਚ ਇੱਕ ਗਰਭਵਤੀ ਔਰਤ ਨੂੰ ਇੱਕ ਪਰਿਵਾਰ ਨੂੰ 8 ਕਿਲੋਮੀਟਰ ਮੰਜੇ ਤੇ ਪਾ ਕੇ ਪੈਦਲ ਹਸਪਤਾਲ ਲਿਜਾਣਾ ਪਿਆ। ਕੀ ਅਜਿਹੇ ਦੇਸ਼ ਲਈ ਬੁਲਟ ਟ੍ਰੇਨ ਪਹਿਲਾਂ ਜ਼ਰੂਰੀ ਹੈ ਜਾਂ ਦੇਸ਼ ਦੀ ਜਨਤਾ ਲਈ ਸਹੂਲਤਾਂ ਮੁਹੱਈਆ ਕਰਾਉਣੀਆਂ, ਇਸ ਬਾਰੇ ਕੀ ਕਹਿਣਾ ਚਾਹੋਗੇ? ਸੋ ਜਗਤਾਰ ਬਾਈ, ਪਹਿਲੀ ਗੱਲ ਤਾਂ ਜਿਨ੍ਹਾਂ ਦੇ ਜਿਹੜੀ ਬੇਟੀ ਦੇ ਮਕਬਰੇ ਤੇ ਜਾਣ ਦੀ ਗੱਲ ਆ, ਉਹ ਮੇਰੇ ਉਹਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਮੈਂ ਕੱਲ ਪਰਸੋਂ ਮੇਰੇ ਨਿਗਾਹ ਚ ਇੱਕ ਖਬਰ ਆਈ ਸੀ ਉਹਨਾਂ ਦੀ ਬੇਟੀ ਦਾ ਜਿਹੜਾ ਦੇਹਾਂਤ ਹੋਇਆ ਪਿਛਲੇ ਹਫ਼ਤੇ ਇੱਕ ਦਾ, ਉਹ ਮੈਂ ਪੂਰੀ ਖਬਰ ਦੀ ਪੁਸ਼ਟੀ ਇਹ ਨਹੀਂ ਕਰਦਾ ਕਿਉਂਕਿ ਮੈਨੂੰ ਉਹ ਇੱਕ ਤਰਦੀ ਫਿਰਦੀ ਜੀ ਗੱਲ ਜਿਹੜੀ ਮੇਰੇ ਸਾਹਮਣੇ ਆਈ ਸੀ। ਤੇ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਬੁਲਟ ਟ੍ਰੇਨ ਦੀ, ਵੀ ਦੇਖੋ ਉੜੀਸਾ ਵਰਗਾ ਸੂਬਾ ਜਿਹਨੂੰ ਕਿਹਾ ਜਾਂਦਾ ਵੀ ਉਹ ਡਿਵੈਲਪ ਹੋ ਚੁੱਕਿਆ ਤੇ ਉਹਨਾਂ ਨੂੰ ਜਿਹੜੀ ਹੁਣ ਬੁਲਟ ਟ੍ਰੇਨ ਦੀ ਲੋੜ ਆ। ਦੇਖੋ ਲੋੜ ਸਾਰੀਆਂ ਚੀਜ਼ਾਂ ਦੀ ਹੁੰਦੀ ਹੈ, ਮੇਰਾ ਮੰਨਣਾ ਇਹ ਆ, ਮੈਂ ਆਪਣੀ ਆਪਣਾ ਵੀ ਜੇ ਦੇਵਾਂ, ਹਰ ਚੀਜ਼ ਦੀ ਹਰ ਥਾਂ ਦੇ ਉੱਤੇ ਲੋੜ ਹੁੰਦੀ ਆ। ਕਈ ਵਾਰ ਕੀ ਹੁੰਦਾ ਵੀ ਸਹੂਲਤ ਘਰੇ ਉਹ ਨੀ ਹੁੰਦੀ ਜਿਹੜੀ ਲੋੜ ਹੁੰਦੀ ਆ, ਤੇ ਹਰ ਰੋਜ਼ ਲੋੜ ਹੁੰਦੀ ਹੈ, ਤੇ ਪਰ ਇੱਕ ਦਿਨ ਲਈ ਅਸੀਂ ਵੱਡਾ ਡਰਾਮੇ ਤੇ ਉਦੋਂ ਵੱਧ ਪੈਸੇ ਲਾਉਣੇ ਆ। ਮੰਨ ਲਓ ਇੱਕ ਘਰ ਦੇ ਵਿੱਚ ਫਰਿੱਜ ਦੀ ਹਰ ਟਾਈਮ ਲੋੜ ਆ, ਫਰਿੱਜ ਤੇ 5,000 ਲੱਗਣਾ ਹੁੰਦਾ, 10,000 ਲੱਗਣਾ ਹੁੰਦਾ, ਤੇ ਇਹ ਰੁਪਈਆਂ ਦੀ ਗੱਲ ਕਰ ਰਿਹਾ। ਤੇ ਜੇ ਪਰ ਅਸੀਂ ਇੱਕ ਵਿਆਹ ਸ਼ਾਦੀ ਜਾਂ ਇੱਕ ਫੰਕਸ਼ਨ ਕਰਾ ਕੇ ਉਹਦੇ ਤੇ 25,000 ਲਾ ਦਿੰਦੇ ਹਾਂ, ਜਿਹੜਾ ਕਿ ਜਿਹਦੀ ਲੋੜ ਨੀ ਹੁੰਦੀ, ਫਰਿੱਜ ਦੀ ਸਾਰਾ ਲੋੜ ਹੁੰਦੀ ਆ। ਸੋ ਇਹ ਚੀਜ਼ਾਂ ਹਰ ਪਹਿਲੂ ਹੱਥੇ, ਪਰ ਇਹ ਨੀ ਅਸੀਂ ਕਹਿ ਸਕਦੇ ਵੀ ਉਹ ਫੰਕਸ਼ਨ ਦੀ ਦੇ ਉੱਤੇ ਜਿਹੜਾ ਕੀਤਾ ਉਹ ਗਲਤ ਕੀਤਾ, ਕਿਉਂਕਿ ਉਹ ਵੀ ਇੱਕ ਪਾਰਟ ਆ ਲਾਈਫ ਦਾ। ਜੇ ਤੁਸੀਂ ਉਹ ਨਹੀਂ ਕਰਦੇ ਤਾਂ ਤੁਸੀਂ ਲਾਈਫ ਦੇ ਉਹ ਉਹਨਾਂ ਫਲਾਂ ਤੋਂ ਵਾਂਝੇ ਰਹਿ ਜਾਂਦੇ ਹਨ। ਹੁਣ ਗੱਲ ਆ ਜਾਂਦੀ ਆ ਕਿਸੇ ਵੀ ਸਟੇਟ ਦੇ ਸਿਸਟਮ ਦੀ, ਸਿਸਟਮ ਇਹ ਕਹਿੰਦਾ ਜੀ ਪਹਿਲਾਂ ਹਮੇਸ਼ਾ ਜਿਹੜੀਆਂ ਲੋੜਾਂ ਉਦੋਂ ਬਾਅਦ ਲਗਜ਼ਰੀ, ਦੋ ਕੈਟਾਗਰੀਆਂ ਚ ਵੰਡੀ ਜਾਣੀ ਚਾਹੀਦੀ ਚੀਜ਼। ਜਿਵੇਂ ਹੁਣ ਸਾਡੀ ਉੱਤੇ ਦੋਸ਼ ਲੱਗਦਾ, ਗੋਰੇ ਆ ਘਰ ਲੈਂਦੇ ਆ, ਕਾਰ ਲੈਂਦੇ ਆ, ਕੁਛ ਵੀ ਲੈਂਦੇ ਆ ਲੋੜ ਮੁਤਾਬਕ ਲੈਂਦੇ ਆ, ਤੇ ਅਸੀਂ ਲੈਂਦੇ ਆ, ਅਸੀਂ ਲੈਂਦੇ ਆ ਦਿਖਾਵੇ ਲਈ, ਅਸੀਂ ਲਗਜ਼ਰੀ ਚੀਜ਼ਾਂ ਤੇ ਵਿਸ਼ਵਾਸ ਕਰਦੇ ਆ ਹਰ ਚੀਜ਼, ਚਾਹੇ ਉਦੋਂ ਬਾਅਦ ਕਿਸ਼ਤਾਂ ਭਰਦੇ ਲੱਖ ਤੜਵਾ ਲਈਏ, ਉਹ ਅੱਡ ਚੀਜ਼ ਆ। ਪਰ ਫਿਲਹਾਲ ਅਸੀਂ ਜਿਹੜਾ ਨਾਸੀ ਧੂਆਂ ਲਿਆਉਣਾ ਹੁੰਦਾ ਇੱਕ ਵੱਡਾ ਘਰ ਲੈ ਕੇ, ਵੱਡੀ ਕਾਰ ਲੈ ਕੇ, ਸਾਡਾ ਇਹ ਪ੍ਰਚਾਰ ਹੁੰਦਾ। ਪਰ ਹੁਣ ਉੜੀਸਾ ਇੱਕ ਨਾ ਥੋੜਾ ਜਿਹਾ ਕਹਿ ਸਕਦੇ ਆ ਪਹਾੜੀ ਏਰੀਆ ਬਹੁਤ ਪੈ ਜਾਂਦਾ ਉੜੀਸਾ ਦੇ ਵਿੱਚ ਵੀ ਕਾਫੀ, ਤੇ ਉੱਥੇ ਜਿਹੜੀ ਇਨਫਰਾਸਟ੍ਰਕਚਰ ਆ ਜਿਹਨੂੰ ਕਹਿ ਸਕਦੇ ਆ ਮੁੱਢਲਾ ਇਨਫਰਾਸਟ੍ਰਕਚਰ ਆ, ਉਹਦੀ ਕਮੀ ਆ, ਉਹ ਪਹਿਲਾਂ ਦੂਰ ਹੋਣੀ ਚਾਹੀਦੀ ਆ। ਉਦੋਂ ਬਾਅਦ ਚਲੋ ਸਪੀਡ ਵੀ ਬਣਨੀ ਚਾਹੀਦੀ ਆ, ਕਿਉਂਕਿ ਚੱਕੇ ਦੀ ਜਿਹੜੀ ਸਪੀਡ ਆ ਨਾ, ਬੁਲਟ ਟ੍ਰੇਨ ਨੂੰ ਮੈਂ ਇਸ ਢੰਗ ਨਾਲ ਨੀ ਦੇਖਦਾ ਵੀ ਉਹ ਬੁਲਟ ਟ੍ਰੇਨ ਆ ਜਪਾਨ ਦੇ ਵਿੱਚ ਜਾਂਦੀ ਆ ਜਾਂ ਉਹ ਵੀ ਆਇਆ, ਮੈਂ ਦੇਖਦਾ ਉਹਨਾਂ ਚੱਕੇ ਦੀ ਸਪੀਡ। ਮੇਰਾ ਮੰਨਣਾ ਵੀ ਜਿਹੜੀ ਚੱਕੇ ਦੀ ਸਪੀਡ ਆ ਨਾ, ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਚੱਕਾ ਜਿਹੜਾ ਘੁੰਮਦਾ, ਜੇ ਉਹਦੀ ਸਪੀਡ ਆ, ਉਹਦੀ ਤਰੱਕੀ ਦੀ ਰਫ਼ਤਾਰ ਵੀ ਉਨੀ ਆ। ਪਰ ਉਹ ਸਪੀਡ ਦੀ ਵੀ ਇੱਕ ਲਿਮਿਟ ਹੁੰਦੀ ਆ, ਹਰ ਮੌਸਮ ਮਾਹੌਲ ਮੁਤਾਬਕ ਰਾਹ ਮੁਤਾਬਕ ਉਹੋ ਜਿਹੀ ਸਪੀਡ ਤੈਅ ਕੀਤੀ ਜਾਂਦੀ ਆ। ਹੁਣ ਜੇ ਮੰਨ ਲਓ ਤੁਹਾਡੇ ਰਾਹ ਕੱਚੇ ਆ ਤੇ ਤੁਸੀਂ ਉਸ ਸਪੀਡ ਬਣਾਉਣੀ 110 ਦੀ, ਤਾਂ ਤੁਸੀਂ ਨਹੀਂ ਜਾ ਸਕਦੇ 110 ਦੀ ਸਪੀਡ ਤੇ, ਤੁਹਾਨੂੰ ਪਹਿਲੇ ਪ੍ਰਾਇਓਰਟੀ ਉਹ ਰਾਹ ਪੱਕਾ ਕਰਨੀ ਹੋਣੀ ਚਾਹੀਦੀ ਆ। ਸੋ ਇਹ ਉੜੀਸਾ ਦੇ ਵਿੱਚ ਮਾਮਲਾ, ਜੇ ਉੱਥੇ ਮੈਡੀਕਲ ਸਹੂਲਤਾਂ ਅਜੇ 10-10-20 ਕਿਲੋਮੀਟਰ ਨਹੀਂ ਮਿਲਦੀਆਂ ਜਾਂ ਇੰਨੀ ਇੰਨੀ ਦੂਰ ਨਹੀਂ ਤੁਸੀਂ ਅਜੇ ਸਾਧਨ ਹੈਗੇ ਤੁਹਾਡੇ ਉੱਤੇ ਲਿਜਾਣ ਲਿਆਉਣ ਦੇ, ਤਾਂ ਤੁਸੀਂ ਉਹ ਬੁਲਟ ਟ੍ਰੇਨ ਦਾ ਸੁਪਨੇ ਅਜੇ ਨਾ ਲਓ, ਤਾਂ ਉਹ ਤੁਸੀਂ ਅਗਲਾ ਸਟੈਪ ਦੇ ਵਿੱਚ ਕੁਛ ਵੀ ਕਰ ਸਕਦੇ ਹੋ। ਪਰ ਫਿਲਹਾਲ ਗੱਲ ਇਹ ਆ ਜਾਂਦੀ ਹੈ ਜੀ ਵੀ ਸਰਕਾਰਾਂ ਦੇ ਅੱਡੋ ਅੱਡ ਬਜਟ ਹੁੰਦੇ ਆ, ਅੱਡੋ ਅੱਡ ਸਮਝੌਤੇ ਹੁੰਦੇ ਆ, ਹੈਲਥ ਦੇ ਅੱਡ ਬਜਟ ਹੁੰਦੇ ਆ, ਇਨਫਰਾਸਟ੍ਰਕਚਰ ਦੇ ਅੱਡ ਬਜਟ ਹੁੰਦੇ ਆ, ਸਕੂਲਾਂ ਦੇ ਅੱਡ ਬਜਟ ਹੁੰਦੇ ਆ। ਹੋ ਸਕਦਾ ਜਿਹੜਾ ਬੁਲਟ ਟ੍ਰੇਨ ਦਾ ਬਜਟ ਆ ਉਹ ਸੈਂਟਰ ਸਰਕਾਰ ਵੱਲੋਂ ਹੋਵੇ ਤੇ ਉਹਨੂੰ ਸਪੀਡ ਦੇਣ ਦੀ, ਸੂਬੇ ਦੇ ਜਿਹੜੇ ਕੰਮਾਂ ਕਾਜਾਂ ਨੂੰ ਸਪੀਡ ਦੇਣ ਲਈ ਇਹ ਕੰਮ ਕੀਤਾ ਗਿਆ ਹੋਵੇ। ਪਰ ਚਲੋ ਜੀ, ਦੇਖੋ ਇਹ ਉੜੀਸਾ ਦੀ ਤਾਂ ਅਸੀਂ ਗੱਲ ਕਰ ਰਹੇ ਹਾਂ, ਪਰ ਬਹੁਤ ਸਾਰੇ ਸਰਹੱਦੀ ਖੇਤਰ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਆ। ਪਿੱਛੇ ਜੇ ਅਮਨਦੀਪ ਕੌਰ ਹਾਂਸ ਹੋਰਾਂ ਨੇ ਕਈ ਆਪਣੇ ਪੰਜਾਬੀ ਅਖਬਾਰ ਲਈ ਰਿਪੋਰਟਿੰਗ ਕੀਤੀ ਸੀ, ਕਈ ਇਹੋ ਜਿਹੇ ਐਪੀਸੋਡ ਸਾਨੂੰ ਭੇਜੇ ਸਨ ਰਿਟਰਨ ਦੇ ਵਿੱਚ, ਜਿੱਥੇ ਹਜੇ ਵੀ ਪਿੰਡਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਜਿਹੜੀਆਂ ਮੁੱਢਲੀਆਂ ਲੋੜਾਂ ਦਿੰਦੀ ਆ ਉਹ ਵੀ ਇੱਥੇ ਹੈ ਨੀ। ਸੋ ਜੇ ਹੈ ਤਾਂ ਕੋਈ ਟੁੱਟੀਆਂ ਡਿਸਪੈਂਸਰੀਆਂ, ਟੁੱਟੀਆਂ ਚੀਜ਼ਾਂ, ਤੇ ਅਸੂਲ ਇਹ ਬਣਦਾ ਵੀ ਹਰ ਪਿੰਡ ਦੇ ਵਿੱਚ ਜੇ ਇੱਕ ਡਾਕਟਰ ਵੀ ਹੋਣਾ ਚਾਹੀਦਾ, ਇੱਕ ਡੰਗਰ ਡਾਕਟਰ ਵੀ ਹੋਣਾ ਚਾਹੀਦਾ, ਉਹਦੇ ਲਈ ਹਰ ਸਾਧਨ ਹਰ ਸੁਵਿਧਾਵਾਂ ਹੋਣੀਆਂ ਚਾਹੀਦੀਆਂ। ਪਰ ਕਿੱਥੇ ਆ, ਹਜੇ ਪੰਜਾਬ ਚ ਵੀ ਨੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਬਹੁਤ ਡਿਵੈਲਪਡ ਸੂਬਾ ਪੰਜਾਬ ਨੂੰ ਅਸੀਂ ਕਹਿੰਦੇ ਹਾਂ, ਮੋਹਰੀ ਸੂਬਾ ਕਹਿੰਦੇ ਹਾਂ, ਪਰ ਨਹੀਂ ਉੱਥੇ ਵੀ ਨੀ ਹੈ। ਸੋ ਇਹ ਚੀਜ਼ਾਂ ਮੇਰਾ ਮੰਨਣਾ ਵੀ ਜ਼ਰੂਰੀ ਸਾਹਿਬ ਆ, ਪਰ ਸੀਕੁਐਂਸੀ ਚ ਹੋਣ ਤਾਂ ਜ਼ਿਆਦਾ ਵਧੀਆ ਰਹਿੰਦੇ ਆ। ਬਲਵੀਰ ਹਲਵਾਰ ਵੀ ਜੁੜੇ ਆ ਜੀ ਬ੍ਰਿਸਬਨ ਤੋਂ, ਕਹਿੰਦੇ ਵੀ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਹਾਜ਼ਰੀ ਕਬੂਲ ਕਰਨੀ ਵੀ ਬਹੁਤ ਵਧੀਆ ਜਾਣਕਾਰੀ ਪ੍ਰੋਗਰਾਮ ਭਰਪੂਰ ਹੈ ਜੀ। ਸੋ ਦਲਵੀਰ ਬਾਈ ਦਲਵੀਰ ਹਲਵਾਰ ਵੀ ਹਾਂਜੀ ਸੌਖਾ ਕਹਿਣਾ ਅੱਡ ਅੱਡ ਕਰਕੇ ਲਿਖ ਕੇ ਭੇਜਣ, ਨਹੀਂ ਸਾਡਾ ਥੋੜਾ ਜਿਹਾ ਮਿਕਸਅਪ ਹੋ ਜਾਂਦਾ, ਕੁਝ ਕੁ ਸ਼ਬਦ ਇਹੋ ਜਿਹੇ ਆ ਜਿਹੜੇ ਬੋਲਣੇ ਔਖੇ ਲੱਗਦੇ ਆ, ਪਰ ਹਲ ਤੇ ਬਾਰ ਵੀ ਇਹ ਸਭ ਤੋਂ ਵਧੀਆ ਬੋਲਣ ਦਾ ਤਰੀਕਾ ਤੇ ਦਲਵੀਰ ਹਲਵਾਰ ਜੀ ਸਾਹਿਬ। ਸੋ ਦੋਸਤੋ ਮੈਨੂੰ ਲੱਗਦਾ ਬ੍ਰੇਕ ਦਾ ਇੱਕ ਹੋਰ ਟਾਈਮ ਹੋ ਗਿਆ ਜੀ, ਗੀਤ ਸੁਣਨਾ, ਸਾਨੂੰ ਗੀਤ ਦੀਆਂ ਫਰਮਾਇਸ਼ਾਂ ਆਈਆਂ ਕਾਫੀ ਤੇ ਗੀਤ ਸੁਣਦੇ ਜੀ ਤੇ ਗੀਤ ਤੋਂ ਬਾਅਦ ਮੈਂ ਫੇਰ ਆਉਣਾ ਜੀ ਪ੍ਰੋਗਰਾਮ ਦੇ ਅਗਲੇ।
दो तकदीरा दो तकदीरा मिलिया तकदीरा मिलिया तकदीरा मिलिया एक लकीरा मिलिया एक लकीरा मिलिया ਧਰਤੀ ਅੱਜ ਪਰਲਾਂ ਵਿੱਚ ਕਲਾਵੇ
ਉਹ ਦਿਲ ਵਿੱਚ ਮੈਥੋਂ ਸੱਜਣਾ ਵੇ ਅੱਜ ਖੁਸ਼ੀ ਨਾ ਸਾਂਭੀ ਜਾਵੇ
ਜੀ ਕਰਦਾ ਅੱਜ ਸਾਰੀ ਧਰਤੀ ਪਰਲਾਂ ਵਿੱਚ ਕਲਾਵੇ ਹਾਂ ਪਰਲਾਂ ਵਿੱਚ ਕਲਾਵੇ
ਬਾਹੀ ਪਾ ਦੇ ਚੂੜਾ ਵੇ ਚੂੜਾ ਰੰਗ ਦਾ ਗੂੜਾ
ਬਾਹੀ ਪਾ ਲੈ ਚੂੜਾ ਨੀ ਚੂੜਾ ਰੰਗ ਦਾ ਕੂੜਾ ਤੇ ਤਲੀਆਂ ਲਾ ਲੈ
ਮੈਂ ਤਲੀਆਂ ਲਾ ਲਾ ਮੈਂ ਤੇ ਤਲੀਆਂ ਲਾ ਲਾ ਮੈਂ ਤੇ ਤਲੀਆਂ ਲਾ ਲਾ ਮੈਂ ਦੀ ਵੇ ਬੋਟੀ ਬਣ ਬਣ ਮੈਂ ਦੀ ਵੇ ਬੋਟੀ ਬਣ ਬਣ
ਸੱਚੀ ਪੀਲਾ
ਤੈਨੂੰ ਤੱਕ 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 ਜੀਲਾ ਮੈਂ ਮੇਰੀ ਉਮਰ ਤੈਨੂੰ ਲੱਗ ਜਾਵੇ
ਤੈਨੂੰ ਕੁੱਟ ਕੁੱਟ ਕਰਕੇ ਪੀਲਾ ਤੈਨੂੰ ਤੱਕਿਆ ਸਬਰ ਨਾ ਆਵੇ ਤੈਨੂੰ ਤੱਕਿਆ ਸਬਰ ਨਾ ਆਵੇ
ਉਹ ਜੇ ਦੁਨੀਆ ਨਾਰੀ ਵੇ ਲੱਗਦੀ ਪਿਆਰੀ ਹਰੀ
ਹੋ ਜੇ ਦੁਨੀਆ ਸਾਰੀ ਹੋ ਲੱਗਦੀ ਪਿਆਰੀ ਚਾਰੇ ਚੁਫੇਰੇ ਚਾਰ ਚੁਫੇਰੇ ਮੇਰੇ ਚਾਰ ਚੁਫੇਰੇ ਮੇਰੇ ਚਾਰ ਚੁਫੇਰੇ ਮੇਰੇ ਨਿਜਲ ਵੇ ਤੇਰੇ ਤੇਰੇ ਨਿਜਲ ਵੇ ਤੇਰੇ ਤੇਰੇ ਨਿਜਲ ਵੇ ਤੇਰੇ
ਅੱਡਾ ਘਰ ਨੀ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਇਨਸਾਫ ਜਦੋਂ ਨਾ ਦਿੰਦੀਆਂ, ਇਨਸਾਫ ਜਦੋਂ ਨਾ ਦਿੰਦੀਆਂ ਜ਼ਾਲਮ ਸਰਕਾਰਾਂ। ਚੁੱਕਿਆ ਖੰਡਾ ਚੁਣ ਚੁਣ ਕੇ ਵਿੱਚ ਮੱਸੇ ਨੇ ਸੀ ਕਹਿਰ ਮਚਾਇਆ ਬੱਕਰੇ ਵਾਂਗੂ ਦੁਸ਼ਤ ਨੂੰ ਸਿੰਘਾਂ ਚਟਕਾਇਆ ਹਰ ਮੰਦਰ ਵਿੱਚ ਮੱਸੇ ਨੇ ਸੀ ਕਹਿਰ ਮਚਾਇਆ ਬੱਕਰੇ ਵਾਂਗੂ ਦੁਸ਼ਤ ਨੂੰ ਸਿੰਘਾਂ ਚਟਕਾਇਆ ਨਾਰ ਮੱਸੇ ਦੀ ਪਿੱਟ ਦੀ ਨਾਰ ਮੱਸੇ ਦੀ ਪਿੱਟ ਦੀ ਤੱਕ ਖੂਨੀ ਤਾਰਾ
ਦੋਸਤੋ ਲੰਮਾ ਬ੍ਰੇਕ ਹੋ ਗਿਆ ਤੇ ਗੀਤ ਵੀ ਸੁਣ ਲਿਆ ਤੁਸੀਂ ਤੇ ਹੁਣ ਪ੍ਰੋਗਰਾਮ ਦੇ ਅਗਲੇ ਹਿੱਸੇ ਤੱਕ ਚੱਲੀਏ ਤਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਪਹਿਲਾਂ ਤਾਂ ਮੈਂ ਮੈਸੇਜ ਲੈਣਾ ਥੋੜੇ ਦੇਰ ਕੁਲਦੀਪ ਕੌਰ ਹੋਰਾਂ ਦਾ ਮੈਸੇਜ ਆਇਆ ਸੀ ਬ੍ਰਿਸਬਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ ਮਿੰਟੂ ਬਾਲ ਭਾਜੀ ਸਰਬਜੀਤ ਜੀ ਅਤੇ ਹਰਮਨ ਰੇਡੀਓ ਦੇ ਜਿਹੜੇ ਬੈਠੇ ਸਾਰੇ ਪਰਿਵਾਰ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਚੱਲ ਰਿਹਾ ਜੀ ਪ੍ਰੋਗਰਾਮ ਰਹੀ ਗੱਲ ਪਤੰਜਲੀ ਬਹੁਤ ਵਧੀਆ ਹੈ ਪਰ ਹਰ ਘਰ ਚ ਉਹਨਾਂ ਦਾ ਕੋਈ ਨਾ ਕੋਈ ਸਮਾਨ ਜ਼ਰੂਰ ਮਿਲਦਾ ਪਰ ਸਾਡਾ ਸਮਾਜ ਇਹਨੂੰ ਧਾਰਮਿਕ ਨਜ਼ਰੀਏ ਨਾਲ ਹੀ ਦੇਖਦਾ ਹੈ ਬਹੁਤੀ ਵਾਰ ਜੋ ਕਦੀ ਕਦੀ ਜਾਇਜ਼ ਜਿਹਾ ਵੀ ਲੱਗਦਾ ਕਿਉਂਕਿ ਜੇਕਰ ਇਹ ਸਭ ਕਾਰਜ ਕਿਸੇ ਬਾਬਾ ਨਾਨਕ ਜੀ ਦੇ ਸਿੱਖ ਵੱਲੋਂ ਕੀਤਾ ਹੁੰਦਾ ਤਾਂ ਇੰਨੀ ਸਰਕਾਰ ਨੂੰ ਮਦਦ ਨਾ ਮਿਲਦੀ ਬਾਕੀ ਭਾਜੀ ਪ੍ਰੋਗਰਾਮ ਜਾਰੀ ਰੱਖੋ ਸੁਣ ਰਹੇ ਹਾਂ ਤੇ ਬਾਕੀ ਜੀ ਸੁਰਿੰਦਰ ਸਿੰਘ ਜੀ ਉਹਨਾਂ ਦੀ ਅੱਜ ਸਪੀਚ ਦੀ ਜਾਣਕਾਰੀ ਭੇਜ ਰਹੀ ਹੈ ਬ੍ਰਿਸਬਨ ਵਾਸੀਆਂ ਨੂੰ ਬੇਨਤੀ ਹੈ ਜ਼ਰੂਰ ਸੁਣ ਆਇਓ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂਗੀ ਅੱਜ ਸੁਰਿੰਦਰ ਸਿੰਘ ਜਿਹੜੇ ਕਿ ਉਹਨਾਂ ਨੇ ਮੈਂ ਦੱਸਿਆ ਜਿਵੇਂ ਗੋਲਡ ਕੋਸਟ ਤੇ ਇੱਧਰ ਜਾਣਾ ਬ੍ਰਿਸਬਨ ਤੇ ਅੱਜ ਉਹ ਲੋਗਨ ਰੋਡ ਦੇ ਉੱਤੇ ਜਿਹੜੇ ਗੁਰਦੁਆਰਾ ਸਾਹਿਬ ਆ ਜੀ ਬ੍ਰਿਸਬਨ ਗੁਰਦੁਆਰਾ ਸਾਹਿਬ ਉੱਥੇ ਉਹ 6 ਵਜੇ ਉਹਨਾਂ ਦੀ ਸਪੀਚ ਰੱਖੀ ਹੋਈ ਹੈ ਜੀ ਅੱਜ ਤੇ ਸਾਰਿਆਂ ਨੂੰ ਬੇਨਤੀ ਆ ਜਿਹੜੇ ਵੀ ਸੱਜਣ ਮਿੱਤਰ ਉਹਨਾਂ ਨੂੰ ਦੇ ਜਿਹੜੇ ਸੁਣਨਾ ਚਾਹੁੰਦੇ ਆ ਉਹਨਾਂ ਦੇ ਵਿਚਾਰ ਸੁਣਨਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਸੁਣਨ ਪਹੁੰਚੋ ਜੀ ਤੇ ਉਹਨਾਂ ਲਈ ਜਸਜੋਤ ਸਿੰਘ ਸੁਖਰਾਜ ਸਿੰਘ ਬਲਜਿੰਦਰ ਸਿੰਘ ਤੇ ਗੁਰਲਾਲ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਤੇ ਇਹ ਅਸੀਂ ਜਾਣਕਾਰੀ ਅਸੀਂ ਵੀ ਸ਼ੇਅਰ ਕਰ ਦਾਂਗੇ ਤੁਸੀਂ ਉੱਥੋਂ ਲੈ ਸਕਦੇ ਹੋ ਤੇ 6 ਵਜੇ ਗੁਰਦੁਆਰਾ ਸਾਹਿਬ ਜਿਹੜੇ ਬ੍ਰਿਸਬਨ ਦੇ ਲੋਗਨ ਰੋਡ ਦੇ ਉੱਤੇ ਹੈਗੇ ਜੀ 8 ਮਾਈਲ ਪਲਾਨ ਕੁਈਨਜ਼ਲੈਂਡ ਦੇ ਵਿੱਚ ਉੱਥੇ ਉਹਨਾਂ ਦੀ ਜਿਹੜੀ ਸਪੀਚ ਰੱਖੀ ਹੋਈ ਆ ਸੋ ਸੁਰਿੰਦਰ ਸਿੰਘ ਹੋਰਾਂ ਦੇ ਮਾਮਲੇ ਚ ਜੇ ਮੈਂ ਥੋੜਾ ਬਹੁਤ ਕਹਾਂ ਤਾਂ ਬਹੁਤ ਥੋੜੇ ਪੱਤਰਕਾਰ ਰਹਿ ਗਏ ਆ ਜੀ ਜਿਹੜੇ ਬਾਕੀ ਨਾਲ ਗੱਲ ਕਰਦੇ ਆ ਜਿਹੜੇ ਬਿਨਾਂ ਮਤਲਬ ਵੀ ਗੱਲ ਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ ਜੇ ਬਾਹਲੀਆਂ ਗੱਲਾਂ ਤਾਂ ਦੇਖੋ ਕਰਨ ਦੀ ਲੋੜ ਨਹੀਂ ਪਰ ਮੈਂ ਇੱਕ ਜਨੀਕ ਉਦਾਹਰਨ ਉਹਨਾਂ ਨੂੰ ਦੇ ਦਿੰਦਾ ਕਿਉਂਕਿ ਮੇਰਾ ਉਹਨਾਂ ਨਾਲ ਕਾਫੀ ਫਿਰ ਤੋਂ ਬਾਹ ਵਾਸਤਾ ਤੇ ਕਾਫੀ ਵਧੀਆ ਸਾਡੇ ਸੱਜਣ ਮਿੱਤਰ ਨੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਪਾਂ ਪੰਜਾਬੀ ਅਖਬਾਰ ਦੇ ਵਿੱਚ ਪਚੀਸਾ ਦੇਸ਼ ਕੀ ਕਹਾਣੀ ਉਹ ਇਸ ਕਹਾਣੀ ਨਾਲ ਉਹਨਾਂ ਨੂੰ ਇੱਥੇ ਆਪਾਂ ਉਹਨਾਂ ਦੀ ਇੰਟਰੋਡਿਊਸ ਕੀਤਾ ਸੀਗਾ ਤੇ ਉਹ ਕਹਾਣੀ ਕਈ ਕਿਸ਼ਤਾਂ ਚ ਪੰਜਾਬੀ ਅਖਬਾਰ ਵਿੱਚ ਛਪੀ ਸੀ ਬਹੁਤ ਖੂਬਸੂਰਤ ਕਹਾਣੀ ਇਹਨਾਂ ਨੇ ਲਿਖੀ ਸੀ ਪਚੀਸਾ ਦੇਸ਼ ਕੀ ਦੇ ਮਾਮਲੇ ਚ ਉਹ ਜਿਹੜਾ ਪਚੀਸਾ ਦੇਸ਼ ਦੀ ਗੱਲ ਇਹ ਸੀ ਵੀ ਉਸ ਟਾਈਮ ਸੁਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਵੀ ਅਸੀਂ 25 ਸਾਲ ਰਾਜ ਕਰਾਂਗੇ ਤੇ ਉਹ ਉਸ ਤੇ ਇਹਨਾਂ ਨੇ ਪਚੀਸਾ ਉਹਨੂੰ 25 ਤੋਂ 25 ਸਾਲ ਰੱਖਿਆ ਸੀ ਇਹਦਾ ਨਾਮ ਤੇ ਉਹਦੇ ਉੱਤੇ ਇੱਕ ਜਿਹੜੀ ਇੱਕ ਦੂਰ ਅੰਦੇਸ਼ੀ ਨਾਲ ਲਿਖੀ ਹੋਈ ਬਹੁਤ ਹੀ ਕਟਾਕਸ਼ ਕਰਦੀ ਹੋਈ ਕਹਾਣੀ ਇਹਨਾਂ ਨੇ ਬੜੀ ਲੰਮੀ ਚੌੜੀ ਕਹਾਣੀ ਲਿਖੀ ਸੀ ਤੇ ਉਹ ਕਹਾਣੀ ਦੇ ਉੱਤੇ ਅਸੀਂ ਲੜੀਵਾਰ ਜਿਹੜਾ ਪੰਜਾਬੀ ਅਖਬਾਰ ਦੇ ਵਿੱਚ ਉਹਨੂੰ ਛਾਪਿਆ ਸੀ 3-4 ਸਾਲ ਪਹਿਲਾਂ ਦੀ ਗੱਲ ਆ ਪਰ ਜੇ ਹੁਣ ਗੱਲਬਾਤ ਕਰੀਏ ਤਾਂ ਉਹਨਾਂ ਜਿਹੜੀ ਮੈਂ ਇੱਕ ਗੱਲ ਜੇ ਉਹਨਾਂ ਦੀ ਕਹਾਂ ਵੀ ਦੂਜਿਆਂ ਨਾਲ ਉਸ ਕਾਉਂ ਜਿੰਨੀਕ ਆ ਉਸ ਗੱਲ ਦੇ ਵਿੱਚ ਉਹਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਉਸ ਉਦਾਹਰਨ ਨੂੰ ਤੁਸੀਂ ਆਪਦੇ ਆਪ ਉਹਨੂੰ ਕਰ ਲੈਣਾ ਗਾ ਉਸਨੂੰ ਉਹਦੇ ਤੇ ਵਿਚਾਰ ਤੁਸੀਂ ਆਪ ਕਰ ਲੈਣਾ ਕਿਉਂਕਿ ਮੈਂ ਤਾਂ ਆਪਦੇ ਬੰਦੇ ਵਿਚਾਰ ਕੀਤੇ ਹੋਏ ਆ ਮੈਨੂੰ ਤਾਂ ਪਤਾ ਹੀ ਆ ਵੀ ਕੀ ਚੀਜ਼ ਆ ਦੇਖੋ ਕਿਸੇ ਦੇ ਵੀ ਮਾਮਲੇ ਦੇ ਵਿੱਚ ਜੇ ਤੁਸੀਂ ਕੋਈ ਗੱਲ ਕਹਿੰਦੇ ਹੋ ਤਾਂ ਰਿਸਕ ਸਾਰਾ ਤੁਹਾਡਾ ਹੁੰਦਾ ਕਿਉਂਕਿ 4 ਦਿਨਾਂ ਨੂੰ ਉਹਨਾਂ ਜੇ ਕੋਈ ਵੀ ਬੰਦਾ ਕੋਈ ਕੁਛ ਕਰਦਾ ਤਾਂ ਤੁਸੀਂ ਉਹਦੇ ਜ਼ਿੰਮੇਵਾਰ ਹੋ ਜਾਂਦੇ ਹੋ ਵੀ ਤੁਸੀਂ ਤਾਂ ਇਹ ਕਹਿੰਦੇ ਸੀ ਏਦਾਂ ਗੱਲ ਹੋ ਜਾਂਦੀ ਆ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜੇ ਕਿਸੇ ਬੰਦੇ ਨੇ ਚੰਗਾ ਕੀਤਾ ਤਾਂ ਮੈਂ ਉਹਨੂੰ ਵੀ ਕੁੱਖ ਤੇ ਚੜ ਕੇ ਰੌਲਾ ਪਾਉਣਾ ਤੇ ਜੇ ਕਿਸੇ ਨੇ ਮਾੜਾ ਕੀਤਾ ਤਾਂ ਮੈਂ ਉਹਦਾ ਵੀ ਉਹਨਾਂ ਦੀ ਕਹਿਣਾ ਪਰ ਜੇ ਹੁਣ ਵੱਖਰਾ ਕਰਨ ਦੀ ਗੱਲ ਵੀ ਇੱਕ ਸਿੰਗਲ ਜਨੀਕ ਉਦਾਹਰਨ ਦੇਈਏ ਵੀ ਆਮ ਪੱਤਰਕਾਰਾਂ ਨਾਲੋਂ ਆਮ ਲੋਕਾਂ ਨਾਲੋਂ ਸੁਰਿੰਦਰ ਸਿੰਘ ਕਿਉਂ ਵੱਖਰੇ ਆ ਉਹਦਾ ਇੱਕੋ ਜਨੀਕ ਉਦਾਹਰਨ ਇਹ ਆ ਜੀ ਵੀ ਪਿਛਲੇ 2 ਸਾਲਾਂ ਦੌਰਾਨ ਬਹੁਤ ਸਾਰੇ ਨਾਮੀ ਗ੍ਰਾਮੀ ਪੱਤਰਕਾਰਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਲਾ ਲਓ, ਗੈਰ ਸਰਕਾਰੀ ਤੌਰ ਦੇ ਉੱਤੇ ਲਾ ਲਓ, ਫਸਾਉਣ ਦੀਆਂ ਗੱਲਾਂ ਆਈਆਂ ਜਾਂ ਫਸਣ ਦੀਆਂ ਗੱਲਾਂ ਆਈਆਂ, ਕੇਸ ਹੋਏ, ਜੇਲਾਂ ਹੋਈਆਂ, ਉਹਨਾਂ ਚ ਇੱਕ ਸੁਰਿੰਦਰ ਸਿੰਘ ਵੀ ਆ। ਦੇਖੋ ਪਿਛਲੇ 2 ਸਾਲਾਂ ਚ ਤੁਸੀਂ ਦੇਖੋਗੇ ਬਹੁਤ ਸਾਰੇ ਪੱਤਰਕਾਰਾਂ ਨੂੰ ਇਹੋ ਜਿਹਾ ਕੁਛ ਹੋਇਆ ਵੀ ਉਹ ਜੇਲਾਂ ਚ ਵੀ ਜਾਣਾ ਪਿਆ ਤੇ ਉਹਨਾਂ ਚ ਇੱਕ ਸੁਰਿੰਦਰ ਸਿੰਘ। ਪਰ ਹੁਣ ਫਰਕ ਇਸ ਗੱਲ ਦਾ ਆ ਗਿਆ, ਹਰ ਪੱਤਰਕਾਰ, ਹਰ ਬੰਦਾ ਆਪੋ ਆਪਦੇ ਕਰਮਾਂ ਕਾਰਨ, ਆਪੋ ਆਪਦੇ ਕਿਸੇ ਨਾ ਕਿਸੇ ਕਾਰਨ ਕਰਕੇ ਜੇਲ੍ਹ ਗਿਆ। ਪਰ ਉਹਨੇ ਬਣਾਇਆ ਕੀ ਦੁਨੀਆ ਕੋਲੇ, ਸੋਸ਼ਲ ਮੀਡੀਆ ਕੋਲੇ ਕੀ ਬਣਾਇਆ? ਉਹ ਇਹ ਕਿਹਾ ਗਿਆ ਵੀ ਸਰਕਾਰ ਦੇ ਖਿਲਾਫ ਬੋਲਣ ਦੇ ਨਤੀਜੇ ਆ, ਵੀ ਸਰਕਾਰ ਖਿਲਾਫ ਬੋਲਦਾ ਸੀ ਮੈਂ ਤਾਂ ਮੇਰੇ ਤੇ ਝੂਠਾ ਕੇਸ ਪਾ ਕੇ, ਜਾਲੀ ਕੇਸ ਪਾ ਕੇ ਮੈਨੂੰ ਅੰਦਰ ਸੱਟਿਆ ਗਿਆ। ਗੌਰ ਸੁਰਿੰਦਰ ਸਿੰਘ ਤੇ ਵੀ ਸੇਮ ਆਇਆ, ਸੁਰਿੰਦਰ ਸਿੰਘ ਜਿੰਨੇ ਕਰੜੇ ਸ਼ਬਦ ਦੂਜੇ ਪੱਤਰਕਾਰ ਬੋਲਦੇ ਵੀ ਨੀ ਸੀ, ਪਰ ਸੁਰਿੰਦਰ ਸਿੰਘ ਨੇ ਕਦੇ ਵੀ ਇਹ ਨੀ ਕਿਹਾ ਵੀ ਉਹਨੂੰ ਦੁਵੈਸ ਦੀ ਭਾਵਨਾ ਕਾਰਨ ਫਸਾਇਆ ਗਿਆ। ਉਹਨਾਂ ਨੇ ਸਰਿਆਮ ਇਹ ਗੱਲ ਮੰਨੀ ਵੀ ਉਹਨਾਂ ਦੀ ਇੱਕ ਪੁਰਾਣੀ ਇੱਕ ਕੇਸ ਸੀ ਜਿਹੜਾ ਜਿਹਦੇ ਵਿੱਚ ਉਹਨਾਂ ਦਾ ਚੱਲ ਰਿਹਾ ਸੀ ਕੇਸ, ਉਹਦੇ ਲਈ ਉਹਨਾਂ ਨੂੰ ਇੰਨਾ ਚਿਰ ਜੇਲ੍ਹ ਜਾਣਾ ਪਿਆ। ਉਹਨਾਂ ਨੇ ਉਸਦਾ ਕ੍ਰੈਡਿਟ ਨੀ ਲਿਆ। ਬਸ ਇੰਨੀ ਹੀ ਇੱਕ ਯੂਨੀਕ ਉਦਾਹਰਨ ਤੁਹਾਡੇ ਲਈ ਬਹੁਤ ਆ, ਤੁਸੀਂ ਬਾਕੀ ਤੁਸੀਂ ਆਪ ਕਹਿਣੇ ਹੋ। ਹੁਣ ਬਹੁਤ ਚਾਂਸ ਸੀ ਉਹਨਾਂ ਕੋਲੇ ਵੀ ਕ੍ਰੈਡਿਟ ਲੈਣ ਦੇ, ਕਿਉਂਕਿ ਉਹ ਕਰੜਾ ਬੋਲਦੇ ਸਨ, ਸਭ ਕੁਛ ਕਰਦੇ ਸਨ ਤੇ ਸਾਰੇ ਦਾ ਸਾਰਾ ਕ੍ਰੈਡਿਟ ਲੈ ਸਕਦੇ ਸੀ ਵੀ ਸਰਕਾਰ ਨੇ ਮੈਨੂੰ ਤਾਂ ਬਾਦਲਾਂ ਨੇ ਫੜ ਕੇ ਅੰਦਰ ਸੱਟਿਆ ਵੀ ਮੈਂ ਆਹ ਲਿਖਿਆ ਸੀ ਜਾਂ ਮੈਂ ਬੋਲਦਾ ਸੀ। ਪਰ ਨਹੀਂ, ਉਹਨਾਂ ਨੇ ਆਪਣਾ ਜਿਹੜਾ ਕਾਰਨ ਸੀ ਉਹੀ ਕਾਰਨ ਦੱਸਿਆ ਤੇ ਉਹਦੇ ਕਾਰਨ ਉਹਨਾਂ ਨੇ ਦੇਖਿਆ ਵੀ ਇਹ ਲੰਮਾ ਟਾਈਮ ਇਸ ਨੂੰ ਲਮਕਾਉਣ ਤੋਂ ਬਿਹਤਰ ਆ, ਜਿਹੜਾ ਜੇ ਕੋਈ ਗਲਤੀ ਹੋਈ ਆ ਜਾਂ ਗਲਤੀ ਕੀਤੀ ਆ ਜਾਂ ਗਲਤੀ ਸਰਕਾਰਾਂ ਦੀ ਨਜ਼ਰ ਚ ਗਲਤੀ ਹੋਈ ਆ ਤਾਂ ਉਹਨੂੰ ਭੁਗਤਣਾ ਹੀ ਪੈਣਾ ਤੇ ਉਹਨਾਂ ਨੇ ਉਹ ਭੁਗਤੀ ਆ ਤੇ ਉਹਦੇ ਤਹਿਤ ਉਹ ਵੀ ਜੇਲ੍ਹ ਚ ਰਹਿ ਕੇ ਆਏ ਆ। ਪਰ ਉਹਨਾਂ ਨੇ ਉਸ ਚੀਜ਼ ਦਾ ਕ੍ਰੈਡਿਟ ਨੀ ਲਿਆ। ਬਸ ਆਹੀ ਇੱਕ ਚੀਜ਼ ਉਹਨਾਂ ਨੂੰ ਆਮ ਲੋਕਾਂ ਨਾਲੋਂ ਵੱਖ ਕਰਦੀ ਆ ਤੇ ਇਸੇ ਕਰਕੇ ਮੈਂ ਵੀ ਉਹਨਾਂ ਦਾ ਕਦਰਦਾਨ ਆ ਜੀ ਤੇ ਜਦੋਂ ਵੀ ਮੈਨੂੰ ਟਾਈਮ ਚਾਂਸ ਮਿਲਦਾ ਤੇ ਮੈਂ ਉਹਨਾਂ ਨਾਲ ਜ਼ਰੂਰ ਸਮਾਂ ਗੁਜ਼ਾਰਦਾ ਤੇ ਕੱਲ ਵੀ ਮੈਂ ਉਹਨਾਂ ਨੂੰ ਵੱਡਾ ਲੰਮਾ ਚੌੜਾ ਲਾਂਭਾ ਦਿੱਤਾ ਵੀ ਤੁਸੀਂ ਭਾਈ ਮੇਰੇ ਕੋਲੇ ਆਉਣਾ ਸੀ, ਹਫ਼ਤਾ ਰੁਕਣਾ ਸੀ। ਉਹ ਕਹਿੰਦੇ ਨਹੀਂ ਹਫ਼ਤਾ ਨੀ, ਮੈਂ ਅਗਲੇ ਵਾਰੀ ਆਊਂਗਾ ਤੇ 15 ਮਿੰਟ ਰੁਕੂੰਗਾ। ਤੋ ਕੋਈ ਚੱਕਰ ਨੀ ਜੀ, ਅਗਲੇ ਵਾਰੀ ਆਵਾਂਗੇ ਤੇ ਅਗਲੇ ਵਾਰੀ ਫੇਰ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ। ਤੋ ਇਹ ਜੇ ਨੌਜਵਾਨਾਂ ਦਾ ਹੌਸਲਾ ਵਧਾਉਣਾ ਬਣਦਾ ਜੀ, ਵਧੀਆ ਕਾਰਜ ਕਰ ਰਹੇ ਆ, ਵਧੀਆ ਕੰਮ ਕਰ ਰਹੇ ਆ, ਇੱਕ ਆਵਾਜ਼ ਬਣੀ ਹੋਈ ਆ ਆਵਾਮ ਦੀ, ਕੌਮ ਦੀ, ਸਿੱਖ ਕੌਮ ਦੇ ਮਸਲਿਆਂ ਦੀ। ਸੋ ਇਹ ਆਵਾਜ਼ ਐਡੀ ਸੁਖਾਲੀ ਨਹੀਂ ਹੁੰਦੀ। ਜਿਹੜਾ ਇਹਦਾ ਪਿਛਲਾ ਪਿਛੋਕੜ ਆ ਉਹ ਮੈਨੂੰ ਪਤਾ, ਮੈਂ ਉਹਨਾਂ ਨੂੰ ਬਹੁਤ ਨਿੱਜੀ ਤੌਰ ਤੇ ਜਾਣਦਾ। ਉਹ ਕਾਫੀ ਜਿਹੜਾ ਸਖ਼ਤ ਦੌਰ ਦੇ ਵਿੱਚੋਂ ਲੰਘਣਾ ਪੈਂਦਾ ਹੁੰਦਾ ਇਹ ਜੇ ਰਾਹਾਂ ਤੇ ਤੁਰਨ ਲਈ। ਸੋ ਸਲੂਟ ਕਰਦੇ ਹਾਂ ਜੀ ਉਹਨਾਂ ਦੇ ਇਹਨਾਂ ਰਾਹਾਂ ਲਈ ਤੇ ਬੜਾ ਵਧੀਆ ਲੱਗਦਾ ਜਦੋਂ ਇਹ ਜੇ ਸੱਜਣ ਮਿੱਤਰ ਜਦੋਂ ਆਉਂਦੇ ਆ। ਸਾਡੇ ਤੋਂ ਥੋੜੀ ਜੀ ਇਸ ਵਾਰ ਟਾਈਮ ਦੀ ਮੈਨੇਜਮੈਂਟ ਨਹੀਂ ਹੋ ਸਕੀ, ਭਾਵੇਂ ਅਮਰਦੀਪ ਹੋਰਾਂ ਨੇ ਬੜੀ ਖੂਬਸੂਰਤ ਇੰਟਰਵਿਊ ਉਹਨਾਂ ਨਾਲ ਕੀਤੀ ਹੈ, ਪਰ ਜੇ ਲਾਈਵ ਆਉਂਦੇ ਤਾਂ ਗੱਲ ਹੋਰ ਬਾਤ ਹੋਣੀ ਸੀ। ਕੋਸ਼ਿਸ਼ ਕਰਾਂਗੇ ਜੀ ਅਗਲੇ ਵਾਰੀ ਸਹੀ, ਪਰ ਜੇ ਬ੍ਰਿਜਗਨ ਉੱਤੇ ਰਹਿੰਦੇ ਹੋ ਤੁਸੀਂ ਤਾਂ ਅੱਜ ਜ਼ਰੂਰ ਲਾਈਵ ਸੁਣ ਜਾਏ ਉਹਨਾਂ ਨੂੰ। ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸ਼ੁਭ ਸਵੇਰ, ਵੀ ਇੰਜੋਏ ਯੂਅਰ ਪ੍ਰੋਗਰਾਮ। ਸੋ ਮਿਹਰਬਾਨੀ ਜੀ ਜੇ ਤੁਸੀਂ ਇੰਜੋਏ ਕਰਦੇ ਹੋ ਤਾਂ। ਮਹਿੰਦਰ ਸਿੰਘ ਹਾਂਸ ਜੁੜੇ ਜੀ ਬ੍ਰਹਮਪੁਰ ਵਾਲੇ ਤੇ ਸਤਿ ਸ੍ਰੀ ਅਕਾਲ, ਕਹਿੰਦੇ ਗੁੱਡ ਇਨਫੋਰਮੇਸ਼ਨ, ਥੈਂਕਸ। ਸੋ ਬਹੁਤ ਮਿਹਰਬਾਨੀ ਬ੍ਰਹਮਪੁਰ ਵਾਲਿਓ, ਤੁਸੀਂ ਪ੍ਰੋਗਰਾਮ ਪਸੰਦ ਕੀਤਾ। ਤੇ ਨਪਿੰਦਰ ਰਹਿਲ ਜੁੜਿਆ ਜੀ ਮਲਬਲ ਤੋਂ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਸਾਹਿਬ ਜੀ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ। ਕੰਮ ਕਰ ਰਿਹਾ ਜੀ ਪ੍ਰੋਗਰਾਮ ਬਹੁਤ ਵਧੀਆ, ਜਾਣਕਾਰੀ ਭਰਪੂਰ ਚੱਲ ਰਿਹਾ ਜੀ, ਧੰਨਵਾਦ ਜੀ, ਰੱਬ ਸਾਹਮਣਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਸੋ ਬਹੁਤ ਮਿਹਰਬਾਨੀ ਨਪਿੰਦਰ ਬਾਈ, ਤੁਸੀਂ ਕੰਮ ਦੌਰਾਨ ਸਾਡੇ ਨਾਲ ਜੁੜੇ ਹੋ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਨਾ ਇੰਟਰਵਿਊ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ, ਮੈਂ ਇਹਨਾਂ ਨੇ ਮੈਨੂੰ ਜਿਹੜਾ ਹੁਣ ਤੋਂ 10 ਮਿੰਟਾਂ ਬਾਅਦ ਦਾ ਟਾਈਮ ਦਿੱਤਾ ਤੇ ਬੜੀ ਅਹਿਮ ਸ਼ਖਸੀਅਤ ਆ ਤੇ ਹਰ ਬੰਦਾ ਕਹਿੰਦਾ ਵੀ ਮੈਂ ਫਲਾਨੀ ਕੇਸ ਦਾ ਚਸ਼ਮਦੀਦ ਗਵਾਹ ਤੇ, ਪਰ ਕਈ ਵਾਰ ਗੱਲਾਂ ਬਾਤਾਂ ਮੌਕੇ ਤੇ ਬੰਦਾ ਕਰ ਨੀ ਪਾਉਂਦਾ ਜਾਂ ਉਹ ਕਹਿ ਨੀ ਸਕਦਾ ਜਾਂ ਸਾਨੂੰ ਯਕੀਨ ਨੀ ਆਉਂਦਾ। ਪਰ ਸਾਨੂੰ ਪਿਛਲੇ ਦਿਨੀ ਬਹੁਤ ਇੱਕ ਸੱਜਣ ਮਿੱਤਰ ਨਾਲ ਸੰਪਰਕ ਕਰਵਾਇਆ ਬਾਈ ਦੀਪਜੋਤ ਸਿਡਨੀ ਹੋਰਾਂ ਨੇ, ਤੇ ਜਿਹੜੇ ਕਿ ਵਾਕਿਆ ਹੀ ਦਿੱਲੀ ਦੇ ਜਿਹੜਾ ਜੈਨੋਸਾਈਡ ਹੋਇਆ ਉਹਦੇ ਚਸ਼ਮਦੀਦ ਗਵਾਹ ਨੇ ਤੇ ਉਹ ਚਾਹੁੰਦੇ ਆ ਵੀ ਉਹ ਜਿੱਥੇ ਵੀ ਉਹਨਾਂ ਨੂੰ ਕਹੋ ਗਵਾਹੀ ਦੇਣ ਲਈ ਤਿਆਰ ਆ ਤੇ ਆਪਣੀ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਅੱਖੀਂ ਦੇਖੀਆਂ ਕੰਨੀ ਸੁਣੀਆਂ ਉਹ ਸ਼ੇਅਰ ਕਰਨ ਨੂੰ ਤਿਆਰ ਆ। ਤੇ ਅੱਜ ਉਹਨਾਂ ਨੂੰ ਅਸੀਂ ਰੇਡੀਓ ਤੇ ਬੇਨਤੀ ਕੀਤੀ ਸੀ ਵੀ ਕੁਛ ਚਿਰ ਆਇਓ ਤੇ ਜ਼ਰੂਰ ਰੇਡੀਓ ਦੇ ਉੱਤੇ ਆਪਣੀ ਜਿਹੜੀ ਉਸ ਟਾਈਮ ਦੀ ਜਿਹੜੀ ਰੀਅਲ ਫਸਟ ਹੈਂਡ ਜਿਹੜੀ ਇਨਫੋਰਮੇਸ਼ਨ ਆ ਉਹ ਪਾਸ ਕਰੇ। ਈਵਨ ਉਹ ਮੈਨੂੰ ਦੱਸਣਾ ਚਾਹੁੰਦੇ ਸੀ ਆਪਣੀ ਇਨਫੋਰਮੇਸ਼ਨ, ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਏਦਾਂ ਨਹੀਂ ਸੁਣਦਾ, ਆਪਾਂ ਰੇਡੀਓ ਤੇ ਹੀ ਸੁਣਾਂਗੇ ਤੁਸੀਂ ਰੇਡੀਓ ਤੇ ਆਏ ਹੋ ਤੇ ਮੈਂ ਕੋਸ਼ਿਸ਼ ਕਰਦਾ ਵੀ ਹੁਣ ਤੋਂ 10 ਮਿੰਟਾਂ ਬਾਅਦ ਉਹਨਾਂ ਨੂੰ ਵੀ ਲੈਣੇ ਆ ਪਰ ਇਹ 10 ਮਿੰਟਾਂ ਦੇ ਵਿੱਚ ਮੈਂ ਜਿਹੜਾ ਅੱਜ ਦੇ ਟੌਪਿਕ ਤੇ ਗੱਲ ਸ਼ੁਰੂ ਕੀਤੀ ਸੀ ਨਾ ਉਹ ਗੱਲ ਚੱਲਦੀ ਚੱਲਦੀ ਰਾਮਦੇਵ ਵਾਲੇ ਪਾਸੇ ਚੱਲ ਗਈ ਕੋਈ ਪ੍ਰੀ ਪਲਾਨ ਨਹੀਂ ਸੀ ਪਰ ਮੈਂ ਦੂਜੇ ਪਾਸੇ ਜਿਹੜੀ ਗੱਲ ਇਹ ਕੀਤੀ ਸੀ ਵੀ ਅਸੀਂ ਨਾ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਬਿਜ਼ਨਸ ਦੀ ਸੈਟਅਪ ਦੇ ਵਿੱਚ ਇਹ ਨਾ ਸੋਚੀਏ ਵੀ ਭਾਈ ਜੇ ਮੈਂ ਇਹਨੂੰ ਸੈਟਅਪ ਕਰਾਤੀ ਤਾਂ ਮੇਰਾ ਨੁਕਸਾਨ ਕਰੂਗਾ ਜਾਂ ਮੈਂ ਇਹਨੂੰ ਮੇਰੇ ਬਰਾਬਰ ਕੰਪੀਟੀਟਰ ਖੜਾ ਹੋ ਜਾਊਗਾ ਇਹ ਗੱਲ ਨਹੀਂ ਹੈ ਹਰ ਬੰਦੇ ਦੇ ਆਪਦੇ ਕਰਮ ਆ ਆਪਦਾ ਮੁਕੱਦਰ ਆ ਉਹਨੇ ਆਪਦਾ ਖਾਣਾ ਉਹਨੇ ਆਪਦਾ ਤਰੀਕੇ ਨਾਲ ਕਰਨਾ ਜੇ ਤੁਸੀਂ ਬੇਸਿਕ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰ ਦੋਗੇ ਕੋਈ ਫਰਕ ਨਹੀਂ ਪੈਂਦਾ ਜੇ ਹੁਣ ਇੱਥੇ ਮੈਂ ਫਾਰਮ ਲਿਆ ਤੇ ਮੈਨੂੰ ਫਾਰਮ ਦੇ ਵਿੱਚ ਮੇਰੇ ਸਾਰੇ ਸੱਜਣ ਮਿੱਤਰ ਦੱਸ ਦਿੰਦੇ ਆ ਬਈ ਯਾਰ ਰੇਹ ਪਾਉਣੀ ਆ ਸਪਰੇ ਕਰਨੀ ਆ ਜੀ ਹੁਣ ਤੂੰ ਆਹ ਕਰ ਲਾ ਹੁਣ ਉਹ ਕਰ ਲਾ ਕੋਈ ਫਰਕ ਨਹੀਂ ਪੈਂਦਾ ਕੋਈ ਉਹਨਾਂ ਨਾਲ ਇਹ ਨਹੀਂ ਆ ਵੀ ਉਹਨਾਂ ਸੰਤਰੇ ਵਿਕਣ ਹਟ ਜਾਣਗੇ ਤੇ ਮੇਰੇ ਹੀ ਵਿਕਣ ਲੱਗ ਜਾਣਗੇ ਨਹੀਂ ਮੇਰੇ ਕਰਮਾਂ ਦੇ ਮੈਨੂੰ ਮਿਲਣੇ ਆ ਤੁਹਾਡੇ ਕਰਮਾਂ ਦੇ ਤੁਹਾਨੂੰ ਮਿਲਣੇ ਆ ਕੋਈ ਵੀ ਬਿਜ਼ਨਸ ਕੁਝ ਵੀ ਚੀਜ਼ ਆ ਉਹਦੀਆਂ ਜਿਹੜੀਆਂ ਊਨਤਾਂ ਹੀ ਆ ਉਹਦੇ ਚ ਆਉਂਦੀਆਂ ਠੋਕਰਾਂ ਜ਼ਰੂਰ ਅਗਲੇ ਨੂੰ ਦੱਸੋ ਉਹਦੇ ਉਹਦੇ ਜਿਹੜੇ ਪੋਜ਼ਿਟਿਵ ਪੱਖ ਵੀ ਜ਼ਰੂਰ ਦੱਸੋ ਪਰ ਜਿਹੜੀਆਂ ਦੇ ਵਿੱਚ ਨੈਗੇਟਿਵ ਪੱਖ ਤੁਸੀਂ ਝੱਲੇ ਆ ਤੇ ਕੋਸ਼ਿਸ਼ ਕਰੋ ਅਗਲੇ ਨੂੰ ਖੇਡਾ ਵੱਜਣ ਤੋਂ ਬਚਾਓ ਤੁਸੀਂ ਤਾਂ ਖੇਡਾ ਖਾ ਲਿਆ ਅਗਲੇ ਨੂੰ ਨਾ ਖੇਡਾ ਵੱਜੇ ਇਹਦੇ ਲਈ ਇਹੀ ਤੁਹਾਡੀ ਅਸਲੀਅਤ ਦੇ ਵਿੱਚ ਮੇਰਾ ਮੰਨਣਾ ਇਹ ਆ ਇਹ ਨੀਅਤ ਨੀਤੀ ਹੁੰਦੀ ਹੈ ਤੇ ਇਹਨੂੰ ਫਲ ਲੱਗਦਾ ਜਿਹੜਾ ਫਲ ਆ ਨਾ ਉਹ ਜੇ ਅਸੀਂ ਕਹੀਏ ਕਈ ਵਾਰੀ ਹੋਰ ਪਾਸਿਓਂ ਮਿਲਣਾ ਹੁੰਦਾ ਅਸੀਂ ਸਾਨੂੰ ਨਾ ਹੋ ਸਕਦੀ ਹੈ ਕਈ ਵਾਰੀ ਨਾ ਪਰਖ ਦੀ ਘੜੀ ਹੁੰਦੀ ਹੈ ਤੇ ਪਰਖ ਦੀ ਘੜੀ ਸਾਨੂੰ $50 ਡਿੱਗੇ ਚਾਹੁੰਦੇ ਆ ਮੰਨ ਲਓ ਤਾਂ ਉਹ ਅਸੀਂ 50 ਚੱਕ ਕੇ ਖੁਸ਼ ਹੋ ਜਾਂਦੇ ਹਾਂ ਪਰ ਮੈਨੂੰ ਲੱਗਦਾ ਕਈ ਵਾਰੀ ਉਹ ਤੁਹਾਨੂੰ ਪਰਖ ਹੁੰਦੀ ਹੈ ਤੁਹਾਨੂੰ ਮਿਲਣਾ ਤਾਂ 5000 ਹੁੰਦਾ ਤੇ ਤੁਸੀਂ ਉਹ 50 ਦੇ ਲਾਲਚ ਚ ਆ ਕੇ ਤੇ ਆਪਦਾ 5000 ਗਵਾ ਲੈਂਦੇ ਹੋ ਤੋ ਇਸ ਨਜ਼ਰੀਏ ਨਾਲ ਦੇਖਿਆ ਕਰੋ ਕੋਈ ਵੀ ਚੀਜ਼ ਛੋਟੇ ਲਾਲਚ ਛੋਟੀ ਗੱਲ ਚ ਆਉਣ ਤੋਂ ਬਿਹਤਰ ਇਹ ਦੇਖੋ ਵੀ ਤੁਹਾਡਾ ਤਾਂ ਕੋਈ ਵੱਡਾ ਬੈਨੀਫਿਟ ਹੋਣਾ ਤੁਸੀਂ ਉਸ ਰਾਹ ਤੁਰੋ ਛੋਟੇ ਦੇ ਰਾਹ ਨਾਲ ਪਾਓ ਵੱਡੇ ਰਾਹ ਨੂੰ ਤੁਰੋ ਤੋ ਜੇ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਕਿਸੇ ਨੂੰ ਮਦਦ ਕਰਦੇ ਹੋ ਇੱਕ ਤਾਂ ਤੁਹਾਨੂੰ ਰੂਹਾਨੀਅਤ ਤੌਰ ਤੇ ਸਕੂਨ ਮਿਲਦਾ ਤੁਹਾਨੂੰ ਵੀ ਲੱਗਦਾ ਵੀ ਮੈਂ ਹੈਲਪ ਕੀਤੀ ਹੈ ਕਿਸੇ ਦੀ ਤੁਹਾਨੂੰ ਆਪਣੇ ਆਪ ਚ ਖੁਸ਼ੀ ਮਹਿਸੂਸ ਹੁੰਦੀ ਆ ਤੇ ਦੂਜਾ ਤੁਸੀਂ ਜਿਹੜੀ ਇੱਕ ਲੇਖੇ ਜੋਖੇ ਹੈ ਨਾ ਕਰਮਾਂ ਦੇ ਜੋ ਰੱਬ ਨੂੰ ਮੰਨਣ ਵਾਲੇ ਲੋਕ ਉਹਨਾਂ ਲਈ ਇਹ ਗੱਲ ਜਿਹੜੇ ਬੰਦੇ ਰੱਬ ਤੋਂ ਮੁਨਕਰ ਉਹਨਾਂ ਲਈ ਤਾਂ ਇਹ ਗੱਲਾਂ ਹੀ ਹੈ ਨੀ ਉਹ ਤਾਂ ਆਪਣਾ ਰੇਡੀਓ ਬਹੁਣ ਤੋਂ ਬੰਦ ਕਰ ਸਕਦੇ ਉਹਨਾਂ ਨਾਲ ਤਾਂ ਉਹਨਾਂ ਲਈ ਤਾਂ ਇਹ ਰੇਡੀਓ ਹੈ ਹੀ ਨੀ ਗਾ ਸਹੀ ਮਾਇਨੇ ਚ ਦੇਖਿਆ ਜਾਵੇਗਾ ਤਾਂ ਇਹ ਉਹ ਰੱਬ ਨੂੰ ਮੰਨਣ ਵਾਲਿਆਂ ਲਈ ਇਹ ਹੈ ਵੀ ਉਹ ਜ਼ਰੂਰ ਇਸ ਚੀਜ਼ ਨੂੰ ਧਿਆਨ ਚ ਰੱਖਣ ਵੀ ਜੇ ਤੁਹਾਡਾ ਹੱਕ ਆ ਤੁਹਾਡੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲ ਜਾਣੀਆਂ ਜੇ ਕਹੋ ਤੁਸੀਂ ਸਿਆਣਪ ਨਾਲ ਲੈ ਲਓਗੇ ਸਿਆਣੇ ਇੱਥੇ ਬਹੁਤ ਹੋ ਤੁਰ ਗਏ ਉਹ ਕੁਛ ਨੀ ਲੈ ਸਕੇ ਤੇ ਨਾ ਲੈ ਸਕਣ ਤੋ ਕੋਸ਼ਿਸ਼ ਕਰਿਆ ਕਰੋ ਜੇ ਕੋਈ ਸੱਜਣ ਮਿੱਤਰ ਕਿਤੇ ਵੀ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਿਹਾ ਕਰਨਾ ਚਾਹੁੰਦਾ ਤਾਂ ਉਹਨੂੰ ਤੁਸੀਂ ਸਹੀ ਢੰਗ ਨਾਲ ਗਾਈਡ ਕਰੋ ਮੇਰੇ ਕੋਲੇ ਹਰ ਰੋਜ਼ 10 ਫੋਨ ਆਉਂਦੇ ਆ ਖੇਤੀ ਦੇ ਮਾਮਲੇ ਚ ਆਉਂਦੇ ਆ ਹਰ ਬਿਜ਼ਨਸ ਦੇ ਮਾਮਲੇ ਚ ਆਉਂਦੇ ਆ ਮੈਨੂੰ ਜਿੰਨੀ ਕੁ ਨੌਲੇਜ ਹੁੰਦੀ ਆ ਮੈਂ ਦੱਸਦਾ ਫਿਰ ਉਸ ਤੋਂ ਬਾਅਦ ਮੈਂ ਮੇਰੀ ਆਦਤ ਇਹ ਆ ਵੀ ਮੈਂ ਅਗਲੇ ਨੂੰ ਕਹਿਣਾ ਵੀ ਜੇ ਤੁਸੀਂ ਆਹ ਕੰਮ ਕਰਨਾ ਚਾਹੁੰਦੇ ਹੋ ਤਾਂ ਫਲਾਨੇ ਬੰਦੇ ਨੂੰ ਕਾਲ ਕਰੋ ਹੁਣ ਮੰਨ ਲਓ ਵੀ ਕੋਈ ਗਰੋਸਰੀ ਸ਼ਾਪ ਖੋਲਣੀ ਚਾਹੁੰਦਾ ਤਾਂ ਮੈਂ ਉਹਦੀ ਕਹਿ ਦਿੰਦਾ ਵੀ ਭਾਈ ਬਾਈ ਮੱਲੀ ਆ ਉਹਨਾਂ ਨੂੰ ਬਲਕਾਰ ਮੱਲੀ ਉਹ ਸ਼ੌਪ ਕਰਦੇ ਰਹੇ ਆ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੈਨੂਨ ਬੰਦੇ ਆ ਸਹੀ ਰਾਏ ਦੇਣਗੇ ਤੇ ਉਹਨਾਂ ਨੂੰ ਗੱਲ ਕਰੋ ਜੇ ਕੋਈ ਕਿਸੇ ਹੋਰ ਗੱਲ ਦੀ ਹੁੰਦੀ ਹੈ ਤਾਂ ਮੈਂ ਉਸ ਢੰਗ ਨਾਲ ਉਹਦੀ ਕਹਿਣਾ ਅਗਲੇ ਨੂੰ ਵੀ ਕਹਿਣਾ ਵੀ ਭਾਈ ਆਪਣੇ ਬੰਦੇ ਇਹਨਾਂ ਨੂੰ ਜੈਨੂਨ ਰਾਏ ਦਿਓ ਤੋ ਇਸ ਢੰਗ ਨਾਲ ਜੇ ਤੁਸੀਂ ਮੰਨ ਲਓ ਕੋਈ ਰੈਸਟੋਰੈਂਟ ਖੋਲਣਾ ਰੈਸਟੋਰੈਂਟ ਖੋਲਣ ਲੱਗਿਆ ਬੰਦਾ ਖੋਲ ਲੈਂਦਾ ਬਣਿਆ ਬਣਿਆ ਲੈ ਲੈਂਦਾ ਹੋਰ ਕਰ ਲੈਂਦਾ ਪਰ ਜਿਹੜੀਆਂ ਉਹਦੀ ਦਿੱਕਤਾਂ ਆਉਂਦੀਆਂ ਨਿੱਕੀਆਂ ਨਿੱਕੀਆਂ ਉਹ ਜਿੰਨਾ ਚਿਰ ਉਹਦੇ ਵਿੱਚ ਵੀ ਗੁਜ਼ਰਿਆ ਨਹੀਂ ਹੁੰਦਾ ਉਨਾ ਚਿਰ ਉਹਨੂੰ ਨਹੀਂ ਪਤਾ ਹੁੰਦਾ ਤੇ ਜੇ ਤੁਸੀਂ ਗੁਜ਼ਰੇ ਹੋ ਤਾਂ ਜੇ ਤੁਸੀਂ ਅਗਲੇ ਨੂੰ ਇੱਕ ਛੇਡਾ ਖਾਣ ਤੋਂ ਬਚਾ ਲਓਗੇ ਉਹਦੇ 'ਚ ਤੁਹਾਨੂੰ ਖੁਸ਼ੀ ਵੱਧ ਮਿਲੂਗੀ ਜੇ ਇਸ ਗੱਲ ਤੇ ਕਈ ਮੈਂ ਸੁਣਿਆ ਆਮ ਹੀ ਗੱਲਾਂ ਹੁੰਦੀਆਂ ਦੇਖਦਾ ਮੈਂ ਮਹਿਫਲਾਂ ਦੇ ਲੈ ਫਲਾਨੇ ਨੇ ਖੋਲ ਲਿਆ ਰੈਸਟੋਰੈਂਟ ਹੁਣ ਲੱਗੋ ਨਾ ਪਤਾ ਜਦੋਂ ਉਹਨੂੰ ਲੱਗਿਆ ਪਤਾ ਸ਼ੱਕ ਦਾ ਜੇ ਆ ਫਲਾਨਾ ਧਿਮਕਾ ਐਂ ਕਰ ਕਰਕੇ ਮੁਸ਼ਕਲੀਆਂ ਰੱਖਦੇ ਆ ਨਹੀਂ ਉਹਦੇ 'ਚ ਕੋਈ ਵਡਿਆਈ ਨਹੀਂ ਹੈ ਜੇ ਤੁਸੀਂ ਕੋਈ ਠੇਡਾ ਖਾਧਾ ਤੁਸੀਂ ਅਗਲੇ ਨੂੰ ਠੇਡੇ ਤੋਂ ਬਚਾਓ ਇਹੀ ਇੱਕ ਚੇਨ ਆ ਇਹੀ ਇੱਕ ਲੜੀ ਆ ਇਸੇ ਨਾਲ ਹੀ ਤੁਸੀਂ ਦੁਨੀਆਂ ਦਾ ਇਹ ਆਪਣਾ ਸਮਾਂ ਕਾਲ ਆ ਉਹ ਖੁਦ ਵੀ ਚੰਗਾ ਬਣਾਓ ਆਪਦੇ ਆਲੇ ਦੁਆਲੇ ਲਈ ਵੀ ਚੰਗਾ ਬਣਾਓ ਇਹ ਇੱਕ ਸਰਲ ਤਰੀਕਾ ਤੇ ਅੱਗੇ ਵਧਣ ਦਾ ਰਲ ਮਿਲ ਕੇ ਅੱਗੇ ਵਧਣ ਦਾ ਪਰ ਥੋੜੀ ਜਿਹੀ ਅਨਫੋਰਚੁਨੇਟਲੀ ਆ ਜਾਂਦੀ ਹੈ ਗੱਲ ਵੀ ਅਸੀਂ ਚਾਹੁੰਦੇ ਹਾਂ ਵੀ ਜੋ ਕੁਛ ਹੋਵੇ ਉਹ ਮੈਂ ਹੋਵਾਂ ਮੈਂ ਮੇਰਾ ਹੀ ਮੇਰਾ ਹੋਵੇ ਜਾਂ ਹੋਰ ਦੂਜੇ ਦਾ ਨਾ ਹੋਵੇ ਦੂਜਾ ਕਾਮਯਾਬ ਨਾ ਹੋ ਜੇ ਉਹਨੂੰ ਅਸੀਂ ਕਿਵੇਂ ਰੋਕਣਾ ਕਾਮਯਾਬੀ ਤੋਂ ਇਸ ਪਾਸੇ ਅਸੀਂ ਮਰਜ਼ੀ ਆਪਣੀ ਜ਼ਿਆਦਾ ਲਾਉਣੇ ਆ ਤੇ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਮੈਂ ਟਰਾਈ ਕਰਦਾ ਉਹਨਾਂ ਨੂੰ ਲੈਣ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਗੱਲਾਂ ਹੋਈਆਂ ਜੀ ਅਗਲਾ ਦਿਸ਼ਾ ਆਪਾਂ ਕੁਛ ਜੇ ਆਪਣੇ ਉਹਨਾਂ ਨਾਲ ਸੰਪਰਕ ਬਣਦਾ ਤਾਂ ਅਗਲਾ ਵਿਛਲਾ ਵਿਸ਼ਾ ਜਿਹੜਾ ਸੀਰੀਅਸ ਵਿਸ਼ਾ ਉਹਦੇ ਚ ਉਹਨਾਂ ਨਾਲ 10-20 ਮਿੰਟ ਜਿਹੜੀ ਗੱਲਬਾਤ ਕਰਨੀ ਆ। ਪਰ ਹੁਣ ਤੱਕ ਦੇ ਵਿਸ਼ੇ ਦੇ ਵਿੱਚ ਹੋ ਸਕਦਾ ਵੀ ਮੈਂ ਬੇਲੋੜਾ ਕਿਸੇ ਨੂੰ ਸਲਾਹ ਗਿਆ ਹੋਵਾਂ, ਹੋ ਸਕਦਾ ਮੈਂ ਬੇਲੋੜਾ ਕਿਸੇ ਦੀ ਵਕਾਲਤ ਕਰ ਗਿਆ ਹੋਵਾਂ, ਉਸ ਲਈ ਮਾਫ਼ੀ ਚਾਹੁੰਦਾ ਜੀ। ਜਿੰਨੀ ਕੁ ਤੁਹਾਨੂੰ ਲੱਗਿਆ ਵੀ ਮੇਰੀ ਗੱਲ ਜਾਇਜ਼ ਸੀ ਇੰਨੀ ਕੁ ਰੱਖ ਲਿਓ, ਸਾਰੀ ਗੱਲ ਮੈਂ ਤੁਹਾਡੇ ਤੇ ਨਹੀਂ ਥੋਪਦਾ, ਸਾਰੀ ਗੱਲ ਬਾਕੀ ਮੇਰੀ ਗੱਲ ਮੈਨੂੰ ਮੋੜ ਦਿਓ, ਕੋਈ ਇਹਦੇ ਚ ਮੈਨੂੰ ਜ਼ਿਲ੍ਹਾ ਸ਼ਿਕਵਾ ਨਹੀਂ ਹੈ। ਤੇ ਤੁਸੀਂ ਹੁਣ ਪ੍ਰੋਗਰਾਮ ਸੁਣਦੇ ਰਹੋ ਤੇ ਮੈਂ ਕੋਸ਼ਿਸ਼ ਕਰਦਾ ਵੀ ਸਾਡੇ ਇੱਥੇ ਮਹਿਮਾਨ ਨੂੰ ਜੇ ਮੈਂ ਲੈ ਪਾਇਆ ਤਾਂ ਹੁਣ ਤੋਂ 5 ਮਿੰਟਾਂ ਦਾ ਬਾਅਦ ਉਹਨਾਂ ਨਾਲ ਜਿਹੜੀ ਮੇਰੀ ਕਮਿਟਮੈਂਟ ਹੈ। ਤੇ ਇਹਨੇ ਇਸ ਦੌਰਾਨ ਚ ਆਪਾਂ ਇੱਕ ਗੀਤ ਕੋਈ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਉਹਨਾਂ ਦੀ ਮਹਿਮਾਨ ਦੇ ਨਾਲ।
ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ।
ਸ੍ਰੀ ਅਕਾਲ ਜੀ। ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਦੋਸਤੋ, ਪ੍ਰੋਗਰਾਮ ਚੱਲ ਰਿਹਾ ਵਹਿਰਾ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਰਿਵਰਲੈਂਡ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਜਿੱਦਾਂ ਕਿ ਤੁਹਾਡੇ ਨਾਲ ਜੀ ਅਸੀਂ ਅੱਜ ਇੱਕ ਅਹਿਮ ਸਿੱਖੀਅਤ ਨਾਲ ਗੱਲਬਾਤ ਕਰਾਉਣੀ ਹੈ। ਇੱਕ ਉਸ ਦੁਖਾਂਤ ਬਾਰੇ ਗੱਲਬਾਤ ਕਰਨੀ ਆ ਜੋ ਦੁਖਾਂਤ ਅੱਜ ਤੋਂ 30 ਤੋਂ ਵੀ ਵੱਧ ਵਰਿਆਂ ਤੋਂ ਪਹਿਲਾਂ ਵਾਪਰਿਆ, ਪਰ ਉਸ ਦੁਖਾਂਤ ਦੀ ਜਿਹੜੀ ਪੀੜ ਆ ਉਹ ਅੱਜ ਵੀ ਸਾਡੇ ਸੀਨਿਆਂ ਚ, ਕਿਉਂਕਿ ਸਾਨੂੰ ਇਨਸਾਫ਼ ਨੀ ਮਿਲਿਆ। ਇਨਸਾਫ਼ ਕਿਉਂ ਨੀ ਮਿਲਿਆ? ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਘਾਟਾਂ, ਕਮੀਆਂ ਜਾਂ ਮੌਜੂਦਾ ਜਿਹੜਾ ਅੱਖੀ ਦੇਖੇ ਗਵਾਹ ਨੀ ਖੜੇ ਹੋਏ, ਜਾਂ ਮੰਨ ਲਓ ਕੋਰਟ ਦੇ ਵਿੱਚ ਅਸੀਂ ਪ੍ਰੂਵ ਨੀ ਕਰ ਸਕੇ, ਤੇ ਉਹ ਹਜੇ ਵੀ ਲੰਮ ਝੂਟ ਦੇ ਵਿੱਚ ਆ। ਪਰ ਅੱਜ ਸਾਡੇ ਨਾਲ ਜੋ ਸ਼ਖਸੀਅਤ ਸਾਡੇ ਨਾਲ ਜੁੜੇ ਆ ਉਹ ਉਹਨਾਂ ਦੀ ਬੈਕਗਰਾਉਂਡ ਆ ਜਿਹੜੀ ਇਸ ਨਾਲ ਕਾਫੀ ਨੇੜੇ ਆ, ਆਪਾਂ ਉਹਨਾਂ ਤੋਂ ਸੁਣਾਂਗੇ। ਉਹਨਾਂ ਨੇ ਕਾਫੀ ਨੇੜੇ ਤੋਂ ਇਹ ਸਾਰੇ ਘਟਨਾਕ੍ਰਮ ਨੂੰ, ਦਿੱਲੀ ਦੇ ਜਿਹੜੇ 84 ਦੀ ਜਿਹੜੀ ਗੱਲ ਹੁੰਦੀ ਆ ਵੀ ਕਿਵੇਂ ਜਗਦੀਸ਼ ਕਾਟਲਰ ਤੇ ਪੱਚ ਕੇ ਐਲ ਭਗਤ ਹੋਰਾਂ ਨੇ ਜੋ ਤਾਣਾ ਬਾਣਾ ਬੁਣਿਆ ਸੀ ਉਹਨੂੰ ਉਹਨਾਂ ਨੇ ਬਹੁਤ ਨੇੜੇ ਤੋਂ ਖੜ ਕੇ ਉਹਦੇ ਵਿੱਚ ਸੁਣਿਆ ਤੇ ਦੇਖਿਆ, ਤੇ ਉਹਨਾਂ ਨੇ ਕੋਸ਼ਿਸ਼ ਆ। ਕਈ ਵਾਰ ਉਹਨਾਂ ਨੇ ਕਿਹਾ ਵੀ ਮੈਂ ਪੰਜਾਬੀ ਭਾਈਚਾਰੇ ਦੀ ਜਾਂ ਸਿੱਖ ਭਾਈਚਾਰੇ ਦੀ ਹੈਲਪ ਕਰਨੀ ਚਾਹੁੰਦਾ। ਇੱਕ ਇਹ ਇੰਟਰਵਿਊ ਕਰਕੇ ਉਹਨਾਂ ਨੇ ਦੀਪ ਜੋਤ ਸਿਡਨੀ ਹੋਰਾਂ ਨਾਲ ਸੰਪਰਕ ਕੀਤਾ, ਸੰਪਰਕ ਸਾਡੇ ਨਾਲ ਹੋਇਆ ਤੇ ਅਸੀਂ ਅੱਜ ਉਹਨਾਂ ਨੂੰ ਰੇਡੀਓ ਤੇ ਲੈ ਰਹੇ ਹਾਂ। ਤੇ ਉਹਨਾਂ ਨਾਲ ਜਿਹੜੀ ਉਹ ਪਹਿਲਾਂ ਮੁੰਬਈ ਤੇ ਫਿਰ ਦਿੱਲੀ ਰਹਿੰਦੇ, ਹੁਣ ਕਾਰਨ ਉਹਨਾਂ ਦਾ ਜਿਹੜਾ ਬੋਲਚਾਲ ਆ ਹਿੰਦੀ ਦੇ ਵਿੱਚ ਆ ਜੀ, ਤੇ ਮੈਂ ਉਹਨਾਂ ਨਾਲ ਹਿੰਦੀ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ, ਪਰ ਮਾਫ਼ੀ ਚਾਹੁੰਦਾ ਕਿਉਂਕਿ ਮੇਰੀ ਹਿੰਦੀ ਉਨੀ ਵਧੀਆ ਨਹੀਂ ਹੈ। ਸੋ ਜਿੰਨੀ ਕੁ ਹੈ ਉਸ ਢੰਗ ਨਾਲ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਤੇ ਉਹਨਾਂ ਤੋਂ ਜਾਣਦੇ ਹਾਂ ਵੀ ਉਹ 84 ਦਾ ਜਿਹੜਾ ਇਹ ਮਸਲਾ ਸੀ ਉਹਨਾਂ ਨੇ ਜਿਹੜਾ ਕੀ ਅੱਖੀਂ ਦੇਖਿਆ। ਸੋ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਆ ਜੀ, ਉਹਨਾਂ ਦਾ ਅਸੀਂ ਸ਼ਾਰਟ ਨੇਮ ਹੀ ਵਰਤਾਂਗੇ ਕੁਝ ਸਿਕਿਉਰਿਟੀ ਰੀਜ਼ਨ ਕਰਕੇ, ਮੋਹ ਉਹਨਾਂ ਦਾ ਨਾਂ ਜੀ ਮੋਹ। ਸੋ ਮੋਹ ਜੀ, ਆਪਕਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਨੇ।
ਬਹੁਤ ਬਹੁਤ ਸ਼ੁਕਰੀਆ ਸਰ ਆਪਕਾ।
ਸੋ ਮੋਹ ਬਾਈ, ਪਹਿਲੇ ਤੋਂ ਆਪ ਜੇ ਬਤਾਈਏ, ਆਪ ਓਰਿਜਿਨਲੀ ਇੰਡੀਆ ਸੇ ਕਹਾਂ ਸੇ ਹੋ?
ਓਰਿਜਿਨਲੀ ਇੰਡੀਆ ਸੇ ਮੈਂ ਬੰਬਈ ਸੇ ਹੂੰ, ਔਰ ਮੈਂ 1978 ਮੈਂ ਜੋਬ ਕੇ ਸਿਲਸਿਲੇ ਮੈਂ ਦਿੱਲੀ ਪਹੁੰਚ ਗਿਆ ਥਾ 1978 ਮੈਂ, ਔਰ 1996 ਮੈਂ ਮੈਨੇ ਆਸਟ੍ਰੇਲੀਆ ਮਾਈਗ੍ਰੇਟ ਕੀਆ।
ਓਕੇ, ਸੋ ਮੀਨਸ 78 ਸੇ ਲੇਕਰ 96 ਤੱਕ ਆਪ ਦਿੱਲੀ ਮੇ ਰਹੇ, ਉਸਸੇ ਪਹਿਲੇ ਮੁੰਬਈ ਮੇ ਰਹੇ।
ਜੀ ਜੀ।
ਸੋ ਵਹਾਂ ਪੇ ਜਬ ਆਪ ਥੇ, ਆਪ ਪੋਲੀਟਿਕਲੀ ਕਿਸ ਪਾਰਟੀ ਸੇ ਜੁੜੇ ਹੋਏ ਥੇ, ਜਾਂ ਪੋਲੀਟਿਕਲੀ ਆਪਕਾ ਕਿਆ ਰਹੇ ਥਾ?
ਪਾਰਟੀ ਕਾ ਏਕ ਵਾਲੰਟੀਅਰ ਥਾ, ਕਾਂਗਰਸ ਪਾਰਟੀ ਕੇ ਇਲੈਕਸ਼ਨ ਮੇ ਵਗੈਰਾ ਮੈਂ ਸਟੇਲ ਭਗਤ ਵਗੈਰਾ ਸਾਰੇ ਲੋਗੋ ਕੋ ਮੈਂ ਹੈਲਪ ਕਰਤਾ ਥਾ। ਤੋ 31 ਅਕਟੂਬਰ ਕੋ 1984 ਮੇ ਹਮ ਲੋਗ ਸਫਰਜਨ ਏਰੀਆ ਮੇ ਰਹਤੇ ਥੇ, ਸਫਰਜਨ ਏਨਕਲੇਵ, ਜੋ ਕਿ ਸਿਰਫ 5-10 ਮਿੰਟ ਕੇ ਆਲ ਇੰਡੀਆ ਇੰਸਟੀਟਿਊਟ ਮੈਡੀਕਲ ਸਾਇੰਸਿਸ ਕੇ ਸਿਰਫ 5-10 ਮਿੰਟ ਦੂਰ ਹੈ ਵਾਕਿੰਗ
ਡਿਸਟੈਂਸ।
ਤੋ ਐਸਾ ਕਿੱਸਾ ਹੁਆ ਕਿ 9:45 ਮਿੰਟ ਪੇ ਹਮ ਲੋਗੋ ਨੇ ਸੁਣਾ ਕਿ ਮਿਸਿਸ ਇੰਦਰਾ ਗਾਂਧੀ ਕੋ ਕਤਲ ਕੀਆ ਗਿਆ ਹੈ ਔਰ ਉਨਕੋ ਗੋਲੀਆਂ ਡਾਲੀ ਗਈ ਹੈ। ਹਮ ਲੋਗ ਏਕ ਦੋਸਤ ਕੇ ਸਾਥ ਇਮੀਡੀਏਟਲੀ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਮੈਂ ਚਲੇ ਗਏ, ਕਿਉਂਕਿ ਹਮਕੋ ਪਤਾ ਚਲ ਗਿਆ ਥਾ ਕਿ ਉਹ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਮੈਂ ਆਈ ਹੈ।
ਅੱਛਾ,
ਤਕਰੀਬਨ 10:15 ਹਮ ਲੋਗ ਵਹਾਂ ਪੇ ਪਹੁੰਚੇ। ਮੈਂ ਵਹਾਂ ਪੇ ਏਕ ਫ੍ਰੈਂਡ ਸੇ ਮਿਲਾ ਔਰ ਉਸਕੇ ਬਾਅਦ ਹਮ ਲੋਗ ਏਕ ਰਾਊਂਡ ਪੇ ਚਲੇ ਗਏ ਚਾਣਕਿਆਪੁਰੀ, ਜੋ ਡਿਪਲੋਮੈਟਿਕ ਇੰਟਰਵਿਊ ਹੈ ਵਹਾਂ ਮਿਲ ਗਏ, ਦਿੱਲੀ ਕੇ ਕਿਆ ਹਾਲ ਚਾਲ ਹੈ। ਤੋ ਹਮ ਲੋਗੋਂ ਕੋ ਤਾਜੁਬ ਹੁਆ ਕਿ 11:15 ਪੇ ਰਸ਼ੀਅਨ ਐਮਬੈਸੀ ਕਾ ਹਾਫ ਮਾਸਕ ओके, और फिर उसके बाद हम लोग वापस 11:45 तकरीबन वापस चले गए वहां पे ऑल इंडिया इंस्टीट्यूट ऑफ मेडिकल साइंस में पता करने के लिए। तो हमने देखा कि अमिताभ बच्चन साहब वहां से ऊपर से आ रहे हैं और वो हमने नोटिस किया कि वो एचकेएल भगत और जगदीश साइकलर की तरफ पड़े और जगदीश साइकलर या एचकेएल भगत किसने पूछा उनको पता नहीं, लेकिन एक आदमी ने उनसे पूछा कि क्या न्यूज है, क्या खबर है। तो अमिताभ बच्चन ने अपना सर हिलाया तरह से कि जैसे वो नेगेटिव की बात कर रहे थे और फिर उसके बाद अमिताभ बच्चन अपने चलते गए बोलो और ही डिड नॉट स्टॉप टू टॉक टू जगदीश साइकलर और एचकेएल भगत। लेकिन उसके थोड़े मिनटों में सज्जन कुमार और धर्मदास शास्त्री एचकेएल भगत और जगदीश साइकलर के पास आ गए थे। ओके, तो मैं वहीं पे 2-3 फीट दूर खड़ा था इन लोगों से क्योंकि मैं वॉलंटियर था, तो मैं अपने चले गए। एचकेएल भगत साहब ने ये तीनों आदमियों को धर्मदास शास्त्री और सज्जन कुमार जगदीश साइकलर इन लोगों को सारों को पूछा कि क्या तैयारी है, तैयारी सब ठीक है कि नहीं। ओके, मैं एकदम चौंक गया। मैंने कहा ये तो साला प्लानिंग होना है पूरा। तो इन लोगों ने तीनों ने जगदीश साइकलर सज्जन कुमार और धर्मदास शास्त्री यानी इनके नाम मुझे आज तक याद है क्योंकि मेरे ऐसा लग रहा है कि ये 1984 के जो किस्से हैं तो मेरे दिमाग में इनके ताजा है जी। तो उन्होंने इन तीनों आदमियों ने सज्जन कुमार धर्मदास शास्त्री इन्होंने एक होकर आवाज दी यहाँ सब अरेंजमेंट तैयार है, सारे ट्रक और वेपन और आदमी सब तैयार है, आप हुक्म करें हम रहेंगे जी। तो आई वॉज मैं मुझे तो बिल्कुल बहुत शौक लगा। तो उसके बाद ये हुआ कि ज्ञानी जैन सिंह साहब उस वक्त प्रेसिडेंट थे इंडिया के, राजीव गांधी साहब तो फिफ्थ मेंबर ऑफ पार्लियामेंट थे उस वक्त। दोनों शख्सियतें दिल्ली से बाहर थी। अब पॉलिटिकल सिस्टम में ये होता है कि जब तक दिल्ली में ये दोनों लोग वापस नहीं आते तब तक गवर्नमेंट का कुछ आगे बढ़ नहीं सकता। इसलिए गवर्नमेंट ऑफ इंडिया की अथॉरिटी जो है वो इन दोनों शख्सियतों को दिल्ली में वापस आने के लिए इंतजार कर रहे थे। तो दूरदर्शन में टीवी में न्यूज इस तरह से आ रहा था कि भाई इंदिरा गांधी को बंदूक दागी गई है, पर गोलियां चलाई गई हैं और अभी तक सीरियस है।
अभी जो दिल्ली दूरदर्शन ने डिक्लेयर नहीं किया था भी डेथ हो चुकी है, पर आपको अम्बेसी से झंडा झुकने से कुछ महसूस हुआ था?
दूरदर्शन ने अभी तक अनाउंस नहीं किया कि उनकी डेथ हुई है, वो सिर्फ और चल रहा है क्योंकि ज्ञानी जैन सिंह और राजीव गांधी नहीं थे। ओके, तो 5:59 तक दूरदर्शन ने कुछ अनाउंसमेंट नहीं किया कि भाई वो इंदिरा गांधी की तबियत अभी तक ठीक नहीं। और 6 बजे सडनली फाइनली न्यूज आ गया कि इंदिरा गांधी की का देहांत हो गया। अब इंदिरा गांधी का देहांत होने के 2-3 मिनट पहले जब ये अनाउंसमेंट हुआ रेडियो पर और टीवी पर, 2-3 मिनट में हम लोग हमारा सब्जेक्ट में इंडिया में रहते थे तो हम लोग उन पर आए जरा टेरिस पर, 3 मिनट के अंदर पूरी दिल्ली गायब हो गई थी। 3 मिनट। तो ये आप देखिए कि ये इतना प्लानिंग किस तरह से हुआ। अच्छा, उसके बाद फिर हम लोग बाहर निकले तो जितने सरदार लोगों को लोग ढूंढते थे बल्कि हमारी गाड़ी में तो लोगों ने उठाने के लिए कहा, बोले भाई बूट खोलो, इसमें कोई सरदार को नहीं छुपाया। बोले हमने नहीं करना चाहिए, बोले मैं तो मुसलमान हूँ, मेरे कोई इसका ये नहीं है। दूसरा एक मेरा दोस्त है वो हिंदू है, लेकिन हम लोगों ने कभी कोई ऐसी चीज नहीं की। और फिर उसके बाद लूट मार शुरू हो गई, सोने की दुकानें और बच्चों का कत्ल और औरतों का कत्ल शुरू हो गया। लेडीज और चिल्ड्रन बच्चों को भी स्टेट किया नहीं गया। जितने सिख लोगों की दुकानें थी वहां पे पूरी बाहर खड़ी रहती थी, बल्कि एक सोने की दुकान हमने देखी, सोने की दुकान पे पूरा लूट लिया। तो पुलिस ने उन वो लूटने वालों को जाके कहा कि नहीं ये दुकान जला दो और कोई गवाही या कोई सबूत उधर मत रखो, अगर आप जलाएंगे तो सबूत नहीं रहेगा।
जी जी,
तो साहब इस तरह का ये वाक्य हुए हैं और ये मैंने अपनी आंखों से देखा है, अपने कानों से सुना है।
जी मो भैया, मो भैया आपने बड़ी नजदीक से देखा है, हमने तो सिर्फ सुना है, थोड़ा बहुत हमारे रिलेटिव इसके शिकार हुए, पर हम अभी तक पिछले इतने सालों से नहीं भूल पाए। पर बात ये आ जाती है अभी मिनोरिटी को किसी ने सुना नहीं, 30-35 साल हो गए या कोर्ट में केस चल रहा है, वो उसका कोई हल नहीं हो रहा है। अब उसमें एचकेएल वक्त ऑलरेडी वो फौत हो चुके हैं,
ध्यान दो गया।
तो जगदीश टाइटलर खुले में घूम रहा है, उसके आपको क्या लगता है अभी ये इसमें, अभी तो ये तो कांग्रेस का हिस्सा था क्योंकि राजीव गांधी इस टाइम प्रेसिडेंट थे कांग्रेस के, दानिजल सिंह चलो कांग्रेस की तरफ से
प्राइम मिनिस्टर भी हो गए थे ना बाद।
हाँ जी, हाँ जी, पर उसके बाद तो सरकारें बदली, सरकारें उसके बाद दूसरी भी आई, अभी बीजेपी भी है, तो अभी भी उनका हो क्यों नहीं रहा, कुछ क्यों नहीं हो रहा, इंसाफ क्यों नहीं मिल रहा।
अब ये देखिए जितने ये सियासतदान रहते हैं, जितने पॉलिटिशियन रहते हैं, वो सारे लोगों की मिट्टी बगत रहती है। आप इसको आपका हम ये फेस करेंगे, हमारा आप ये फेस करते हैं, बताइए। और दूसरी बात ये है कि इंदिरा गांधी का देहांत 31 अक्टूबर को हुआ, 1 नवंबर, 2 नवंबर, 3 नवंबर, 4 नवंबर तक लूटमार और डिस्ट्रॉय करना वो सब चल रहा था। फिर आखिर में 4 नवंबर को जाकर राजीव गांधी ने कर्फ्यू लगाया। 4 नवंबर तक, 4 दिन तक तो वो सोते रहे। पुलिस कमिश्नर ने फिर कर्फ्यू लगा दिया। लेकिन 4 दिन तक जो लूटमार हुई वो हमने अपने हाथों से देखी।
तो मो भैया, कई बार आपने जैसे अभी हमें अप्रोच किया और क्या, अभी मैं अपनी बात दुनिया के सामने, कभी आपने ये नहीं सोचा भी अगर आप इसका कोर्ट में और कहीं पे गवाही ऑफिशियल देते या कोई अपना बयान रिकॉर्ड करते
हैं, साहब ये रहता है कि अपनी जान का खतरा, फैमिली का खतरा हर एक को रहता है। अगर किसी तरह से अगर कोई आदमी मेरे को मुझे अप्रोच करे कि हाँ मो भाई आप इस तरह से अगर कोर्ट में दवाई दे सकते हैं या दे सकते हैं, मैं तो तैयार हूँ देने के लिए। जान माल की हिफाजत, मेरे बच्चों की हिफाजत, मेरी बीवी की हिफाजत, मेरी फैमिली इंडिया में है उनकी हिफाजत करेगी।
देखो जी जी, मैं समझ सकता हूँ आपकी भी जो प्रॉब्लम्स हैं वो भी समझ सकता हूँ, पर प्रॉब्लम क्या, ये पीड़ा ही इतनी बड़ी है तो उसके सामने ऐसे लगता है अभी कुछ भी किया जा सकता है। तो हम कोशिश करेंगे आपकी ये बात उन लोगों तक पहुंचाएं जो सदा से इस केसों से जुड़े हुए हैं, और उन्होंने तकरीबन बहुत सारे ऐसे पहले भी गवाह हैं जो साइलेंट हैं, अंदर से उनका कहीं भी सामने नहीं किया जाता उनकी आइडेंटिटी, और वो अपना काम कर रहे हैं। जैसे अभी भी वो राम रहीम के केस में भी तो वो लड़कियां पीछे रह के उन्होंने सपोर्ट की है, तो उनकी प्राइवेसी भी रह गई है। तो ऐसा ही मैं चाहूंगा मो भैया, आप हमारी जो सिख कौम पे जो मसला हुआ है, तो हर जगह पे पिछला रिकॉर्ड भी देखे हैं तो हमने तकरीबन हर कम्युनिटी, हर भाईचारे का साथ दिया है, तो हम भी आज करते हैं भी आप भी हमें इस मामले में हमारी हेल्प करें और आपकी ये बात मैं जरूर पहुंचाऊंगा संबंधित लोगों तक।
जी मैं तैयार हूँ।
सो बहुत मेहरबानी इसके लिए। और थोड़ी सी मैं बात और करनी चाहूंगा इस विषय पे आपसे अगर 2 मिनट में, तो क्योंकि मेरे को पता है आप बिजी हैं, सो माफी चाहता हूँ इसके लिए भी। पर देखो आपने ये सारा कुछ आंखों से देखा और सारा, जैसे उन्होंने 11 बजे उनको पता लग गया और 6 बजे तक उन्होंने अपना सब कुछ प्रिपेयर कर लिया, सब कुछ प्रिपेयर
जी,
सब कुछ प्रिपेयर करने के बाद उन्होंने ये कुछ सब कुछ किया।
तो इसके लिए जो आम लोगों ने लूटपाट या कत्लेआम किए उनको तो सजा हुई है, बहुत सारे मेरे पास इतने नाम हैं जिनको डायरेक्ट सजा हुई है, पर जो करवाने वाला है जिसने करवाया उससे कुछ नहीं हो रहा। तो ये कैसे हो सकता है भी एक को सजा हुई है उसने ये ना बताया हो कि हमने जिद्दी टाइटलर के कहने पे किया, हमने एचपीएल भक्त के कहने पे किया, इसके बारे में आप क्या सोचते हैं, क्या कारण है?
अब ये सब सारी सियासत की ऐसी चीजें हैं, अब जिसके पास जितना जोर है वो अपने जोर के हिसाब से वो करता है, समझे कि नहीं? और जोर नहीं है, अब ये जितने जैसे मैं एक आम आदमी हूँ मेरे पास तो कोई जोर या ताकत नहीं है कि मैं,
पर जोर के मामले में भी अगर देखा जाए तो जगदीश का हिटलर 30 साल से किसी भी पावर में नहीं है, उसमें भी उसका भी जो हुआ कैरियर तो उसका भी खत्म ही है ना, 30 साल में वो कोई पावर में नहीं है, पर फिर भी अभी उसकी इतनी अप्रोच है, अभी बच रहा है।
वो तो है ना, अभी वो भाई इंडिया में जो सियासत है वो इस तरह से चलती रहती है, जब भी मुझे प्रोटेक्ट कर मैं तुझे प्रोटेक्ट करूंगा, मोदी साहब की भी हुकूमत इसी तरह से चलती होगी। अब मुझे तो पता नहीं है कि मैं तो पिछले 20-22 साल से इंडिया में हूँ, लेकिन इंडिया की खबरें रखते हैं हम लोग
जी जी
गया, तो इस दफा मोदी साहब कितनी में आए थे तो हम लोग उनके फंक्शन के लिए गए थे।
तो मो भैया आपने हमारे साथ जो बातचीत की और अपनी जो फर्स्ट हैंड इन्फॉर्मेशन दी है, क्योंकि अक्सर ही लोग कहते हैं कि उस वक्त मैं वहां पे था, पर आपने तो ऐसे बोला कि आप सिर्फ 2-3 फुट की दूरी पे थे, तो ऐसे भी नहीं कह सकते कि आपने सुना गलत होगा दूर से, तो ये बहाना भी नहीं चलेगा। तो कोशिश करते हैं जी हम आपका वो संबंधित जो एडवोकेट काम कर रहे हैं इसके ऊपर उनसे बातचीत करें और कोशिश हो आपकी ऑफिशियल जो गवाही रिकॉर्ड की जाए, हो सकता है कुछ हेल्पफुल हो और यहाँ से कोई मूवमेंट आए इस केस में। तो सारी इंफॉर्मेशन के लिए और हमारे को टाइम देने के लिए आपका बहुत बहुत धन्यवाद।
बहुत शुक्रिया, आपका भी बहुत धन्यवाद कि आपने मुझे फोन किया और इस तरह की जो खबरें आपको चाहिए थी वो मैंने आपको भेजी।
जी जी बहुत
धन्यवाद आपको जो चाहिए, बहुत शुक्रिया,
बहुत शुक्रिया,
बहुत शुक्रिया।
तो दोस्तों हमारे साथ अभी जुड़े हुए थे मोदी, सो थैंक्स अ लॉट मोदी। गलबात हुई जी साडी मोहरा नाल, ते माफी चाहना मेरी हिंदी दे मामले च मैं खुल के गलबात नहीं कर सकया, पर मैं फिर भी ये गलबात मैं वधिया लगी जी उन्होंने जिहड़ी खुल के गलबात की है, उन्होंने अप्रोच की है, खुद इहदे लई तैयार है, उन्होंने सिक्योरिटी दा अरेंज किया जा सके। सो ज्ञान सिंह कंग साडे नाल जुड़ चुके हैं, सत श्री अकाल अंकल जी।
सत श्री अकाल जी ब्राड साहब, सारे परिवार नूं सत श्री अकाल। पंजाबी भी एक होत है जी, मन हरामी हुजतां दा ढेर, मन हरामी हुजतां दा ढेर। पोलिटिकल बंदा किसी भी पार्टी का होवे उहदा एडा वड्डा कद हुंदा है कि वह दूसरी पार्टी भी अगर मतलब ताकत च आ जावे तां उहदे विच भी उहदी चलदी है। इह कारण है कि हले तक उन्हां नूं जिहड़े मेन बंदे सीगे उन्हां नूं हथ नहीं पाया जा सकिया। दूसरे मैं एक तुहाडे कोल बेनती करदा भी एक शब्द है बलिदान, 31 अक्टूबर नूं बलिदान दिवस मनाउण दी तैयारी कीती गई जां मनाया गया, दस सकदे हो बलिदान अखर जिहड़ा इहदा मतलब की आ? मैं तां मनदा हां कि फेरू मान साहब जो सीगे उन्हां दा बलिदान मनदा, भगत सिंह होणां दा बलिदान मनदा, उन्हां दे साथियां दा जिन्हां ने देश दी खातर कुर्बानियां कीतियां, किसे ने भी कीतियां, हिंदू मुसलमान सिख या कोई भी होवे ओदी कुर्बानी नूं असीं कहने आ इह बलिदान है। इह इंदिरा गांधी तां 2 बंदिआं ने गोलियां मार के मारी सी, इह बलिदान कित्थों हो गया?
जी 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 देखो इह तां इक दुनियावी ओह आ जी, इक लई शहीद इक लई कातल हुंदा, ते ओह जिहड़े उहनां दे परोकार आ उहनां ने तां उहनूं शहीद दा दर्जा ही देणा, ते ओह दे रहे आ। ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਇੱਕ ਪਾਸੇ ਪੰਜਾਬ ਸਰਕਾਰ ਕਿਹੜੀਆਂ ਗੱਲਾਂ ਤੇ ਕਿਹੜੇ ਦਾਅਵੇ ਵਾਅਦੇ ਕਰ ਰਹੀ ਆ, ਇੱਕ ਪਾਸੇ ਪੰਜਾਬ ਸਰਕਾਰ ਨੇ ਪਿਛਲੇ ਸਾਰੇ 10 ਦਿਨ ਪਹਿਲਾਂ ਗੋਬਿੰਦ ਰਾਮ ਵਰਗੇ SHO ਨੂੰ ਸ਼ਹੀਦੀ ਦਿਹਾੜਾ ਮਨਾਇਆ ਉਹਦਾ, ਜਿਹੜਾ ਉਸ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਇੱਕ ਕਸਾਈ ਤੋਂ ਵੀ ਵੱਧਦੇ ਰੁਤਬੇ ਸੀਗੇ ਜਿਹੜੇ ਪੁਲਿਸ ਅਫਸਰਾਂ ਨੂੰ, ਉਹਨਾਂ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਨੇ ਅਫੀਸ਼ੀਅਲ ਤੌਰ ਤੇ ਮਨਾਇਆ ਪਿਛਲੇ 10 ਦਿਨ ਪਹਿਲਾਂ। ਖ਼ਬਰਾਂ ਤੇ ਪੜ੍ਹ ਸਕਦੇ ਹੋ ਅਖਬਾਰ ਰੇਡੀਓ ਤੇ ਜਾ ਕੇ।
ਚਲੋ ਕਿਤੇ ਟਾਈਮ ਮਿਲਿਆ
ਅਖਬਾਰ ਨੇ।
ਹਾਂਜੀ ਨਹੀਂ ਨਹੀਂ ਮੈਂ ਕਵਿਤਾ ਵੀ ਤੁਹਾਨੂੰ ਭੇਜੀ ਸੀ ਪਰ ਛਪੀ ਨਹੀਂ ਤੁਹਾਡੀ ਪੰਜਾਬੀ ਅਖਬਾਰ ਦੇ ਵਿੱਚ। ਗੋਬਿੰਦ ਰਾਮ ਦਾ ਭੋਗ ਜੋ ਕੁਛ ਉਹਨ ਕੀਤਾ, ਚਲੋ ਉਸ ਗੱਲ ਨੂੰ ਅਸੀਂ ਛੱਡਦੇ ਹਾਂ। ਇਹ ਹੁਣ ਕਾਂਗਰਸੀ ਗੌਰਮੈਂਟ ਦੇ ਕਹਿੰਦੀ ਬੁੱਟ ਲਾਉਣਾ ਲੁਧਿਆਣੇ, ਇੱਕ ਬੁੱਟ ਜਲੰਧਰ ਦੇ ਕੰਪਨੀ ਬਾਗ ਦੇ ਵਿੱਚ ਲੱਗਾ ਹੋਇਆ ਸੀ ਔਰ ਇੱਕ ਫਗਵਾੜੇ ਮਿਊਂਸੀਪਲ ਕਮੇਟੀ ਦਾ ਦਫ਼ਤਰ ਜਿਹੜਾ ਉਹਦੇ ਵਿੱਚ ਲੱਗਾ ਹੋਇਆ ਸੀ। ਦਾਸ ਨੇ ਅੱਖਾਂ ਨਾਲ ਦੇਖੇ ਨੇ, ਕਈ ਦਫ਼ਾ ਉਹਨਾਂ ਬੁੱਤਾਂ ਦੇ ਉੱਪਰ ਲੁੱਕ ਜਾਂ ਰੰਗ ਕਾਲਾ ਮੂੰਹ ਜਾਂ ਕਾਲਾ ਸਿਰ ਕੀਤਾ ਗਿਆ। ਇਹ ਜਾਣ ਬੁੱਝ ਕੇ ਇਹਨਾਂ ਲੋਕਾਂ ਦੀ ਬੇਇੱਜ਼ਤੀ ਕਿਉਂ ਕਰਾਉਂਦੇ ਨੇ? ਲੀਡਰਾਂ ਦੀ ਬੁੱਤ ਕਾਹਦੇ ਲਈ ਲਾਉਂਦੇ ਨੇ? ਮਾਫ਼ੀ ਚਾਹੁੰਦਾ ਜੀ, ਬਸ ਸ਼ੁਕਰੀਆ।
ਜੈਨ ਸਿੰਘ ਕੰਗ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਵੀ ਇਸ ਗੱਲਬਾਤ ਦੇ ਵਿੱਚ ਹਿੱਸਾ ਪਾਇਆ। ਉਸ ਤੋਂ ਦੇਖੋ ਮੋਹ ਵਰਗੇ ਲੋਕ ਹੋਰ ਵੀ ਬਹੁਤ ਸਾਰੇ ਹੈਗੇ ਆ, ਪਰ ਉਹਨਾਂ ਨੂੰ ਲੋੜ ਆ ਉਹਨਾਂ ਨੂੰ ਸਿਓਰਿਟੀ ਦੇਣ ਦੀ, ਉਹਨਾਂ ਨੂੰ ਕੋਨਫੀਡੈਂਸ ਲੈਣ ਦੀ ਤੇ ਉਹਨਾਂ ਨੂੰ ਸਹੀ ਟਿਕਾਣੇ ਤੱਕ ਲੈ ਕੇ ਜਾਣ ਦੀ, ਤਾਂ ਕਿ ਉਹ ਜੇ ਸਾਨੂੰ ਇਹ ਕਾਨੂੰਨ ਇਹ ਕਹਿੰਦਾ ਵੀ ਕਾਨੂੰਨ ਦੇ ਵਿੱਚ ਤੁਹਾਨੂੰ ਸਬੂਤ ਨਹੀਂ ਦੇ ਸਕੇ, ਦਵਾਈਆਂ ਨਹੀਂ ਦੇ ਸਕੇ, ਤਾਂ ਕਰਕੇ 30-35 ਸਾਲ ਹੋ ਗਏ, ਤਾਂ ਉਹ ਵੀ ਆਪਾਂ ਉਹਦਾ ਵੀ ਖਾਨਾ ਪੂਰਤੀ ਪੂਰੀ ਕੀਤੀ ਜਾ ਸਕਦੀ ਆ। ਉਹ ਵੀ ਇਹ ਵੀ ਗੱਲ ਨਹੀਂ ਹੈ ਵੀ ਉਹ ਪੂਰਾ ਨਾ ਕਰਨ ਵਾਲੀ ਗੱਲ ਹੋਵੇ, ਪਰ ਗੱਲ ਤਾਂ ਇਹ ਆ ਜਾਂਦੀ ਆ ਹਰ ਬੰਦਾ ਇਹ ਕਹਿੰਦਾ ਵੀ ਨਹੀਂ ਇਹ ਨੀ ਹੈਗੀ ਗੱਲ, ਗੱਲ ਤਾਂ ਹੋਰ ਆ ਤੇ ਇਹ ਗੱਲ ਹੋਰ ਸਾਨੂੰ ਪਤਾ ਹੀ ਆ ਵੀ ਸਿਆਸਤ ਜਿਹੜੀ ਇੱਕੋ ਘਿਓ ਖਿਚੜੀ ਤੇ ਇੱਕੋ ਹੀ ਥਾਲੀ ਦੇ ਚੱਕੇ ਬੱਟੇ ਆ, ਤੇ ਇਸੇ ਕਰਕੇ ਅੱਜ ਅਸੀਂ 30-35 ਸਾਲ ਤੋਂ ਇਨਸਾਫ਼ ਨੂੰ ਰੋ ਰਹੇ ਹਾਂ। ਤੇ ਇਨਸਾਫ਼ ਵੀ ਕਿਹੜੇ ਲੋਕਾਂ ਲਈ? ਬੇਕਸੂਰ ਲੋਕਾਂ ਲਈ ਜਿਨ੍ਹਾਂ ਦਾ ਕੋਈ ਕਸੂਰ ਹੀ ਨੀ, ਚੁੱਪ ਕਰਕੇ ਆਪਦੀ ਰੋਜੀ ਰੋਟੀ ਪਤਾ ਨੀ ਕਿਹੜੇ ਢੰਗ ਨਾਲ ਉਹ ਦਿੱਲੀ ਦੇ ਵਿੱਚ ਆਪਦੇ ਆਪ ਨੂੰ ਉਹਨਾਂ ਨੇ ਸੈਟਲ ਕੀਤਾ ਸੀ ਤੇ ਕਿਵੇਂ ਉਹ ਰੋਜੀ ਰੋਟੀ ਦੇ ਰਾਹ ਪਏ ਸੀ ਤੇ ਕੀ ਉਹਨਾਂ ਦੀਆਂ 30 ਸਾਲ ਜਿਹੜੀ ਜਨਰੇਸ਼ਨ ਖਤਮ ਹੋ ਗਈਆਂ। ਸੋ ਹਰੀਸ਼ ਲਿਵਰਪੂਲ ਤੋਂ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਨਾਲ ਵੀ ਥੋੜੀ ਬਹੁਤ ਗੱਲਬਾਤ ਕਰਨੀ ਸੀ। ਹਰੀਸ਼ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਕੀ ਹਾਲ ਆ ਜੀ?
ਹੈਲੋ, ਉਹ ਪੜ੍ਹਿਆ ਲਿਖਿਆ ਇਨਸਾਨ, ਇਹ ਤਾਂ ਅਨਪੜ੍ਹ ਨੇ ਚੱਲ ਆਪਾਂ ਕਹਿ ਸਕਦੇ ਹਾਂ, ਚਕੇਲ ਭਗਤ ਲੈ ਲੈ, ਇੰਨੇ ਵੀ ਪੜ੍ਹੇ ਲਿਖੇ ਨਹੀਂ ਹੈ, ਪਰ ਐਸੇ ਬੰਦੇ ਦਾ ਕੀ ਰੋਲ ਪੈਦਾ ਹੁੰਦਾ? ਜਿੱਦਾਂ ਹੁਣ ਆਪਾਂ ਸੁਰੇਸ਼ ਅਰੋੜਾ ਲਾ ਲਓ, ਬਹੁਤ ਵਧੀਆ ਬੰਦਾ ਸੁਰੇਸ਼ ਅਰੋੜਾ, ਡੀਜੀਪੀ ਪੰਜਾਬ ਦਾ, ਇਹੀ ਡੀਜੀਪੀ ਅਕਾਲੀਆਂ ਚ ਵੀ ਸੀਗਾ, ਇਹੀ ਡੀਜੀਪੀ ਹੁਣ ਕਾਂਗਰਸੀਆਂ ਚ ਵੀ ਆ। ਬਦਲਾਵ ਕਿੱਥੇ ਹੋਇਆ? ਬਦਲਾਵ ਕਿੱਥੇ ਹੋਇਆ? ਕੌਣ ਕਰੇਗਾ ਬਦਲਾਵ? ਕਿਸ ਤਰ੍ਹਾਂ ਬੰਦੇ ਤਾਂ ਉਹੀ ਨੇ।
ਨਹੀਂ ਨਹੀਂ ਦੇਖੋ ਗੱਲ ਇਹ ਹੁੰਦੀ ਆ, ਅਸਲ ਦੇ ਵਿੱਚ ਜਿਹੜਾ ਆਫਿਸਰ ਹੁੰਦਾ, ਆਫਿਸਰ ਦੀ ਜਿਹੜਾ ਜ਼ਮੀਰ ਮਾਨ ਇੰਨਾ ਉੱਚਾ ਹੋਣਾ ਚਾਹੀਦਾ ਵੀ ਉਹਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਸਰਕਾਰਾਂ ਬਦਲਣ ਨਾਲ। ਪਰ ਰੌਲਾ ਤਾਂ ਇਹ ਹੋ ਗਿਆ ਵੀ ਸਰਕਾਰਾਂ ਬਦਲਣ ਨਾਲ ਚਹੇਤੇ ਬਦਲੇ ਜਾਂਦੇ ਆ, ਚਹੇਤੇ ਆ ਸਾਰੇ ਜਿਹੜੇ ਇੱਕ ਦੂਜੇ ਦੇ
ਸਾਡੇ ਚਹੇਤੇ ਵੀ ਉਹੀ ਨੇ ਹੁਣ ਬਾਈ, ਚਹੇਤੇ ਵੀ ਉਹੀ ਨੇ, ਸੇਮ ਚਹੇਤੇ ਨੇ
ਕਰਦੇ ਆ ਬਸ। ਜੀ ਜੀ ਜੀ, ਇਹੀ ਪ੍ਰੋਬਲਮ ਮਾਰਦੀ ਹੈ ਜੀ। ਵੈਸੇ ਜਿਹੜੀ ਬਿਊਰੋਕਰੇਸੀ ਆ ਜਾਂ ਐਡਮਿਨਿਸਟ੍ਰੇਸ਼ਨ ਆ, ਉਹ ਇੱਕ ਆਜ਼ਾਦ ਤੌਰ ਤੇ ਹੁੰਦੀ ਆ, ਉਹ ਜਿਹੜੀ ਸੇਧ ਗੌਰਮੈਂਟ ਤੋਂ ਲੈਣੀ ਹੁੰਦੀ ਆ, ਲੋਕਾਂ ਤੋਂ, ਲੋਕਾਂ ਦੀ ਮੈਜੋਰਿਟੀ ਦੀ ਜਿਹੜੀ ਗੱਲ ਕਰਨੀ ਹੁੰਦੀ ਆ। ਪਰ ਇਹ ਨਹੀਂ ਹੁੰਦਾ ਉਹਨਾਂ ਨੂੰ ਜਿਹੜਾ ਸੰਵਿਧਾਨ ਜਾਂ ਕਾਨੂੰਨ ਆ ਉਹਨਾਂ ਲਈ ਪ੍ਰਿਓਰਟੀ ਉਹ ਹੁੰਦੀ ਆ, ਉਹਨਾਂ ਲਈ ਲੀਗਲ ਜਿਹੜੀਆਂ ਧਾਰਾਂ ਆ ਉਹ ਪ੍ਰਿਓਰਟੀ ਹੁੰਦੀਆਂ, ਨਾ ਕਿ ਕਿਸੇ ਲੀਡਰ ਦਾ ਬਿਆਨ ਪ੍ਰਿਓਰਟੀ ਵੱਡੀ ਕਮੀ ਆ।
ਬਾਜੀ ਇਹੀ ਤੇ ਹੀ ਬਸ ਗੱਲ ਕਰਨੀ ਸੀ, ਮੈਂ ਜ਼ਿਆਦਾ ਗੱਲ ਨਹੀਂ, ਬੜੇ ਸਿਆਣੇ ਲੋਕ ਗੱਲ ਕਰਨਗੇ ਤਾਂ ਮੈਂ ਸੁਣਨਾ ਚਾਹੁੰਦਾ ਸੀ, ਪਰ ਇਹ ਬਾਜੀ ਇਸ ਨੂੰ ਤਕਲੀਫ ਹੋ ਰਹੀ ਹੈ ਇਸ ਗੱਲ ਦੀ। ਹੁਣ ਅੱਜ ਪੰਜਾਬ ਵਿੱਚ ਡੀਜੀਪੀ ਸੇਮ ਹੈ, ਕੋਈ ਬਦਲਾਵ ਨਹੀਂ, ਉਹੀ ਨਸ਼ੇ ਉਦਾਂ ਸਿਸਟਮ ਉਹੀ ਆ, ਜਾਂ ਇੱਕ ਬੰਦਾ ਬਦਲ ਗਿਆ, ਬਾਦਲ ਚਲਾ ਗਿਆ ਤੇ ਆਪਣਾ ਅਮਰਿੰਦਰ ਆ ਗਿਆ, ਬਸ ਇਹੀ ਬਦਲਾਵ ਹੋਇਆ, ਕੋਈ ਬਦਲਾਵ ਨਹੀਂ ਹੋਇਆ ਬਾਜੀ ਉੱਥੇ। ਬਾਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਮੇਰੀ ਗੱਲ ਫਿਰ ਦੁਬਾਰਾ ਇੱਕ ਵਾਰੀ ਫੇਰ
ਬਹੁਤ ਬਹੁਤ ਮਿਹਰਬਾਨੀ। ਤੇ ਹਰੀਸ਼ ਬਾਈ ਲਿਵਰਪੂਲ ਤੋਂ ਜੁੜੇ ਹੋਏ ਸਨ ਤੇ ਅਖੀਰਲੀ ਕਾਲ ਲੈਣੇ ਆ ਜੀ ਆਪਾਂ ਗੁਰਪ੍ਰੀਤ ਗਿੱਲ ਹੋਰਾਂ ਦੀ ਕੈਨਬਰਾ ਤੋਂ ਕਿਉਂਕਿ ਅੱਜ ਲੇਟ ਕਾਲਾਂ ਸ਼ੁਰੂ ਹੋਈਆਂ ਤੇ ਗੁਰਪ੍ਰੀਤ ਗਿੱਲ ਹੋਰਾਂ ਨਾਲ ਆਪਾਂ ਸੀਰੀਜ਼ ਗੱਲਬਾਤ ਸਮਾਪਤ ਕਰਦੇ ਹਾਂ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ।
ਹਾਂਜੀ ਮਿੰਟੂ ਬਾਈ ਸਤਿ ਸ਼੍ਰੀ ਅਕਾਲ ਤੇ ਤੁਸੀਂ ਵਧੀਆ ਕੀਤਾ ਜੀ। ਇੱਕ ਚਸ਼ਮਦੀਦ ਗਵਾਹ ਜਿਹੜਾ ਦੂਜੇ ਧਰਮ ਤੋਂ ਆ ਉਹਨੂੰ ਲੈ ਕੇ ਆਂਦਾ ਤੇ ਵਧੀਆ ਕੀਤਾ ਕਿਉਂਕਿ ਨਾ ਇਹ ਜਿਹੜੇ ਕਾਂਗਰਸੀ ਨੇ ਇਹ ਹਮੇਸ਼ਾ ਇਸ ਚੀਜ਼ ਨੂੰ ਹਿੰਦੂ ਸਿੱਖ ਦਾ ਦੱਸ ਦਿੰਦੇ ਨੇ ਵੀ ਹਿੰਦੂਆਂ ਨੇ ਗੁੱਸੇ ਚ ਆ ਕੇ ਸਿੱਖਾਂ ਨੂੰ ਉੱਥੇ ਵੱਢਿਆ ਜਾਂ ਉਹਨਾਂ ਦਾ ਕਤਲ ਕੀਤਾ ਕਿਉਂਕਿ ਉਹ ਆਪਣਾ ਇੰਦਰਾ ਗਾਂਧੀ ਨੂੰ ਬਹੁਤ ਵੀ ਦਿਲ ਦੇ ਨੇੜੇ ਸੀ ਜੀ ਬਲਾ ਬਲਾ ਦੁਰਗਾ ਮੰਨਦੇ ਸੀ ਆਹ ਕਰਦੇ ਸੀ ਇਹ ਕੋਈ ਹਿੰਦੂਆਂ ਦਾ ਗੁੱਸਾ ਨਹੀਂ ਸੀ ਇਹ ਹੁਣ ਤੁਹਾਨੂੰ ਵੀ ਆਪਾਂ ਸੁਣ ਵੀ ਲਿਆ ਉਹਨਾਂ ਤੋਂ ਜਿਹੜੇ ਸਾਨੂੰ ਦੱਸ ਕੇ ਗਏ ਨੇ ਇਹ ਪੂਰਾ ਇੱਕ ਸਰਕਾਰੀ ਇੱਕ ਪਲੈਨਡ ਜੈਨੋਸਾਈਡ ਸੀ ਜਿੱਦਾਂ ਹਿਟਲਰ ਨੇ ਜੂਇਸ਼ ਨੂੰ ਘਰੋਂ ਕੱਢ ਕੱਢ ਕੇ ਵੋਟਰ ਲਿਸਟ ਵਿੱਚੋਂ ਕੱਢ ਕੱਢ ਕੇ ਮਾਰਿਆ ਇਹ ਉਹੀ ਕੰਮ ਸੀ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਪੰਜਾਬ ਦੇ ਵਿੱਚ ਵੀ ਇਸ ਗੱਲ ਤੋਂ ਇਹ ਭਜਦੇ ਆ ਵੀ ਉਹ ਜੀ ਹਿੰਦੂ ਉਹ ਜੀ ਆਰ ਐਸ ਐਸ ਵਾਲੇ ਸੀ ਆਰ ਐਸ ਐਸ ਵਾਲਿਆਂ ਕੋਲ ਇੰਨੀ ਪਾਵਰ ਕਿੱਥੇ ਸੀ ਜੇ ਤੁਹਾਡੀ ਸਰਕਾਰ ਆ ਤੁਸੀਂ ਸਰਕਾਰ ਚਲਾ ਰਹੇ ਹੋ ਦਿੱਲੀ ਦੇ ਵਿੱਚ ਆਰ ਐਸ ਐਸ ਵਾਲੇ ਕਿੱਥੋਂ ਇੰਨੀ ਪਾਵਰ ਲੈ ਲੈਂਦੇ ਆਰ ਐਸ ਐਸ ਵਾਲੇ ਹੁਣ ਦੂਜਾ ਉਹ ਉੱਥੋਂ ਕਹਿ ਲਈਏ ਵੀ ਪੰਜਾਬ ਦੇ ਵਿੱਚ ਏਦਾਂ ਦੇ ਦੰਗੇ ਕਰ ਸਕਦੇ ਆ ਜੇ ਸਰਕਾਰ ਚਾਹੇ ਤਾਂ ਉਹ ਕਰ ਸਕਦੇ ਸੋ ਸਾਨੂੰ ਪਹਿਲੋਂ ਇਹ ਇਹ ਇੱਕ ਬਹਿਸ ਮੁਕਾਉਣੀ ਚਾਹੀਦੀ ਆ ਵੀ ਉਹ ਜਿਹੜੇ ਜਿਨੋਸਾਈਡ ਸੀ ਉਹ ਕਿੰਨੇ ਕੀਤਾ ਸੀ ਮੇਰੇ ਅਕੋਰਡਿੰਗ ਤਾਂ ਉਹ ਕਾਂਗਰਸ ਨੇ ਕੀਤਾ ਸੀ ਕਿਉਂਕਿ ਕਾਂਗਰਸ ਕੋਲ ਸਾਰੀ ਪਾਵਰ ਆ ਹੁਣ ਤੁਸੀਂ ਰੇਡੀਓ ਤੇ ਮਾਈਕ ਦੇ ਪਿੱਛੇ ਬੈਠੇ ਹੋ ਤੁਹਾਡੇ ਕੋਲ ਸਾਰੀ ਪਾਵਰ ਹੈ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਤੁਹਾਨੂੰ ਕੋਈ ਵੀ ਕੋਈ ਨਹੀਂ ਰੋਕ ਸਕਦਾ ਇਹੀ ਕੰਮ ਦਿੱਲੀ ਵਿੱਚ ਕਾਂਗਰਸ ਨੇ ਕੀਤਾ ਤੇ ਬਾਅਦ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇਹਦੀ ਪੋਲੀਟੀਕਲ ਡੈਮੇਜ ਬਹੁਤ ਜ਼ਿਆਦਾ ਹੋਣੀ ਆ ਇਸ ਕਰਕੇ ਉਹਨਾਂ ਨੇ ਇਸ ਸਾਰੇ ਮੁੱਦੇ ਨੂੰ ਹਿੰਦੂ ਸਿੱਖ ਦਾ ਬਣਾ ਦਿੱਤਾ ਤੇ ਉਹਦੇ ਨਾਲ ਕੀ ਹੋਇਆ ਵੀ ਸਿੱਖਾਂ ਦੇ ਵਿੱਚ ਹਿੰਦੂਆਂ ਦੇ ਵਿਰੁੱਧ ਬਹੁਤ ਜ਼ਿਆਦਾ ਨਫ਼ਰਤ ਭਰ ਗਈ ਤੇ ਉਹ ਜਿਹੜਾ ਮੇਨ ਸੀ ਵੀ ਕਾਂਗਰਸ ਪੰਜਾਬ ਚੋਂ ਖਤਮ ਹੋਣੀ ਚਾਹੀਦੀ ਸੀ ਉਹ ਤੋਂ ਬਾਅਦ 1984 ਤੋਂ ਬਾਅਦ ਉਹ ਕਾਂਗਰਸ ਖਤਮ ਨਹੀਂ ਹੋਈ ਜਿਹੜਾ ਪਾੜਾ ਸੀ ਉਹ
ਹਿੰਦੂਆਂ ਦੇ ਰਾਜ
ਵਿੱਚ ਵੱਧ ਗਿਆ ਹਾਂਜੀ ਉਹ ਤਾਂ ਫੇਰ ਦੇਖੋ ਦੁਬਾਰਾ ਹੁਣ ਫੇਰ ਹਿੰਦੂਆਂ ਨੂੰ ਲੱਗਦਾ ਵੀ ਕਾਂਗਰਸ ਸਾਡੀ ਸੇਵੀਅਰ ਆ ਵੀ ਜੇ ਅਸੀਂ ਹੋਰ ਕਿਸੇ ਪਾਰਟੀ ਨੂੰ ਵੋਟ ਪਾ ਦਾਂਗੇ ਚਲੋ ਬੀਜੇਪੀ ਤਾਂ ਬਾਅਦ ਵਿੱਚ ਆਈ ਆ ਜੇ ਅਸੀਂ ਅਕਾਲੀ ਦਲ ਨੂੰ ਵੋਟ ਪਾ ਦਾਂਗੇ ਤੇ ਅਸੀਂ ਖਤਰੇ ਵਿੱਚ ਆ ਜਾਂਗੇ ਸਪੈਸ਼ਲੀ ਪੰਜਾਬ ਦੇ ਹਿੰਦੂ ਇਹ ਬੜੀ ਇੱਕ ਹੁਣ ਦੇਖੋ ਮੈਂ ਹਮੇਸ਼ਾ ਇਹੀ ਰੌਲਾ ਪਾਉਂਦਾ ਹੁੰਦਾ ਵੀ ਕਾਂਗਰਸ ਮੈਂ ਫੇਸਬੁੱਕ ਤੇ ਪੋਸਟ ਸ਼ੇਅਰ ਕੀਤੀ ਸੀ ਮੈਨੂੰ ਪ੍ਰੋਫੈਸਰ ਏ ਐਨ ਯੂ ਦਾ ਪ੍ਰੋਫੈਸਰ ਸੀ ਕਹਿੰਦਾ ਵੀ ਇੰਦਰਾ ਗਾਂਧੀ ਦੀ ਪਾਰਟੀ ਕਾਂਗਰਸ ਪੰਜਾਬ ਵਿੱਚ ਇਸ ਵੇਲੇ ਕਿੱਦਾਂ ਰੂਲ ਕਰ ਰਹੀ ਆ ਮੈਂ ਕਿਹਾ ਵੀ ਮੈਂ ਇਹਦਾ ਕੀ ਜਵਾਬ ਦੇਵਾਂ ਕਿਉਂਕਿ ਕਿਊਂਜ਼ਲੈਂਡ ਦੇ ਵਿੱਚ ਨਾ 1987 ਦੇ ਵਿੱਚ ਇੱਕ ਬੜੀ ਵੱਡੀ ਕਰਪਸ਼ਨ ਸੀ ਨੈਸ਼ਨਲ ਪਾਰਟੀ ਦੀ ਤੇ ਉਹ ਫੋਰ ਕਾਰਨਰਸ ਨੇ ਕੀਤੀ ਸੀ ਐਕਸਪੋਜ਼ ਕੀਤੀ ਸੀ ਤੇ ਉਸ ਤੋਂ ਬਾਅਦ ਹਜੇ ਤੱਕ ਨੈਸ਼ਨਲ ਕਦੀ ਸਰਕਾਰ ਨਹੀਂ ਬਣਾ ਸਕੇ ਕਿਊਂਜ਼ਲੈਂਡ ਦੇ ਵਿੱਚ ਇੱਕ ਇਹ ਬਹੁਤ ਵੱਡੀ ਗੱਲ ਹੁੰਦੀ ਵੀ ਤੁਹਾਨੂੰ ਮਾਰਿਆ ਗਿਆ ਤੁਹਾਨੂੰ ਝੰਬਿਆ ਗਿਆ ਤੁਹਾਨੂੰ ਕੁੱਟਿਆ ਗਿਆ ਤੁਹਾਨੂੰ 8-9 ਸਾਲ ਤੁਹਾਨੂੰ 2 ਲੱਖ ਤੁਹਾਡੇ ਨੌਜਵਾਨ ਬੱਚਿਆਂ ਨੂੰ ਮਾਰਿਆ ਗਿਆ ਕਿਹਦੀ ਪਾਵਰ ਦੇ ਹੇਠ ਮਾਰਿਆ ਗਿਆ ਕਾਂਗਰਸ ਦੀ ਪਾਵਰ ਦੇ ਹੇਠ ਪਰ ਉਹਨੂੰ ਫੇਰ ਉਹੀ ਬੜੀ ਸਪੈਸ਼ਲੀ ਸਾਡੇ ਵੀ ਜਿਹੜੇ ਗਰਮ ਦਲੀਏ ਨੇ ਉਹ ਵੀ ਹਿੰਦੂ ਹਿੰਦੂ ਕਰਦੇ ਨੇ ਉਹਨਾਂ ਨੂੰ ਇਹ ਨੀ ਪਤਾ ਹੈ ਵੀ ਜਿਹਦੇ ਹੱਥ ਪਾਵਰ ਹੁੰਦੀ ਨਾ ਉਹ ਦੋਸ਼ੀ ਹੁੰਦਾ ਨਾ ਕਿ ਕਮਿਊਨਿਟੀ ਦੋਸ਼ੀ ਹੁੰਦੀ ਹੈ ਹਾਂਜੀ
ਦੇਖੋ ਗੁਰਪ੍ਰੀਤ ਗੱਲ ਮੈਂ ਇਸ ਦੋਸ਼ ਦੇ ਵਿੱਚ ਨਾ ਗਿਆਨੀ ਜੈਲ ਸਿੰਘ ਨੂੰ ਸਭ ਤੋਂ ਵੱਡਾ ਭਾਈਵਾਲ ਮੰਨਦਾਗਾ ਉਹ ਬੰਦੇ ਨੇ ਜਿੰਨੇ ਕੰਮ ਕੀਤੇ ਸੀ ਜਾਂ ਜਿਹੜੇ ਟਾਈਮ ਤੇ ਪੰਜਾਬ ਦਾ ਮੁੱਖ ਮੰਤਰੀ ਸੀ ਪੰਜਾਬ ਲਈ ਕੰਮ ਕਰੇ ਸੀ ਉਹ ਕਾਮਰ ਹੋ ਜਾਂਦਾ ਜੇ ਉਹ ਇੱਕੋ ਸਟੈਪ ਲੈ ਲੈਂਦਾ ਉਸ ਟਾਈਮ ਦੇ ਵਿੱਚ ਰਾਸ਼ਟਰਪਤੀ ਨੂੰ ਅਸੀਂ ਕਹਿੰਦੇ ਵੀ ਕਿੰਨੇ ਸੈਨਾਵਾਂ ਦਾ ਪਤੀ ਹੁੰਦਾ ਤੇ ਰਾਸ਼ਟਰਪਤੀ ਕੋਲੇ ਇੱਕ ਪਾਵਰ ਹੁੰਦੀ ਹੈ ਵੀ ਜਦੋਂ ਮਰਜ਼ੀ ਉਹ ਆਪਦੇ ਹੱਥ ਚ ਲੈ ਸਕਦਾ ਸੀ ਇੰਨਾ ਉਹ ਬੌਂਡ ਕਿਉਂ ਹੋਇਆ ਵੀ ਉਹਦੇ ਸਿੱਖ ਉਹਦੇ ਨੱਕ ਹੇਠ ਵੱਢੇ ਜਾ ਰਹੇ ਆ ਉਹਦੇ ਸਿੱਖ 4 ਦਿਨ ਲਗਾਤਾਰ ਕਰਲਾ ਰਹੇ ਆ ਉਹਨਾਂ ਦੇ ਗਲਾਂ ਚ ਟਾਇਰ ਪੈ ਰਹੇ ਆ ਇੱਕ ਪਾਸੇ ਉਹ ਸਿੱਖਾਂ ਦੀ ਹੱਕਾਂ ਲਈ ਘੋੜਿਆਂ ਦੇ ਮਗਰ ਘੜੀਸਿਆ ਗਿਆ ਗਿਆ ਜੈਲ ਸਿੰਘ ਨੂੰ ਕਿਸੇ ਟਾਈਮ ਤੇ ਘੋੜਿਆਂ ਨੇ ਨਾ ਘੋੜਿਆਂ ਦੇ ਮਗਰ ਬੰਨ ਕੇ ਘੜੀਸਿਆ ਸੀ ਤੇ ਉਹ ਬੰਦੇ ਨੂੰ ਉਦੋਂ ਉਹਨੂੰ ਦਿਖੇ ਨੀ ਉਦੋਂ ਉਹਨੂੰ ਇੰਦਰਾ ਗਾਂਧੀ ਤੇ ਉਹਨੂੰ ਰਾਜੀਵ ਗਾਂਧੀ ਦਾ ਮੂੰਹ ਦੇਖ ਗਿਆ ਤੇ ਉਸ ਟਾਈਮ ਦੇ ਵਿੱਚ ਉਹ ਚਾਹੁੰਦਾ ਤਾਂ ਉਸੇ ਟਾਈਮ ਤੇ ਜਦੋਂ ਇਹ ਕਤਲੇਆਮ ਸ਼ੁਰੂ ਹੋਇਆ ਸੀ ਉਹ ਵੀ ਤਿੰਨੇ ਸੈਨਾ ਦੇ ਮੁਖੀਆਂ ਨੂੰ ਬੁਲਾਉਂਦਾ ਤੇ ਐਮਰਜੈਂਸੀ ਲਾਗੂ ਕਰਕੇ 1 ਸੈਕਿੰਡ ਦੇ ਵਿੱਚ ਦਿੱਲੀ ਸੀਲ ਹੋ ਜਾਂਦੀ ਸਾਰੇ 1 ਘੰਟੇ ਦੇ ਵਿੱਚ ਤੇ ਕਿਤੇ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਉੱਥੇ ਨੰਗਾ ਨਾਚ ਹੋਇਆ ਤੇ ਉਹ ਬੰਦਾ ਉਡੀਕੀ ਗਿਆ ਵੀ ਰਾਜੀਵ ਗਾਂਧੀ ਕੀ ਕਹਿੰਦਾ ਤੇ ਫੇਰ ਦੇਖੂੰਗਾ ਮੈਂ ਕੀ ਕਰਨਾ ਸੋ ਮੈਂ ਸਭ ਤੋਂ ਵੱਡਾ ਦੋਸ਼ੀ ਇਸ ਚੀਜ਼ ਤੇ ਕਹਿੰਦੀ ਜੈਲ ਸਿੰਘ ਨੂੰ ਵੀ ਮੰਨਦਾ।
ਜਿਹੜੀ ਜਿਹੜੀ ਇੱਕ ਰੀੜ੍ਹ ਦੀ ਹੱਡੀ ਹੁੰਦੀ ਹੈ ਨਾ ਜੀ, ਇਹ ਬਹੁਤ ਜ਼ਰੂਰੀ ਹੁੰਦੀ ਆ ਆਪਣੇ ਸਾਰੀ ਮੂਵਮੈਂਟ ਵਾਸਤੇ। ਇਹ ਸਾਨੂੰ ਖੜਾ ਕਰਦੀ ਆ, ਸਾਡੀ ਧੌਣ ਸਿੱਧੀ ਰੱਖਦੀ ਆ। ਜਿਹੜੇ ਸਾਡੇ ਸਿੱਖ ਲੀਡਰ ਨੇ ਨਾ, ਇਹਨਾਂ ਵਿੱਚ ਰੀੜ੍ਹ ਦੀ ਹੱਡੀ ਹੈਣੀ। ਬਡੂੰਗਰ ਹੋ ਗਿਆ, ਜਥੇਦਾਰ ਹੋ ਗਿਆ, ਜਿੰਨੇ ਵੀ ਲੱਲੜ ਪੱਲੜ ਤੁਰੇ ਫਿਰਦੇ ਨੇ, ਇਹਨਾਂ ਦੀ ਰੀੜ੍ਹ ਦੀ ਹੱਡੀ ਹੈਣੀਗੀ। ਸਟੈਂਡ ਲਓ, ਇਹ ਸੋਚਦੇ ਆ ਆਪਣੇ ਪੋਤਿਆਂ ਦਾ, ਆਪਣੇ ਪੁੱਤਰਾਂ ਦਾ, ਵੀ ਜੇ ਮੈਂ ਅੱਜ ਸਟੈਂਡ ਲੈ ਗਿਆ ਤੇ ਮੇਰਾ ਉਹਨਾਂ ਦਾ ਕੀ ਹੋਊਗਾ। ਇਹਨਾਂ ਨੂੰ ਬਾਬੇ ਨਾਨਕ ਤੇ ਭਰੋਸਾ ਨੀ ਹੈਗਾ ਵੀ ਸੋਚੇ ਸੋਚ ਦਾ ਹੋਵੇ, ਭਾਵੇਂ ਸੋਚੇ ਲਖਵਾਰ। ਉਹਦਾ ਮਤਲਬ ਇਹ ਵੀ ਜਿੰਨਾ ਮਰਜ਼ੀ ਸੋਚੀ ਜਾਓ, ਜੋ ਹੋਣਾ ਉਹ ਹੋਣਾ ਹੀ ਆ। ਇਹਨਾਂ ਨੂੰ ਬਾਦਲ ਤੇ ਭਰੋਸਾ ਆ, ਇਹਨਾਂ ਨੂੰ ਕਾਂਗਰਸੀਆਂ ਦੇ ਭਰੋਸਾ ਤਲਵੇ ਚੱਟਣ। ਗੋਵਿੰਦਰ ਰਾਮ ਦਾ ਇਹਨਾਂ ਨੇ ਦੇਖੋ, ਇਹਨਾਂ ਨੇ ਦਿਹਾੜਾ ਬਣਾਇਆ ਇਹਨਾਂ ਨੇ। ਉਹ ਹੁਣ ਲੂਣ ਭੁੱਕਣ ਵਾਲੀ ਗੱਲ ਹੈ ਨਾ, ਉਹ
ਲਿਸਟ ਦੇਖੀ ਜੇ ਤੁਸੀਂ 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 ਜੇ ਉਹ ਲਿਸਟ ਪੜ੍ਹੀ ਹੋਇਆ ਨਾ, ਜਾਂ ਉਹਦੀਆਂ ਫੋਟੋਆਂ ਦੇਖੀਆਂ, ਉਹਦੇ ਵਿੱਚ ਜਿੰਨੇ ਸ਼ਹੀਦ ਸ਼ਹੀਦ ਪੁਲਿਸ ਅਫਸਰਾਂ ਦੇ ਜ਼ਿਕਰ ਹੋਏ ਆ ਜਾਂ ਦਿਖਾਏ ਆ, ਅਸੀਂ ਇਹ ਨੀ ਕਹਿੰਦੇ ਵੀ ਕਿਸੇ ਦਾ ਪਿਓ ਨੀ ਸੀ ਉਹ ਜਾਂ ਕਿਸੇ ਦੇ, ਪਰ ਉਹ ਸਾਰੇ ਦੇ ਸਾਰੇ ਆ ਤੇ ਉਹਨਾਂ ਚ 90% ਉਹ ਲੋਕ ਸੀ ਜਿਨ੍ਹਾਂ ਨੇ ਉਸ ਟਾਈਮ ਕਤਲੇਆਮ ਕੀਤਾ।
ਤੁਸੀਂ ਇਹ ਗੋਬਿੰਦਰ ਰਾਮ ਬਾਰੇ ਇਹ ਮਸ਼ਹੂਰ ਸੀ, ਇਹ ਜਦੋਂ ਤਸ਼ੱਦਦ ਕਰਦਾ ਸੀ ਨਾ ਸਿੰਘਣੀਆਂ ਤੇ ਜਾਂ ਸਿੱਖਾਂ ਤੇ, ਪਹਿਲੀ ਗੱਲ ਤਸ਼ੱਦਦ ਤੁਹਾਨੂੰ ਕੋਈ ਅਥਾਰਟੀ ਹੈ ਨੀ, ਤੁਸੀਂ ਕਿਸੇ ਤਸ਼ੱਦਦ ਕਰ ਸਕਦੇ ਹੋ। ਤੇ ਉਦੋਂ ਕਹਿੰਦਾ ਹੁੰਦਾ ਸੀ ਵੀ ਹੁਣ ਆਪਣੇ ਪਿਓ ਨੂੰ ਬੁਲਾਓ ਗੋਬਿੰਦ ਸਿੰਘ ਨੂੰ, ਮੈਂ ਦੇਖਦਾ ਤੁਹਾਨੂੰ ਕਿੱਦਾਂ ਬਚਾਉਂਦਾ। ਸੋ ਇਹ ਜਿਹੜੀ ਮੈਂਟੈਲਿਟੀ ਪਿੱਛੇ ਤੁਰੀ ਪ੍ਰੋਫੈਸਰ ਹਾਂ ਪ੍ਰੋਫੈਸਰ ਦਵਿੰਦਰ ਸਿੰਘ ਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਸਾਰੀ ਫੈਮਿਲੀ ਮਾਰਤੀ, ਸਮੇਤ ਸੈਣੀ ਹਜੇ ਤੱਕ ਟੋਪ ਰੈਂਕ ਤੇ ਬੈਠਾ ਹੋਇਆ, ਇਹ ਸਾਡੇ ਮੂੰਹ ਤੇ ਚਪੇੜ ਆ। ਅਸੀਂ ਕਹਿੰਦੇ ਮਾਣ ਆ ਸਾਨੂੰ, ਮੈਂ ਕਹਿੰਦਾ ਧਿਕਾਰ ਆ ਪੂਰਾ, ਬੇਸ਼ਰਮੀ ਦੇ ਹੱਦ ਆ ਵੀ ਅਸੀਂ ਉਹੀ ਬੰਦੇ ਫੇਰ ਪਾਵਰ ਚ ਬਿਠਾ ਤੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ 80 ਸਾਲ ਦੇ ਬਜ਼ੁਰਗਾਂ ਨੂੰ ਘਰੋਂ ਕੱਢ ਕੱਢ ਕੇ ਮਾਰਿਆ ਸੀ। ਸਿਰਫ ਇਹ ਸੀ ਵੀ ਉਹਨਾਂ ਦੇ ਘਰੇ ਖਾੜਕੂ ਸਿੰਘ ਰੋਟੀ ਖਾ ਗਏ ਸੀ, ਇਹ ਉਹਨਾਂ ਦੇ ਸਿਰਫ ਇਹ ਉਹਨਾਂ ਦਾ ਇੱਕ ਕਹਿ ਲੋ ਦੋਸ਼ ਸੀ। ਤੇ ਤੁਸੀਂ ਦੇਖੋ ਵੀ ਅਸੀਂ ਦੁਬਾਰਾ ਫੇਰ ਉਹਨਾਂ ਨੂੰ, ਨਹੀਂ ਜੀ ਸਾਡੇ ਤਾਂ ਕੁਛ ਹੈ ਨੀ, ਤੁਸੀਂ ਫੇਰ ਦੁਬਾਰਾ ਸਾਡੇ ਸਿਰ ਤੇ ਆ ਕੇ ਬੈਠੋ। ਤੇ ਹੁਣ ਉਹ ਦੇਖ ਲੋ, ਉਹ ਬਲੀਦਾਨ ਦਿਵਸ ਵੀ ਮਨਾ ਰਹੇ ਆ, ਉਹ ਗੋਬਿੰਦਰ ਰਾਮ ਦਾ ਵੀ ਮਨਾ ਰਹੇ ਆ, ਉਹ ਡਜ਼ਨਟ ਮੈਟਰ ਹੀ ਵਜ਼ ਅ ਪੁਲਿਸਮੈਨ, ਹੀ ਵਜ਼ ਅ ਬੁਚਰ ਫਸਟ। ਸੋ ਇਹ ਗੱਲ ਨਾ ਸਾਡੀ ਕਮਿਊਨਿਟੀ ਚ ਘਾਟ ਆ। ਇਸ ਕਰਕੇ ਯਹੂਦੀਆਂ ਦੀ ਐਗਜ਼ਾਮਪਲ ਤਾਂ ਅਸੀਂ ਬਹੁਤ ਦਿੰਦੇ ਹਾਂ, ਯਹੂਦੀ ਇਹਨਾਂ ਨੇ ਕਰ ਲਿਆ ਉਹ ਕਰ ਲਿਆ, ਪਰ ਯਹੂਦੀਆਂ ਦਾ ਇਤਿਹਾਸ ਪੜ੍ਹ ਕੇ ਦੇਖੋ, ਉਹਨਾਂ ਨੇ ਜਿਹੜੇ ਗਾਰਡ ਵੀ ਸੀ ਨਾ, ਜਿਹੜਿਆਂ ਨੇ ਜਿਨੋਸਾਈਡ ਕੀਤਾ ਸੀ, ਜਿਹੜੇ ਗਾਰਡ ਸੀ ਜਿਹਨਾਂ ਨੇ ਕੁਛ ਨੀ ਸੀ ਕੀਤਾ, ਉਹਨਾਂ ਨੂੰ ਵੀ ਲੱਭ ਲੱਭ ਕੇ, ਆਹ ਪਿੱਛੇ ਜੇ 4 ਸਾਲ ਪਹਿਲਾਂ ਪਰਥ ਵਿੱਚ ਇੱਕ ਬੰਦੇ ਨੂੰ ਫੜ ਕੇ ਲੈ ਗਏ, ਉਹ ਸਿਰਫ ਗਾਰਡ ਸੀ, ਉਹਨਾਂ ਨੂੰ ਵੀ ਲੱਭ ਲੱਭ ਕੇ ਪ੍ਰੋਸੀਕਿਊਟ ਕੀਤਾ, ਫਾਹੇ ਲਾਇਆ, ਜੇਲਾਂ ਚ ਡੱਕਿਆ। ਅਸੀਂ ਕੀ ਕਰ ਲਿਆ, ਅਸੀਂ ਜਦੋਂ ਟਾਈਮ ਖੜਨਾ ਹੁੰਦਾ ਅਸੀਂ ਲਿਟ ਜਾਂਦੇ ਹਾਂ। ਸੋ ਇੰਨਾ ਕਹਿਣਾ ਬਾਈ ਜੀ, ਬਹੁਤ ਬਹੁਤ ਧੰਨਵਾਦ,
ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰ। ਸੋ ਗੁਰਪ੍ਰੀਤ ਸਿੰਘ ਗਿੱਲ ਹੋਰ ਨੇ ਗੱਲ ਨੂੰ ਸਮਾਪਤ ਕਰਤਾ ਜੀ, ਤੇ ਉਮੀਦ ਆ ਤੁਸੀਂ ਵੀ ਅੱਜ ਦੀ ਗੱਲਬਾਤ ਤੋਂ ਜਿਹੜਾ ਸਹਿਮਤ ਹੋਵੋਗੇ। ਕੋਸ਼ਿਸ਼ ਕਰਾਂਗੇ ਜੀ ਇਸ ਗੱਲਬਾਤ ਨੂੰ ਇੱਥੇ ਨਾ ਛੱਡੀਏ, ਅਸੀਂ ਸੰਬੰਧਿਤ ਅਧਿਕਾਰੀਆਂ ਨਾਲ ਕੇਸ ਦੇਖ ਰਹੇ, ਚਾਹੇ ਫੂਲਕਾ ਸਾਹਿਬ ਨੇ ਚਾਹੇ ਹੋਰ ਵੀ ਜਿਹੜੇ ਇਸ ਚੀਜ਼ ਨਾਲ ਸੰਬੰਧਿਤ, ਅਸੀਂ ਉਹਨਾਂ ਨਾਲ ਅਪਰੋਚ ਕਰਕੇ ਇਸ ਗਵਾਹੀ ਨੂੰ ਵੀ ਭੁਗਤਾਨ ਕਰਾਵਾਂਗੇ, ਚਾਹੇ ਇਹਦਾ ਭੋਰਾ ਫਰਕ ਨਾ ਪਵੇ, ਪਰ ਅਸੀਂ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਵਾਂਗੇ। ਤੇ ਜੇ ਗਵਾਹੀ ਤਸਦੀਕ ਹੁੰਦੀ ਆ ਤਾਂ ਕੁਛ ਨਾ ਕੁਛ ਹੋ ਸਕਦਾ, ਵੀ ਕੋਈ ਹੋ ਸਕਦਾ ਕਿਤੇ ਵੀ ਟਰਨਿੰਗ ਪੁਆਇੰਟ ਕਿਸੇ ਵੀ ਕੇਸ ਦਾ ਹੋ ਸਕਦਾ ਤੇ ਹੋ ਜੇ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ, ਅਖੀਰਲੀ ਮੈਸੇਜ ਕੁਲਵਿੰਦਰ ਸਿੰਘ ਧਾਲੀਵਾਲ ਦਾ ਗੋਲਡ ਕੋਸਟ ਤੋਂ ਆਇਆ ਤੇ ਉਹ ਦੱਸ ਰਿਹਾ ਸੀ, ਕਹਿੰਦੇ ਅੱਜ ਸੁਰਿੰਦਰ ਸਿੰਘ ਸਾਡੇ ਕੋਲ ਆ ਰਹੇ। ਹਾਂਜੀ ਹਾਂਜੀ, ਮੈਨੂੰ ਪਤਾ ਤੁਹਾਡੇ ਕੋਲ ਆ ਰਹੇ ਆ, ਤੇ ਜ਼ਰੂਰ ਜੀ ਤੁਸੀਂ ਖਿਦਮਤ ਕਰੋ ਉਹਨਾਂ ਦੀ ਤੇ ਉਹਨਾਂ ਦਾ ਲਾਹਾ ਲਓ, ਉਹਨਾਂ ਤੋਂ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਸੁਣੋ, ਤੇ ਜ਼ਰੂਰ ਆਪਾਂ ਵੀ ਜਿਹੜੀ ਸਾਂਝ ਪਾਵਾਂਗੇ ਤੁਹਾਡੇ ਨਾਲ। ਤੇ ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ, ਹੁਣ ਤਾਈਆਂ ਉਹਨਾਂ ਲਈ ਮਾਫ਼ੀ ਨਾਵਾਂ। ਤੇ ਤੁਸੀਂ ਸੁਣਦੇ ਰਹੋ ਹੁਣ ਅਰਮਾ ਰੇਡੀਓ, ਮੈਨੂੰ ਮਿੰਟੂ ਬਰਾੜ ਨੂੰ ਰਿਵਰਲੈਂਡ ਤੋਂ, ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ, ਤੇ ਰੱਬ ਖਾ ਚੜ੍ਹਦੀ ਕਲਾ ਚ ਰਹੋ।
CG Batches now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ